ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਠਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਹਿਤਾ ਸਾਖਤੂ ਆਗਰੇ ਚੱਡਾ ਹੋਇਆ ਨਿਹਾਲ ਨਿਹਾਲਾ।
ਹਾਂ, ਭਾਈ ਸਖਤੂ ਜੀ ਨੇ ਆਗਰੇ ਦੇ ਵਾਸੀ, ਮਹਿਤਾ ਗੋਤਾ ਹੈ, ਅਤੇ ਇਸੇ ਤਰ੍ਹਾਂ ਨਿਹਾਲ ਭਾਈ ਨਿਹਾਲਾ ਜੀ ਨੇ ਚੱਡਾ ਗੋਤਾ ਹੈ, ਨਿਹਾਲਾ ਨਿਹਾਲੇ ਹੋ ਗਏ ਨੇ। ਹਾਂਜੀ, ਮਾਰਦੀ ਸਿੱਖਿਆ ਲੈ ਕੇ ਅੱਗੇ ਜੀ। ਹੋਰ ਕੌਣ?
ਗੜੀਅਲ ਮਥੁਰਾ।
ਹਾਂਜੀ, ਗਿਆਰਵੀਂ ਬਾਰ ਦੀ ਪੌੜੀ ਗੜੀਅਲ ਪੜ੍ਹੋ ਜੀ।
ਗੜੀਅਲ ਮਥੁਰਾ ਦਾਸ ਹੈ ਸਭ ਪਰਿਵਾਰਾ ਲਾਲ ਗੁਲਾਲਾ।
ਐਵੇਂ ਭਾਈ ਗੜੀਆ ਜੀ ਸਾਧੂ ਸੱਚੇ ਪਾਤਸ਼ਾਹ ਜੀ ਦੇ ਛੇਵੇਂ ਪਾਤਸ਼ਾਹ ਤੱਕ ਸਿੱਖ ਰਹੇ ਨੇ, ਅਤੇ ਗੜੀਅਲ ਜਾਤੀ ਵੀ ਆ, ਮਥੁਰਾ ਦਾਸ ਸੇਵਕ ਹੈ ਭਾਈ ਮਥੁਰਾ ਦਾਸ ਜੀ, ਗੜੀਅਲ ਜਾਤੀ ਦੇ ਸਭ ਪਰਿਵਾਰਾ ਸਹਿਤ ਪਰਿਵਾਰ ਦੇ ਇਹ ਲਾਲ ਗੁਲਾਲਾ ਭਾਈ ਲਾਲ ਜੀ, ਇਸ ਤਰ੍ਹਾਂ ਗੁਲਾਲਾ ਸੋਹਣੇ ਨਾਮ ਦੇ ਰੰਗ ਵਾਲੇ ਹੋਏ ਨੇ, ਚੋਚੂਆ ਨਾਮ ਦਾ ਰੰਗ ਗੁਲਾਲ, ਨਾਮ ਲਾਲ ਰੰਗ ਤਿਸਕੋ ਲੱਗਾ ਜਿਸਕਾ ਬਟਭਾਗਾ, ਇਹ ਰੰਗ ਵਾਲੇ ਹੋਏ ਨੇ, ਗੁਲਾਲ ਰੰਗ ਦੀ ਨਾਮ ਦੀ ਲਾਲੀ ਵਾਲੇ ਹੋਏ ਨੇ। ਇੱਕ ਮਥੁਰਾ ਭੱਟ ਵੀ ਹੋਇਆ ਨਾ, ਬਾਣੀ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੀ, ਉਹ ਵੱਖਰੇ ਨੇ, ਪਰ ਇਹ ਮਥੁਰਾ ਦਾਸ।
ਗੰਗਾ ਸਹਿਗਲ ਸੂਰਮਾ ਹਰਵੰਸ਼ ਤਪੇ ਟਹਿਲ ਧਰਮਸਾਲਾ।
ਹਾਂ ਭਾਈ ਗੰਗਾ ਜੀ ਸਹਿਗਲ ਜਾਤੀ ਦੇ, ਐਵੇਂ ਭਾਈ ਹਰਵੰਸ਼ ਜੀ ਤਪਾ ਹੋਇਆ, ਅਤੇ ਟਹਿਲ ਧਰਮਸਾਲਾ, ਧਰਮਸਾਲਾ ਦੀ ਟਹਿਲ ਸੇਵਾ ਕਰਨ ਵਾਲੇ। ਹਾਂਜੀ,
ਆਨੰਦ ਮੋਰਾਰੀ ਮਹਾਂਪੁਰਖ ਕਲਿਆਣਾ।
ਮਹਾਂਪੁਰਖ ਦੇ ਵਿਸਰਾਮ, ਆਨੰਦ ਮੋਰਾਰੀ,
ਆਨੰਦ ਮੋਰਾਰੀ ਮਹਾਂਪੁਰਖ ਕਲਿਆਣਾ ਕੁਲ ਕਾਬਲ ਰਸਾਲਾ।
ਪੜ੍ਹ ਲਓ ਸਾਰੇ ਜੀ, ਪਛਾਣ ਠੀਕ ਕਰੋ।
ਅੰਧ ਮਰਾਰੀ ਮਹਾਂਪੁਰਖ ਕੁਲ ਕਾਬਲ ਰਸਾਲਾ।
ਹਾਂ, ਮੁਰਾਰੀ ਭਾਈ ਆਨੰਦ ਜੀ ਮਹਾਂਪੁਰਖ ਹੋਏ, ਇਸੇ ਤਰ੍ਹਾਂ ਭਾਈ ਕਲਿਆਣਾ ਜੀ ਜਿਨ੍ਹਾਂ ਦਾ ਸਕ੍ਰਿਤ ਮੰਡੀ ਵਿਖੇ ਨਾਂ ਦਾ ਬਾਗ ਹੈ, ਕਲਿਆਣੇ ਦਾ ਬਾਗ, ਪੰਜਵੇਂ ਪਾਤਸ਼ਾਹ ਨੇ ਗੁਰਾਈ ਵਾਸਤੇ ਭੇਜੇ ਸੀ ਸਕੇਤ ਮੰਡੀ, ਉਹ ਹੋਏ ਨੇ ਭਾਈ ਕਲਿਆਣਾ ਜੀ, ਅਤੇ ਇਉਂ ਆਪਣੀ ਕੁਲ ਦੇ ਕਵਲ ਰਸਾਲਾ, ਕੁਲ ਦੇ ਕਮਲ ਰਸ ਨੇ, ਰਸਾਂ ਦੇ ਘਰ ਨੇ ਕੁਲ ਦੇ, ਕੁਲ ਦੇ ਕਮਲ ਹੋਏ ਜਿਹੜੇ ਕਿ ਰਸਾਲਾ ਰਸਾਂ ਦੇ ਘਰ ਦਿਨ ਰਾਤ ਖੜਾ ਵਿੱਚ ਰਹਿੰਦੇ। ਹਾਂਜੀ,
ਨਾਨੋ ਲਟਕਣ ਬਿੰਦ ਰਾਓ ਸੇਵਾ ਸੰਗਤ ਪੂਰਨ ਕਾਲਾ।
ਇਉਂ ਭਾਈ ਨਾਨੋ ਜੀ ਲਟਕਣ ਜਾਤੀ ਆ, ਲਟਕਣ ਜਾਤ ਹੈ, ਨਾਂ ਹੈ ਨਾਨੂ ਭਾਈ, ਲਟਕਣ ਜਾਤੀ ਦੇ ਗੁਰਜਨ ਸਾਹਿਬ ਦਾ ਆਤਮਗਿਆਨੀ ਸਿੱਖ ਹੋਇਆ, ਫਿਰ ਛੇਵੇਂ ਪਾਤਸ਼ਾਹ ਦੇ ਨਾਲ ਵੀ ਰਹੇ ਨੇ, ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕਰਕੇ ਬਹੁਤ ਵੱਡੀ ਵੀਰਤਾ ਦਿਖਾਈ ਆ ਭਾਈ ਨਾਨੂ ਜੀ ਨੇ। ਇਵੇਂ ਭਾਈ ਬਿੰਦਰਾਓ ਬਿੰਦਰਾ, ਹਾਂਜੀ ਬਿੰਦਰਾਓ ਬਿੰਦਰਾ ਗੋਤ ਵੀ ਆ, ਬਿੰਦਰਾ ਨਾਮ ਵੀ ਆ, ਇਉਂ ਬਹੁ ਜਾਤੀ ਖੱਤਰੀਆਂ ਦੀ, ਬਹੁ ਜਾਈ ਖੱਤਰੀਆਂ ਦੀ ਜਾਤੀ ਹੈ ਇੱਕ ਬਿੰਦਰਾ। ਇਸ ਸੇਵਾ ਸੰਗਤ ਪੂਰਨ ਕਾਲਾ,
ਸੰਗਤ ਪੂਰਨ ਕਾਲਾ,
ਸੰਗਤ ਦੀ ਸੇਵਾ ਪੂਰਨ ਕਾਲ ਕਮਾਈ ਕਰਨ ਵਾਲੇ ਹੋਏ ਨੇ ਜੀ।
ਹਾਂਡਾ ਆਲਮ ਚੰਦ ਹੈ ਸੰਸਾਰਾ ਤਲਵਾੜ ਸੁਖਾਲਾ।
ਹਾਂ, ਹਾਂਡਾ ਭਾਈ ਆਲਮ ਚੰਦ ਨਾਂ ਹੈ, ਹਾਂਡਾ ਜਿਹੜੀ ਉਹਨਾਂ ਦੀ ਸੰਗਿਆ ਗੋਤ ਦੀ ਆ, ਇੱਕ ਆਲਮ ਕਵੀ ਜੀ ਹੋਈ ਹੋਏ ਨੇ ਦਸਵੇਂ ਪਾਤਸ਼ਾਹ ਦੇ ਵੇਲੇ, ਪਰ ਇਹ ਆਲਮ ਚੰਦ ਹੈ। ਇੱਕ ਮਿੰਟ ਦੁਬਾਰੇ ਪੜ੍ਹੋ ਲੈਨ।
ਹਾਂਡਾ ਆਲਮ ਚੰਦ ਹੈ ਸੰਸਾਰਾ ਤਲਵਾੜ ਸੁਖਾਲਾ।
ਹਾਂਜੀ, ਇਹ ਲਾਹੌਰ ਦਾ ਮਸੰਦ ਵੀ ਹੋਇਆ ਇੱਕ, ਆਲਮ ਚੰਦ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ। ਪਰ ਇਵੇਂ ਹੀ ਇਹ ਜਿਹੜਾ ਸੀ ਹਾਂਡਾ, ਇਹ ਰਾਜਪੂਤ ਹੈ। ਹਾਂਡਾ ਜਿਹੜੀ ਜਾਤੀ ਹੋਵੇਗੀ ਨਾ, ਹਾਂਡੇ ਹੈਗੇ ਨੇ ਅਤੇ ਇਹ ਰਾਜਪੂਤ ਜਾਤੀ ਆ। ਇਹ ਵੱਖਰਾ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ। ਹਾਂ,
ਜਗਨਾ ਨੰਦਾ ਸਾਧ ਹੈ ਭਾਨ ਸੁਹੜ ਸੰਸਾ ਦੀ ਢਾਲਾ।
ਹਾਂ, ਜਗਨਾ ਨੰਦਾ ਸਾਧ ਹੈ, ਭਾਈ ਜਗਨਾ ਨੰਦ ਜੀ ਸਾਧੂ ਸੁਭਾਅ ਵਾਲੇ ਪੂਰਨ ਸਾਧੂ ਨੇ। ਇਵੇਂ ਭਾਈ ਭਾਨੂ ਜੀ ਹੋਏ ਨੇ ਸੁਹੜ ਜਾਤੀ ਦੇ, ਇਹਨਾਂ ਦੀ ਹੰਸਾਂ ਦੀ ਢਾਲਾ, ਹੰਸਾਂ ਵਾਲੀ ਰਹੁ ਰੀਤਾ, ਸੱਤ ਸੱਤ ਦਾ ਨਿਰਣਾ ਕਰਨ ਵਾਲੇ ਨੇ। ਸੱਤ ਸੱਤ ਦਾ ਤਿਆਗ ਕਰਦੇ ਰਹੇ ਨੇ, ਸੱਤ ਦਾ ਗ੍ਰਹਿਣ ਕਰਨ ਵਾਲੇ ਸਿੱਖ ਹੋਏ ਨੇ ਭਾਈ ਭਾਨੂ ਜੀ।
ਸੁਹੜ ਕੀ ਹੈ?
ਸੁਹੜ ਜਾਤੀ ਆ।
ਸੁਹੜ ਜਾਤੀ,
ਹਾਂ ਸੁਹੜ ਜਾਤੀ ਆ।
ਗੁਰ ਪਾਈ ਰਤਨਾ ਦੀ ਮਾਲਾ।
ਇਉਂ ਭਾਈ ਇਹ ਸਾਰੇ ਗੁਰ ਭਾਈ ਹੋਏ ਨੇ, ਇਕੱਠਿਆਂ ਨੇ ਸਿੱਖਿਆ ਲਈ, ਗੁਰਦੀਖਿਆ ਲਈ ਹੈ। ਜਿਹਨੇ ਨਾ ਆਏ ਨੇ ਨਾ, ਇੱਕ ਵਾਰੀ ਇਕੱਠੇ ਮਾਰ ਪਾਸ ਆ ਕਰਕੇ ਗੁਰਦੀਖਿਆ ਲਈ ਹੈ। ਇਸ ਕਰਕੇ ਸਾਰੇ ਗੁਰ ਭਾਈ ਨੇ, ਰਤਨਾਂ ਦੀ ਮਾਲਾ ਨੇ ਸਾਰੇ, ਗੁਰਸਿੱਖਾਂ ਦੀ ਰਤਨਾਂ ਰੂਪੀ ਮਾਲਾ ਵਿੱਚ ਪਰੋਤੇ ਹੋਏ ਨੇ। ਤਦੇ ਦਾ ਨਾਂ ਵੀ ਭਾਈ ਮਨੀ ਸਿੰਘ ਜੀ ਨੇ ਰੱਖਿਆ ਸਿੱਖਾਂ ਦੀ ਰਤਨ ਮਾਲਾ। ਹਾਂਜੀ, ਅੱਗੇ ਜੀ।
ਸੇ ਗਾਰੂ ਚੈਤਾ ਭੱਲਾ ਸੂਰਬੀਰ।
ਇਹ ਭੱਲਾ ਕਰਦੇ ਹੋ, ਭੱਲਾ ਗੋਤਦੇ ਨੇ। ਸਿਗਾਰੂ ਜੈਤਾ ਭੱਲਾ,
ਸਿਗਾਰੂ ਜੈਤਾ ਭੱਲਾ,
ਭਾਈ ਸਿਗਾਰੂ ਜੀ ਹੋਏ ਨੇ। ਹਾਂਜੀ, ਇਵੇਂ ਭਾਈ ਜੈਤਾ ਭੱਲਾ ਖੁੱਲਦੇ।
ਸੂਰਬੀਰ ਮਨ ਪਰ ਉਪਕਾਰਾ।
ਹਾਂ, ਸੂਰਬੀਰ ਹੈ, ਮਨ ਵਿੱਚ ਪਰਉਪਕਾਰ ਕਰਨ ਦੀ ਜਿਹੜੀ ਹੈ ਤਾਂਘ ਹੈ, ਪਰਉਪਕਾਰੀ ਸੇਵਕ ਨੇ। ਸੇ ਇਹਨੂੰ ਦੂਜਿਆਂ ਨੂੰ ਸਿੰਗਾਰੂ ਕਰਕੇ ਵੀ ਕਿਹਾ ਜਾਂਦਾ ਹੈ। ਇੱਥੇ ਸਿੰਗਾਰੂ ਲਿਖਿਆ ਨਾ, ਟਿੱਪੀ ਨਹੀਂ ਹੋਣੀ। ਪੂਰਾ ਨਾਂ ਹੈ ਸਿੰਗਾਰੂ, ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ ਹੈ। ਫਿਰ ਇਹਨੇ ਛੇਵੇਂ ਪਾਤਸ਼ਾਹ ਜੀ ਦਰ ਦੀ ਬਹੁਤ ਸੇਵਾ ਕੀਤੀ, ਧਰਮ ਜੰਗਾਂ ਵਿੱਚ ਸੇਵਾ ਕਰਦਾ ਰਿਹਾ। ਇਹਨੂੰ ਫਕੀਰ ਇੱਕ ਹੋਇਆ, ਕਿਸੇ ਫਕੀਰ ਨੇ ਰਸਾਇਣ ਦਾ ਬਿੱਲ ਦੇ ਦਿੱਤਾ। ਬਿੱਲ ਬਿੱਲ ਤੁਸੀਂ ਵੇਖੋ ਨਾ, ਮਾਲਵਿਆਂ ਨੂੰ ਤਾਂ ਪਤਾ ਹੈ, ਬਿੱਲ ਦਾ ਦਰਖਤ ਹੁੰਦਾ, ਬਿੱਲ ਫਲ ਲੱਗਦਾ, ਬੜਾ ਉਪੜਾ ਛਿਲਕਾ ਹਾਰਡ ਹੁੰਦਾ, ਇੱਟ ਜਾਂ ਥੋੜ੍ਹੇ ਤੋੜੀਏ ਤਾਂ ਟੁੱਟਦਾ, ਵਿੱਚੋਂ ਗੁੱਦ ਨਿਕਲਦੀ ਆ, ਬੜੀ ਮਿੱਠੀ ਆ, ਅਤੇ ਦੋ ਚੀਜ਼ਾਂ ਵਾਸਤੇ ਬਹੁਤ ਬਿਹਤਰ ਆ ਬਿੱਲ, ਬਿੱਲ ਦੀ ਗੁੱਦ। ਇੱਕ ਤਾਂ ਪੇਟ ਦੀ ਸਫਾਈ ਲਈ, ਉਹ ਖਾਓ ਤੁਸੀਂ ਪੇਟ ਸਫਾਈ ਹੋ ਜਾਂਦੀ ਆ, ਅਤੇ ਮੁਰੱਬਾ ਵੀ ਪੈਂਦਾ, ਇਹਦਾ ਬਿੱਲ ਦਾ ਮੁਰੱਬਾ ਮਿਲ ਜਾਂਦਾ। ਇਸੇ ਤਰ੍ਹਾਂ ਇਹ ਬਿੱਲ ਦੀ ਗੁੱਦ ਸੁਕਾ ਲੈਂਦੇ ਨੇ, ਕੱਢ ਕੇ ਸੁਕਾਈ ਹੋਈ ਗੁੱਦ ਫਿਰ ਜਿਹੜੀ ਆ ਮਿਲ ਜਾਂਦੀ ਹੈ, ਉਹਨੂੰ ਕੁੱਟ ਕੇ ਚੰਗੀ ਤਰ੍ਹਾਂ ਰਗੜ ਕੇ ਪੰਜੀਰੀ 'ਚ ਪਾਈ ਜਾਂਦੀ ਆ। ਲੱਕ ਪੀੜ ਦੇ ਵਾਸਤੇ ਬਹੁਤ ਚੰਗੀ ਚੀਜ਼ ਆ ਬਿੱਲ ਗੁੱਦ, ਪੰਜੀਰੀ 'ਚ ਪਾਉਂਦੀਆਂ ਨਾ ਮਾਈਆਂ, ਜਦੋਂ ਬੱਚਾ ਹੋਵੇ ਕਿਸੇ ਬੀਬੀ ਕੋਲ, ਇਹ ਪਾ ਦਿੰਦੇ ਤਾਂ ਜੋ ਲੱਕ ਬੜਾ ਤਕੜਾ ਰੱਖਦਾ ਹੈ ਜਿਹੜਾ ਬਿੱਲ ਦੀ ਗੁੱਦ ਜਿਹੜੀ ਆ। ਹਾਂਜੀ, ਫਲ ਹੈ, ਬਿੱਲ ਦਾ ਦਰਖਤ ਆ, ਫਲ ਲੱਗਦੇ ਨੇ ਬਿੱਲ। ਆਪਣੇ ਗੁਰਦੁਆਰਾ ਸਾਹਿਬ ਖੜ੍ਹੇ ਦੇਖੇ ਤੂੰ ਫੋਟੋ ਲੈ ਕੇ ਆਏ ਹੋ, ਉਹ ਬਿੱਲ ਦਾ ਦਰਖਤ ਆ। ਹਾਂਜੀ, ਵਿੱਚ ਬੀਜ ਹੁੰਦੇ ਮੋਟੇ ਮੋਟੇ, ਚੀਪ ਜੀ ਵੀ ਵਿੱਚ ਹੁੰਦੀ ਆ, ਸੋ ਬਹੁਤ ਵਧੀਆ ਫਲ ਆ। ਇਹ ਮੈਨੂੰ ਲੱਗਦਾ ਹੁਸ਼ਿਆਰਪੁਰੀਆਂ ਨੂੰ ਘੱਟ ਪਤਾ ਹੋਣਾ ਇੱਧਰ।
ਹਾਂਜੀ,
ਆ ਹਜ਼ੂਰ ਸਾਹਿਬ ਵੀ ਹੈਗੇ ਦਰਖਤ ਦੇ, ਹੈਗੇ ਹੈਗੇ ਉੱਧਰ, ਪਰ ਪੰਜਾਬ ਆਪਣੇ ਮਾਲਵੇ 'ਚ ਤਾਂ ਬਹੁਤ ਨੇ ਇਹ। ਤੁਸੀਂ ਪਟਿਆਲੇ ਜਾਓਗੇ, ਬਾਰਾਂ ਦਰੀ ਜਿਹੜੀ ਹੈ, ਉਹਦੇ 'ਚ ਅਨੇਕ ਦਰਖਤ ਖੜ੍ਹੇ ਨੇ ਇਹਦੇ ਬਿੱਲ ਦੇ, ਆਮ ਖੇਤਾਂ 'ਚ ਖੜ੍ਹੇ ਲੋਕਾਂ ਦੇ, ਐਡੇ ਐਡੇ ਮੋਟੇ ਲੱਗਦੇ, ਬੜਾ ਹਾ ਉਪਲਾ ਛਿਲਕਾ ਬਹੁਤ ਹਾਰਡ ਹੁੰਦਾ, ਅਤੇ ਇੱਟ ਮਾਰੀਏ ਥੋੜ੍ਹਾ ਮਾਰੀਏ ਤਾਂ ਟੁੱਟਦਾ। ਸੋ ਹੈ, ਸੋ ਇਉਂ ਉਹ ਕਿਸੇ ਫਕੀਰ ਨੇ ਇਹਨੂੰ ਉਹ ਫਲ ਦੇ ਦਿੱਤਾ, ਕਹਿੰਦਾ ਜੀ ਰਸਾਇਣੀ ਫਲ ਹੈ ਇਹ, ਕਿਹਨੂੰ ਦਿੱਤਾ? ਸਿੰਗਾਰੂ ਨੂੰ, ਇਹ ਰਸਾਇਣ ਦੇ ਦਿੱਤਾ ਇਹਨੂੰ। ਫਿਰ ਮਹਾਰਾਜ ਜੀ ਕਹਿੰਦੇ ਭਾਈ ਇਹ ਰਸਾਇਣ ਨਹੀਂ ਹੈਗੇ, ਇਹ ਤਾਂ ਖਾਓਗੇ ਹਜ਼ਮ ਹੋ ਗਿਆ, ਗੰਦਗਾ ਗੰਦ ਦਾ ਰੂਪ ਬਣ ਕੇ ਕੁਛ ਹੋਰ ਹੋ ਜਾਣਾ, ਰਸਾਇਣ ਕਾਹਦੀ ਹੋਈ, ਤੈਨੂੰ ਅਸਲੀ ਰਸਾਇਣ ਦਿੰਦੇ ਹਾਂ। ਅਸਲੀ ਰਸਾਇਣ ਕੀ ਸੀ? ਭਾਉ ਭਗਤੀ ਬਖਸ਼ ਕੀਤੀ, ਸਿਮਰਨ ਦਿੱਤਾ, ਮਾਰ ਕਹਿੰਦੇ ਇੱਥੇ ਵੀ ਨਿਭੂਗਾ ਉੱਥੇ ਵੀ ਨਿਭੂਗਾ, ਆਹ ਅਸਲੀ ਰਸਾਇਣ। ਇਉਂ ਪਰਮ ਪਦ ਦੀ ਪ੍ਰਾਪਤੀ ਕਰਾਈ ਮਹਾਰਾਜ ਜੀ ਨੇ, ਲੈ ਕਹਿੰਦੇ ਆਹ ਹੈ ਰਸਾਇਣ। ਸੋ ਉਹ ਫਕੀਰ ਵਾਲਾ ਫਿਰ ਜਿਹੜਾ ਸੀ ਮਹਾਰਾਜ ਨੇ ਛਟਿਆਇਆ ਸੀ, ਹਾਂਜੀ, ਕਿ ਜਾ ਸਰੋਵਰ ਸੁੱਟ ਦੇ ਇਹਨੂੰ, ਅੰਮ੍ਰਿਤ ਸਰੋਵਰ ਸੁੱਟ ਦਿੱਤਾ ਚਾ ਕੇ। ਇਉਂ ਭਾਈ ਸੰਗਾਲੂ ਨੇ ਆਗਿਆ ਬੰਨ ਕੇ ਫਿਰ ਜਿਹੜੀ ਸੀ ਪਰਮ ਪਦਵੀ ਪਾਈ। ਉਹ ਹੋਏ ਨੇ ਭਾਈ ਸੰਗਾਰੂ ਜੀ। ਹਾਂਜੀ,
ਜੈਤਾ ਨੰਦਾ ਜਾਣੀਐ।
ਜੈਤਾ ਜਿਹੜਾ ਸੀ ਭਾਈ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮੀ ਸਿੱਖ ਹੋਇਆ ਹੈ।
ਪੁਰਖ ਪਿਰਾਗਾ ਸ਼ਬਦ ਅਧਾਰਾ,
ਇੱਕ ਤਾਂ ਜੈਤਾ ਭੱਲਾ ਆ ਗਿਆ ਨਾ ਉੱਪਰ, ਹੁਣ ਇੱਕ ਜੈਤਾ ਨੰਦਾ ਵਾ, ਸੋ ਇਹ ਵੱਖਰਾ ਵਾ। ਜੈਤਾ ਨੰਦਾ ਜਾਣੀ ਹੈ, ਹਾਂ ਅੱਗੇ ਜੀ।
ਪੁਰਖ ਪਿਰਾਗਾ ਸ਼ਬਦ ਅਧਾਰਾ,
ਹਾਂ ਭਾਈ ਪਿਰਾਗਾ ਜੀ ਪੂਰਨ ਪੁਰਖ ਹੋਏ ਨੇ, ਹਾਂਜੀ ਸ਼ਬਦ ਦੇ ਆਸਰੇ ਵਾਲੇ, ਅਤੇ ਇਉਂ ਪਿਰਾਗਾ ਜੀ ਦਾ ਜਿਹੜਾ ਸੀ ਨਾ, ਇਹ ਜੇਹਲਮ ਦੇ ਜ਼ਿਲ੍ਹੇ ਵਿੱਚ, ਪਾਕਿਸਤਾਨ ਜੇਹਲਮ ਹੈ, ਦਰਿਆ ਵੀ ਹੈ ਜੇਹਲਮ, ਅਤੇ ਨਗਰ ਦਾ ਨਾਮ ਵੀ ਹੈ ਜੇਹਲਮ, ਜ਼ਿਲ੍ਹਾ ਵੀ ਹੈ। ਉੱਥੇ ਦੇ ਕੜਿਆਲ ਪਿੰਡ ਦਾ ਵਸਨੀਕ ਸੀ ਭਾਈ ਪਿਰਾਗਾ, ਛਿੱਬਰ ਜਾਤੀ ਦਾ, ਜਾਤੀ ਛਿੱਬਰ ਹੈ ਇਹਦੀ ਪਿਰਾਗੇ ਦੀ। ਪਿੰਡ ਦਾ ਨਾਂ ਹੈ ਕੜਿਆਲਾ, ਹਾਂ ਛਿੱਬਰ ਜਾਤੀ ਦਾ ਹੋਇਆ, ਅਤੇ ਉੱਥੋਂ ਦੇ ਰਹਿਣ ਵਾਲੇ। ਇਹਦਾ ਪਿਤਾ ਦਾ ਨਾਮ ਸੀ ਗੌਤਮ, ਇੱਕ ਤਾਂ ਮਹਾਤਮਾ ਗੌਤਮ ਹੋਇਆ ਨਾ, ਉਹ ਨਹੀਂ, ਇੱਕ ਗੌਤਮ ਜੀ ਹੋਏ ਨੇ, ਉਹ ਵੀ ਮਹਾਤਮਾ ਧਰਮੀ ਪੁਰਸ਼ ਤੇ, ਉਹਨਾਂ ਦਾ ਪੁੱਤਰ ਸੀ ਇਹ ਭਾਈ ਪਿਰਾਗਾ ਜੀ, ਗੌਤਮ ਦੇ ਪੁੱਤਰ ਹੋਏ ਨੇ। ਗੁਰਸਿੱਖੀ ਦੀ ਰਹਿਣੀ ਵਿੱਚ ਆਪਣਾ ਜੀਵਨ ਬਸਰ ਕੀਤਾ। ਇਹਨੂੰ ਮਹਾਰਾਜ ਨੇ ਗੁਰਸਿੱਖੀ ਦਾ ਨਮੂਨਾ ਆਖਿਆ, ਤੇਰਾ ਤੂੰ ਭਾਈ ਪਿਰਾਗਾ ਸਿੱਖੀ ਦਾ ਇੱਕ ਨਮੂਨਾ ਹੈ, ਆਦਰਸ਼ਕ ਜੀਵਨ ਹੈ ਤੇਰਾ, ਐਗਜ਼ੈਂਪਲਰੀ ਜੀਵਨ ਹੈ ਲੋਕਾਂ ਲਈ ਤੇਰਾ, ਇਉਂ ਬਣਾਇਆ ਸੀ। ਧਰਮ ਜੰਗਾਂ ਦੇ ਵਿੱਚ ਵੀ ਸ਼ਰੀਕ ਹੋਇਆ, ਬਹੁਤ ਬਹਾਦਰੀਆਂ ਭਾਈ ਪਿਰਾਗਾ ਜੀ ਨੇ ਧਰਮ ਜੰਗ ਵਿੱਚ ਕੀਤੀਆਂ ਨੇ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਥਾ ਹੁੰਦੀ ਹੈ, ਜੈਤ ਸੋ ਪਿਰਾਗਾ ਤੀਰ ਪੈੜਾ ਜੰਗ ਆਇਓ ਹੈ, ਉੱਥੇ ਕਵਿਤ ਵਿੱਚ ਆਉਂਦਾ ਇੱਦਾਂ। ਸੋ ਇਹ ਉਹ ਭਾਈ ਪਿਰਾਗਾ ਜੀ ਹੋਏ ਨੇ। ਬਾਅਦ ਵਿੱਚ ਸੂਰਵੀਰੇ ਨੇ ਸੀ, ਆਤਮ ਗਿਆਨ ਦੀ ਪ੍ਰਾਪਤੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰਾਈ ਹੈ। ਇਹਦੇ ਅੱਗੇ ਚਾਰ ਪੁੱਤਰ ਹੋਏ ਨੇ ਭਾਈ ਪਿਰਾਗਾ ਦੇ, ਭਾਈ ਮਤੀਦਾਸ ਜੀ ਜੋ ਗੁਰੂ ਤੇਗ ਬਹਾਦਰ ਜੀ ਸਿੱਖ ਹੋਏ, ਜਿਨ੍ਹਾਂ ਨੇ ਆਰੇਨਾ ਚੜਾਇਆ ਆਪਣੇ ਪਿਰਾਗੇ ਦਾ ਪੁੱਤਰ ਸੀ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਜਤੀਦਾਸ, ਭਾਈ ਸਖੀਦਾਸ, ਇਹ ਚਾਰ ਪੁੱਤਰ ਭਾਈ ਪਿਰਾਗਾ ਜੀ ਦੇ ਹੋਏ ਨੇ। ਭਾਈ ਮਤੀਦਾਸ,
ਸਤੀਦਾਸ,
ਭਾਈ ਸਤੀਦਾਸ, ਭਾਈ ਜਤੀਦਾਸ, ਇਸੇ ਤਰ੍ਹਾਂ ਭਾਈ ਸਖੀਦਾਸ, ਇਹ ਚਾਰ ਪੁੱਤਰ ਪਿਰਾਗਾ ਜੀ ਦੇ ਹੋਏ ਨੇ, ਜਿਹੜੇ ਕਿ ਚਾਰੇ ਧਰਮਵੀਰ ਹੋਏ ਨੇ ਗੁਰੂ ਤੇਗ ਬਹਾਦਰ ਜੀ ਨਾਲ। ਭਾਈ ਮਤੀਦਾਸ ਜੀ ਨੇ ਆਪਣੇ ਆਪ ਨੂੰ ਚਰਵਾਇਆ, ਸਾਧੂ ਸੱਚੇ ਪਾਤਸ਼ਾਹ ਦਾ ਇਹ ਕਹਿ ਲਓ ਵਜ਼ੀਰ ਵੀ ਰਿਹਾ ਭਾਈ ਮਤੀਦਾਸ ਜੀ, ਗੁਰੂ ਤੇਗ ਬਹਾਦਰ ਜੀ ਦਾ ਇਹ ਉਹਨਾਂ ਦੀ ਲਾਸ ਸੀ ਭਾਈ ਪਿਰਾਗਾ ਜੀ ਦੀ। ਹਾਂਜੀ, ਇਹ ਭਾਈ ਮਤੀਦਾਸ ਜੇਠਾ ਪੁੱਤਰ ਸੀ ਸਾਰਿਆਂ ਤੋਂ, ਭਾਈ ਪਿਰਾਗਾ ਜੀ ਦਾ ਵੱਡੇ ਪੁੱਤਰ ਸੀ। ਹਾਂ, ਸੰਮਤ 1732 ਵਿੱਚ ਇਹਨਾਂ ਨੇ ਸ਼ਹਾਦਤ ਦਿੱਤੀ ਹੈ, ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਚਰਵਾਇਆ, ਸੰਮਤ 1732 ਉਹ, ਅਤੇ ਉਸੇ ਸੰਮਤ ਵਿੱਚ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ ਹੈ। ਹਾਂ ਹਾਂ, ਇਉਂ ਭਾਈ ਪਿਰਾਗਾ ਜੀ ਇੱਦਾਂ ਕਰਨੀ ਵਾਲੇ ਮਹਾਂਪੁਰਖ ਹੋਏ ਨੇ, ਜਿਨ੍ਹਾਂ ਦੀ ਅੱਗੇ ਪੁੱਤਰ ਐਡੇ ਕਰਨੀ ਵਾਲੇ ਹੋਏ। ਸ਼ਬਦ ਦਾ ਆਸਰਾ ਸੀ, ਹੋਰ ਕੌਣ ਜੀ ਅੱਗੇ?
ਤਿਲਕ ਤਲੋਕਾ ਪਾਲਕਾ,
ਪਾਠਕਾ,
ਪਾਲਕਾ,
ਪਾਲਕਾ ਜੀ ਵੈ ਪਾਠਕਾ ਕਰ ਲਿਓ, ਪਾਠਕਾ ਠੀਕ ਆ। ਇਹ ਜਿਹੜਾ ਭਾਈ ਤਲੋਕਾ ਨਾਂ ਹੈ, ਤਲੋਕਾ ਤਿਲਕ ਦਾ ਅਰਥ ਹੁੰਦਾ ਸ਼੍ਰੋਮਣੀ, ਤਿਲਕ ਦਾ ਅਰਥ ਹੁੰਦਾ ਟੀਕਾ ਵੀ ਕਹਿੰਦੇ ਨੇ। ਇਹ ਸਿੱਖ ਕੌਮ ਦਾ ਤਿਲਕ ਸੀ, ਸ਼੍ਰੋਮਣੀ ਸੀ, ਟੀਕਾ ਸਿੱਖ ਤਾਂ ਕਹਿ ਲਓ, ਪਾਠਕਾ ਪਾਠੀ ਬੜਾ ਜ਼ਬਰਦਸਤ ਸੀ, ਪਾਠ ਕਰਨ ਵਿੱਚ ਬਹੁਤ ਮਹਾਰਤ ਰੱਖਦਾ ਸੀ, ਅਤੇ ਇਉਂ ਇਹ ਪਾਠ ਸਰਵਣ ਕਰਨ ਸੰਗਤਾਂ ਆਉਂਦੀਆਂ। ਇੱਕ ਤਾਂ ਤਲੋਕਾ ਨਾ ਜੀ ਕਾਠ ਦੀ ਤਲਵਾਰ ਸੀ, ਪਿੱਛੇ ਆਪਾਂ ਪੜ੍ਹਿਆ ਗੁਰਜਨ ਸਾਹਿਬ ਦਾ ਸਿੱਖ ਸੀ, ਇਹ ਹੁਣ ਹਰਗੋਬਿੰਦ ਸਾਹਿਬ ਮਰਸੇ ਪਾਤਸ਼ਾਹ ਜੀ ਦਾ ਪ੍ਰੇਮੀ ਸਿੱਖ ਹੈ, ਮਹਾਨ ਆਤਮ ਗਿਆਨੀ ਹੋਇਆ ਹੈ, ਯੋਧਾ ਬਹਾਦਰ ਹੋਇਆ, ਅੰਮ੍ਰਿਤਸਰ ਦੇ ਯੁੱਧ ਵਿੱਚ ਬਹੁਤ ਵੱਡੀ ਵੀਰਤਾ ਦਿਖਾਈ ਹੈ ਨੇ ਤਲੋਕੇ ਨੇ, ਪਾਠੀ ਵੀ ਸਿਰੇ ਦਾ ਅਤੇ ਬਹਾਦਰ ਵੀ ਸਿਰੇ ਦਾ, ਤਲੋਕ ਤਿਲਕ ਸ਼੍ਰੋਮਣੀ ਹੈ। ਇਸ ਕਰਕੇ ਇਹ ਭਾਈ ਤਲੋਕਾ ਜੀ ਹੋਏ ਨੇ ਕਰਨੀ ਵਾਲੇ ਮਹਾਂਪੁਰਖ, ਅਤੇ ਵੱਡੀ ਵੀਰਤਾ ਯੁੱਧ ਵਿੱਚ ਦਿਖਾਈ ਆ, ਅਤੇ ਇਸ ਤਰ੍ਹਾਂ ਸਾਧ ਸਿੰਘ ਦੀ ਸੇਵਾ ਕਰਦਾ ਹੈ। ਚਾਰ ਜੰਗ ਮਹਾਰਾਜ ਨੇ ਲੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਅੰਮ੍ਰਿਤਸਰ ਸਾਹਿਬ ਦਾ ਯੁੱਧ, ਹਰਗੋਬਿੰਦਪੁਰ ਦਾ ਯੁੱਧ, ਮਹਾਰਾਜ ਦਾ ਯੁੱਧ, ਕਰਤਾਰਪੁਰ ਦਾ ਯੁੱਧ, ਇਉਂ ਅੰਮ੍ਰਿਤਸਰ ਦੇ ਯੁੱਧ ਵਿੱਚ ਇਸ ਨੇ ਬੜੀ ਵੀਰਤਾ ਜਿਹੜੀ ਹੈ ਦਿਖਾਈ ਹੈ ਭਾਈ ਤਲੋਕਾ ਜੀ ਨੇ। ਹਾਂ, ਹੋਰ ਜੀ।
ਤੋਤਾ ਮਹਿਤਾ ਮਹਾਂਪੁਰਖ, ਗੁਰਮੁਖ ਸੁਖ ਫਲ ਸ਼ਬਦ ਪਿਆਰਾ।
ਤੋਤਾ ਮਹਿਤਾ ਨਾ ਹੈ, ਤੋਤਾ ਮਹਿਤਾ ਵਾ ਜਾਤੀ, ਮਹਾਂਪੁਰਖ ਹੋਇਆ ਭਾਈ, ਸੋ ਇਸ ਲਈ ਸੈਨਾ ਦਾ ਪ੍ਰਧਾਨ ਯੋਧਾ ਹੋਇਆ ਸੀ ਮਹਾਰਾਜ ਤੋਤਾ ਜੀ, ਨਾ ਹੀ ਤੋਤਾ ਸੀ, ਤੋਤੇ ਉਡਾ ਦਿੰਦਾ ਸੀ ਯੁੱਧ ਵਿੱਚ ਦੂਜਿਆਂ ਦੁਸ਼ਮਣਾਂ ਦੇ, ਐਸੀ ਵੀਰਤਾ ਦਿਖਾਉਂਦਾ ਸੀ। ਸੋ ਸੈਨਾ ਦਾ ਪ੍ਰਧਾਨ ਮੁਖੀ ਹੋਇਆ ਭਾਈ ਤੋਤਾ ਜੀ। ਇਹ ਵੀ ਅੰਮ੍ਰਿਤਸਰ ਸਾਹਿਬ ਦੇ ਯੁੱਧ ਵਿੱਚ ਸ਼ਹੀਦ ਹੋਇਆ, ਉੱਥੇ ਸ਼ਹੀਦ ਸ਼ਹਾਦਤ ਪਾਈ ਆ ਉੱਥੇ ਅੰਮ੍ਰਿਤਸਰ ਸਾਹਿਬ ਭਾਈ ਤੋਤਾ ਜੀ ਨੇ, ਮਹਿਤਾ ਜਾਤੀ ਦੇ। ਸੋ ਗੁਰਮੁਖ ਸਿੱਖ ਸੀ, ਸੁਖਫਲ ਦੀ ਪ੍ਰਾਪਤੀ ਵਾਲਾ, ਸੁਖਫਲ ਕੀ ਆਤਮ ਗਿਆਨ, ਸ਼ਬਦ ਨੂੰ ਬੜਾ ਪਿਆਰ ਕਰਨ ਵਾਲਾ ਗੁਰੂ ਦਾ ਸਿੱਖ ਹੋਇਆ। ਹਾਂਜੀ,
ਜੜੀਆ ਸਾਈਂ ਦਾਸ ਹੈ ਸਭ ਕੁੱਲ ਹੀਰੇ ਲਾਲ ਅਪਾਰਾ।
ਹਾਂ ਭਾਈ, ਜੱਟਾਂ ਦੀ ਜਾਤੀ ਹੈ ਜੜੀਆ, ਸਾਈਂ ਦਾਸ ਹੈ ਨਾ, ਇੱਕ ਤਾਂ ਸਾਈਂ ਦਾਸ ਸਾਢੂ ਸੀ ਨਾ ਮਹਾਰਾਜ ਜੀ ਦਾ, ਛੇਵੇਂ ਪਾਤਸ਼ਾਹ ਜੀ ਦਾ, ਪਰ ਇਹ ਸਾਈਂ ਦਾਸ ਜੜੀਆ ਜਾਤੀ ਦਾ। ਤੁਸੀਂ ਜਾਓਗੇ ਨਾ ਜੀਂਦ ਵੱਲ, ਹਸਾਰ ਵੱਲ, ਇਹ ਤੁਹਾਨੂੰ ਜੜੀਆ ਗੋਦ ਦੇ ਬਹੁਤ ਲੋਕ ਇੱਧਰ ਮਿਲਣਗੇ ਜੀਂਦ ਹਸਾਰ 'ਚ। ਇਹ ਜਾਤੀ ਗਾਂਗ ਅੱਗੇ ਇਹਦੇ ਪੰਜ ਗੋਤ ਹੋ ਗਏ, ਇਹਦੇ 'ਚੋਂ ਜੜੀਆ 'ਚੋਂ ਪੰਜ ਗੋਤ ਹੋਰ ਨਿਕਲੇ ਨੇ, ਰੰਗੀ ਰੰਗੀ ਜੜੀਆ, ਬੇਰੀਆ ਅਤੇ ਝਾੜੀ ਇਸ ਤਰ੍ਹਾਂ, ਅਤੇ ਝਾੜੀ ਇਸ ਖਿਚਰ, ਹਾਂ ਖੱਚਰ ਨਾ ਲਿਖ ਲਿਓ, ਖਿਚਰ ਰੰਗੀ ਜੜੀਆ, ਇਸੇ ਤਰ੍ਹਾਂ ਬੇਰੀਆ ਝਾੜੀ ਅਤੇ ਖਿਚਰ, ਇਹ ਪੰਜ ਗੋਤ ਤੁਹਾਨੂੰ ਜੀਂਦ ਹਿਸਾਰ ਵਿੱਚ। ਕਿਸੇ ਵੇਲੇ ਪੰਜਾਬ ਦਾ ਰਿਆਸਤੀ ਬਹੁਤ ਵੱਡੀ ਜੀਂਦ ਫੂਲਕਿਆਂ ਦੀ, ਫੂਲਕੇ ਰਾਜੇ ਹੋਏ ਨੇ ਨਾ, ਉਹਨਾਂ ਦੀ ਰਾਜਧਾਨੀ ਤਾਂ ਸੰਗਰੂਰ ਬਣਾ ਲਈ ਸੀ, ਪਰ ਰਿਆਸਤ ਜੀਂਦ ਸੀ, ਅਤੇ ਫੂਲਕਿਆਂ ਦੇ ਰਾਜੇ ਹੋਏ ਨੇ ਇੱਥੋਂ ਦੇ। ਉਹ ਜੀਂਦ ਹੁਣ ਹਰਿਆਣੇ ਵਿੱਚ ਆ ਗਿਆ, ਹਸ਼ਾਰ ਜੀਂਦ, ਉੱਥੇ ਜਾਤੀ ਬਹੁਤ ਆਤ ਵਿੱਚ ਮਿਲਦੀ ਆ ਪੰਜੇ ਗੋਤਾਂ ਵਾਲੇ। ਇਹ ਭਾਈ ਸਾਈਂ ਦਾਸ ਹੋਏ ਨੇ ਇਸ ਜਾਤੀ ਦੇ, ਕੁੱਲ ਦੇ ਹੀਰੇ ਹੋਏ ਨੇ, ਕੁੱਲ ਦੇ ਲਾਲ ਸੀ, ਅਪਾਰਾ ਬੇਅੰਤ ਗੁਣਾਂ ਵਾਲੇ ਹੋਏ ਨੇ। ਹਾਂਜੀ, ਸਾਈਂ ਦਾਸ।
ਮਲਕ ਪੈੜਾ ਹੈ ਕੋਹਲੀ ਦਰਗੋ ਭੰਡਾਰੀ ਅਤ ਅਪਾਰਾ।
ਹਾਂਜੀ ਪੜ੍ਹੋ ਸਾਰੇ। ਮਲਕਾ ਪੈੜਾ ਹੈ ਕੋਹਲੀ,
ਮਲਕਾ ਪੈੜਾ ਹੈ ਕੋਹਲੀ,
ਮਲਕ ਇਹ ਅੱਲ ਪੈ ਜਾਂਦੀ ਹੈ, ਮਲਕ ਜਾਤੀ ਹੈ ਨਾ, ਫਲਾਣਾ ਫਲਾਣਾ ਮਲਕ ਹੈ, ਇਸ ਤਰ੍ਹਾਂ ਨਾ ਹੈ ਪੈੜਾ। ਅਤੇ ਖੱਤਰੀ ਰਾਜਪੂਤਾਂ ਦੀ ਇਹ ਜਾਤ ਹੈ, ਇਹ ਖੱਤਰੀਆਂ ਦੀ ਵੀ ਹੈਗੀ, ਰਾਜਪੂਤਾਂ ਦੀ ਵੀ ਹੈਗੇ ਮਲਕ, ਜੱਟਾਂ 'ਚ ਵੀ ਮਲਕ ਹੈਗੇ ਨੇ। ਇਹ ਕਲਾਲ ਆਦਿਕ ਜਾਤੀਆਂ ਦੀਆਂ ਖਾਨਦਾਨਾਂ ਵਿੱਚੋਂ ਮਲਕ ਪੈਦਾ ਹੋਇਆ, ਮਲਕ ਕਹਿ ਕੇ ਨਾ, ਜਿਹੜੇ ਕਲਾਲ ਹੁੰਦੇ ਸੀ ਉਦੋਂ ਮਲਕ ਉਪਾਧੀ ਇਹ ਲੱਗੀ ਹੈ ਨਾਲ, ਅਤੇ ਹੌਲੀ ਹੌਲੀ ਗੋਤ ਬਣ ਗਿਆ। ਇਸ ਤਰ੍ਹਾਂ ਭਾਈ ਇਹ ਮਲਕ ਉਪਾਧੀ ਵਾਲੇ ਭਾਈ ਪੈੜਾ ਜੀ ਹੋਏ ਨੇ। ਹਾਂਜੀ, ਅਤੇ ਕੋਹਲੀ ਗੋਤ ਕੋਹਲੀ ਸੀ, ਮਲਕ ਅੱਲ ਪਈ ਹੋਈ ਆ, ਇਸ ਤਰ੍ਹਾਂ ਉਹਨਾਂ ਦੇ ਵੀ ਹੁੰਦੇ ਹੋਣਗੇ। ਜਾਣ ਲਓ ਦਰਗਾਹ ਭੰਡਾਰੀ ਅਤ ਭਾਰਾ,
ਭੰਡਾਰੀ ਅਤ ਭਾਰਾ।
ਹਾਂ ਭਾਈ, ਇੱਕ ਨਾਮ ਵੀ ਹੈ ਦਰਗਾਹ ਹੀ, ਦਰਗਾਹ ਹਾਂਜੀ ਭਾਈ ਦਰਗਾਹ ਜੀ ਭੰਡਾਰੀ ਹੋਏ ਨੇ ਅਤਿ ਭਾਰੇ, ਅਤੇ ਭੰਡਾਰੀ ਗੋਤ ਵੀ ਹੈ। ਦਰਗਾਹ ਨਾਂ ਦੇ ਭਾਈ ਭੰਡਾਰੀ ਜਾਤ ਦੇ ਅਤਿ ਭਾਰੇ ਸਿੱਖ ਹੋਏ ਨੇ। ਦੂਜੇ ਅਰਥ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਦਰਗਾਹ ਭੰਡਾਰੀ, ਦਰਗਾਹ ਦਰਬਾਰ ਵਾਹਿਗੁਰੂ ਦਾ, ਗੁਰੂ ਦਰ ਦੇ ਦਰਬਾਰ ਦੇ ਲਾਂਗਰੀ ਭੰਡਾਰੀ ਇਹ ਹੋਏ ਨੇ ਅਤਿ ਭਾਰੇ। ਹਾਂਜੀ,
ਮੀਆਂ ਜਮਾਲ ਨਿਹਾਲ ਹੈ ਭਗਤ ਭਗਤ ਕਮਾਵੈ ਕਰ,
ਭਗਤ ਹੁਣ
ਭਗਤੂ
ਭਗਤੂ
ਕਮਾਵੈ ਕਰ।
ਹਾਂ ਠੀਕ ਹੈ, ਮੀਆਂ ਜਮਾਲ ਨਿਹਾਲ ਹੈ,
ਮੀਆਂ ਜਮਾਲ ਨਿਹਾਲ ਹੈ,
ਇਹ ਜਿਹੜਾ ਨਾ ਮੀਆਂ ਜਿਹੜੀ ਆ ਰਾਜਪੂਤਾਂ ਦੀ ਇੱਕ ਜਾਤੀ ਆ, ਜਮਾਲ ਇਹ ਮੁਸਲਮਾਨ ਹੈ, ਮੁਸਲਮਾਨ ਤੋਂ ਮਹਾਰਾਸ਼ਟਰ ਪਾਸੇ ਦਾ ਸੇਵਕ ਬਣਿਆ ਇਹ ਮੀ, ਹੁਣ ਇਕੱਠਾ ਨਾਂ ਹੈ ਮੀਆਂ ਜਮਾਲ। ਪੜ੍ਹਿਓ ਸਾਰੇ ਇਹਨੂੰ ਦੁਬਾਰੇ,
ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੈ ਕਰ।
ਹਾਂ, ਇਸ ਤਰ੍ਹਾਂ ਭਾਈ ਮੀਆਂ ਜਮਾਲ ਜੀ ਮੁਸਲਮਾਨ ਜਾਤੀ ਵਿੱਚ ਹੋਏ ਨੇ, ਛੇਵੇਂ ਪਾਤਸ਼ਾਹ ਦੀ ਸਿੱਖਿਆ ਪਾ ਕਰਕੇ ਗੁਰਸਿੱਖੀ ਧਾਰਨ ਕਰਨ ਵਾਲੇ, ਅਤੇ ਮੀਆਂ ਜਮਾਲ ਫਿਰ ਨਿਹਾਲ ਹੋਏ ਨੇ ਇੱਦਾਂ ਇਹ ਧਰਮ ਗ੍ਰਹਿਣ ਕਰਕੇ। ਇਵੇਂ ਭਾਈ ਭਗਤੂ ਜੀ ਹੋਏ ਨੇ, ਚੌਥੇ ਪਾਤਸ਼ਾਹ ਦੇ ਵੇਲੇ ਹੋਇਆ ਕਿ ਤਾਂ ਭਾਈ ਭਗਤੂ ਜੀ, ਪਰ ਇਹ ਹੁਣ ਛੇਵੇਂ ਪਾਤਸ਼ਾਹ ਜੀ ਦੀ ਸਿੱਖੀ ਕਮਾਉਣ ਵਾਲੇ ਭਗਤੂ ਭਗਤ ਕਮਾ ਭਗਤੀ ਦੀ ਕਾਰ ਕਮਾਈ ਇਹਨਾਂ ਨੇ। ਪੜ੍ਹਾਂਗੇ ਇੱਕ ਮਿੰਟ,
ਪੂਰਾ ਗੁਰ ਪੂਰਾ ਵਰਤਾਰਾ।
ਹਾਂ ਪੜ੍ਹੋ ਜੀ ਸਾਰੇ,
ਪੂਰਾ ਗੁਰ ਪੂਰਾ ਵਰਤਾਰਾ।
ਇਹ ਪੂਰਾ ਗੁਰੂ ਦਾ ਭਾਈ ਪੂਰਾ ਹੀ ਵਰਤਾਰਾ ਮਰਦਾ ਵਰਤਦਾ ਸਾਰੇ ਪੂਰਨ ਗੁਰੂਆਂ ਦਾ ਇਹ ਪੂਰਨ ਗੁਰਸਿੱਖਾਂ ਵਾਲਾ ਵਰਤਾਰਾ ਵਰਤਾਇਆ ਮਾਰੇ ਇਹੋ ਜਿਹੀ ਕਰਨੀ ਵਾਲੇ ਸਿੱਖ ਮਾਰੇ ਵੇਲੇ ਹੋਏ ਨੇ ਹੈਂਜੀ ਅੰਮ੍ਰਿਤਸਰ ਸਾਹਿਬ ਦਾ ਕਰਤਾਰਪੁਰ ਦਾ ਹਰਗੋਬਿੰਦਪੁਰੇ ਦਾ ਮਹਾਰਾਜ ਦਾ ਮਹਾਰਾਜ ਮਾਲਵੇ ਦੇ ਵਿੱਚ ਜਾਂ ਉੱਥੇ ਦੇ ਹੋਏ ਨੇ
ਆਨੰਤਾ ਕੁੱਕੋ ਭਲੇ ਸੋਭ ਵਧਾਵਨ ਹਨ ਸਰਦਾਰਾ
ਇਹ ਜਿਹੜਾ ਸੀ ਭਗਤੂ ਗਾਥਾ ਤਾਂ ਬਹੁਤ ਲੰਬੀ ਆ ਭਾਈ ਭਗਤੂ ਜਿਹੜੇ ਨੇ ਭਗਤੀ ਦੇ ਅੰਸ਼ ਵਿੱਚੋਂ ਹੋਏ ਨੇ ਗੁਰੂ ਰਾਮਦਾਸ ਜੀ ਦੇ ਵੇਲੇ ਮਾਤਾ ਪਿਤਾ ਜਿਹੜੇ ਸੀ 80 ਸਾਲ ਦੀ ਉਮਰ ਦੇ ਹੋ ਗਏ ਘਰੇ ਔਲਾਦ ਨਹੀਂ ਪਰ ਇੱਛਾ ਬਣੀ ਹੋਈ ਆ ਜੇ ਹੁਣ ਨਿਰਾਸ਼ ਹੋ ਗਏ ਨੇ ਇਸ ਉਮਰ 'ਚ ਵਿੱਚੋਂ ਕਿੱਥੇ ਇਹ ਜਿਹੜਾ ਦਾਤ ਮਿਲਣੀ ਆ ਭਗਤੀ ਪੁੱਤਰ ਦੀ ਚਲੋ ਰਹਿੰਦਾ ਜਿੰਨਾ ਕੁ ਜੀਵਨ ਹੈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਰਹਿ ਕਰਕੇ ਸੇਵਾ ਕਰਕੇ ਨਿਭਾ ਲਈਏ ਪਤੀ ਪਤਨੀ ਦੰਪਤੀ ਦੋਵੇਂ ਆਏ ਨੇ ਸੇਵਾ ਕਰੀ ਜਾ ਰਹੇ ਨੇ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਆਏ ਨੇ ਬੜਾ ਠੱਕਾ ਵਗ ਰਿਹਾ ਅਤੇ ਹਵਾ ਬੜੀ ਤੇਜ਼ ਜਿਹੜੀ ਚੱਲ ਰਹੀ ਸੀ ਠੰਡ ਬਹੁਤ ਸੀ ਅੰਮ੍ਰਿਤਸਰ ਸਾਹਿਬ ਪਹੁੰਚੇ ਮਹਾਰਾਜ ਜੀ ਅਤੇ ਇਹ ਕੀ ਕਰਦਾ ਸੀ ਵੀ ਇੱਕ ਬੋਝਾ ਲੱਕੜਾਂ ਦਾ ਲੰਗਰਾਂ 'ਚ ਦੇ ਦਿੰਦਾ ਭਾਈ ਭਗਤੂ ਆਪਣਾ ਜਿਹੜਾ ਸੀ ਬਾਬਾ ਆਦਮ ਜੀ ਉਹਦਾ ਪਿਤਾ ਸੀ ਭਗਤੂ ਦੇ ਬਾਬਾ ਆਦਮ ਜੀ ਹੋਏ ਨੇ ਅਤੇ ਉਹ ਇੱਕ ਲੱਕੜਾਂ ਦਾ ਬੋਝਾ ਜਮ੍ਹਾਂ ਕਰ ਲੈਂਦਾ ਅਤੇ ਇੱਕ ਲੰਗਰਾਂ 'ਚ ਜਿਹੜਾ ਸੀ ਬਾਲਣ ਲਈ ਦੇ ਦਿੰਦੇ ਉਹ ਠੱਕਾ ਵਗਦਾ ਬੜੀ ਠੰਡ ਨਾਲ ਸਾਰੀ ਸੰਗਤ ਸਿੱਖ ਸੰਗਤ ਜਿਹੜੀ ਠੁਰ ਠੁਰ ਕਰਦੀ ਆ ਗੁਰੂ ਰਾਮਦਾਸ ਜੀ ਨੇ ਆਖਿਆ ਹੁਕਮ ਕੀਤਾ ਭਾਈ ਕੋਈ ਹੈ ਸਿੱਖ ਸਿੱਖਾਂ ਨੂੰ ਜਿਹੜਾ ਸਿਖਾਵੇ ਕੋਈ ਸਿੱਖ ਜਿਹੜਾ ਹੈ ਬੜੇ ਠੰਡ ਕਰਕੇ ਠੁਰ ਠੁਰ ਕਰ ਰਹੇ ਨੇ ਇਹਨੇ ਇੱਕਦਮ ਜਿਹੜੇ ਜਮ੍ਹਾਂ ਕਰੀਆਂ ਲੱਕੜਾਂ ਸੀ ਨਾ ਥੋੜ੍ਹੇ ਥੋੜ੍ਹਾ ਅੰਗੀਠੀਆਂ ਵਾਂਗੂ ਲਾ ਕਰਕੇ ਬਾਲਤੇ ਅਤੇ ਸਾਰੇ ਸਿੱਖਾਂ ਨੂੰ ਉਹ ਅੱਗ ਸਿਖਾਈ ਮਹਾਰਾਜ ਬੜੇ ਖੁਸ਼ ਹੋਏ ਭਾਈ ਕਿਹਨੇ ਸੇਵਾ ਕੀਤੀ ਆ ਇਹ ਦੱਸਿਆ ਕਹਿੰਦੇ ਬਾਬੇ ਆਦਮ ਜੀ ਨੇ ਜੀ ਕੋਈ ਇੱਥੇ ਰਹਿੰਦੇ ਬਜ਼ੁਰਗ ਉਮਰ ਦੇ ਨੇ ਬੁਲਾਓ ਭਾਈ ਬੁਲਾਇਆ ਹਾਂ ਭਾਈ ਬਹੁਤ ਤੇਰੀ ਸੇਵਾ 'ਤੇ ਖੁਸ਼ ਹੋਇਆ ਤੁਰਠੇ ਹਾਂ ਚੱਲ ਮੰਗ ਕੀ ਮੰਗਦਾ ਮਰ ਕੀ ਮੰਗਣਾ ਹੋਇਆ ਬਸ ਸਿੱਖੀ ਬਖਸ਼ੀ ਮਿਲ ਗਿਆ ਤੁਹਾਡੇ ਦਾਦੀ ਸੇਵਾ ਮਿਲ ਗਈ ਆ ਕੁਛ ਨਹੀਂ ਚਾਹੀਦਾ ਅੰਦਰ ਇੱਛਾ ਸੀਗੀ ਸੀ ਵੀ ਪੁੱਤਰ ਮੰਗ ਲਈਏ ਅਤੇ ਮਹਾਰਾਜ ਜੀ ਨੇ ਇੱਕ ਚੰਗਾ ਭਾਈ ਅੱਜ ਨਹੀਂ ਮੰਗਣਾ ਤੈਨੂੰ ਇੱਕ ਦਿਨ ਹੋਰ ਦਿੱਤਾ ਤੇਰੇ ਵਾਸਤੇ ਛੋਟ ਆ ਕੱਲ੍ਹ ਨੂੰ ਮੰਗ ਲਈ ਅਤੇ ਘਰ ਆਇਆ ਘਰ ਵਾਲੀਆਂ ਆ ਕੇ ਦੱਸਿਆ ਅੱਜ ਗੁਰੂ ਮਹਾਰਾਜ ਜੀ ਬਹੁਤੇ ਖੁਸ਼ ਹੋਏ ਸੀ ਅਤੇ ਉਹਨਾਂ ਨੇ ਕਿਹਾ ਸੀ ਮੰਗ ਲਿਆ ਕੁਛ ਮੰਗ ਲਾ ਘਰ ਵਾਲੇ ਫਿਰ ਕਿਉਂ ਨਹੀਂ ਮੰਗਿਆ ਅਤੇ ਜੇ ਇੰਨੇ ਖੁਸ਼ ਸੀ ਮੰਗ ਲੈਣਾ ਸੀ ਪੁੱਤਰ ਕਹਿੰਦੇ ਸ਼ਰਮ ਦਾ ਮਾਰਾ ਮੈਂ ਮੰਗ ਨਹੀਂ ਸਕਿਆ ਕਹਿੰਦੀ ਕੋਈ ਨਹੀਂ ਕੱਲ੍ਹ ਨੂੰ ਮੈਂ ਜਾਵਾਂਗਾ ਫਿਰ ਇਹ ਵੀ ਕਹਿ ਦਿੱਤਾ ਇੱਕ ਦਿਨ ਹੋਰ ਦਿੱਤਾ ਮਹਾਰਾਜ ਨੇ ਕਹਿੰਦੇ ਕੱਲ੍ਹ ਨੂੰ ਮੰਗ ਲਿਓ ਚਲੋ ਕਹਿੰਦੀ ਕੱਲ੍ਹ ਨੂੰ ਮੈਂ ਚੱਲੂ ਨਾਲ ਕਿਉਂ ਬੀਬੀਆਂ ਮੰਗਣ ਨੂੰ ਤਕੜੀਆਂ ਹਾਏ ਦੋ ਦਿਨ ਆਇਆ ਫਿਰ ਝਾਕਾ ਮਹਾਰਾਜ ਕਹਿੰਦੇ ਮੰਗ ਕੀ ਮੰਗਣਾ ਮੰਗਲਾ ਫਿਰ ਇਸ਼ਾਰਾ ਕੀਤਾ ਮੰਗਲਾ ਹੁਣ ਅਤੇ ਮਹਾਰਾਜ ਨੇ ਕਹਿਤਾ ਚੰਗਾ ਭਾਈ ਜੇ ਪੁੱਤਰ ਦੀ ਦਾਤ ਬਖਸ਼ੋ ਮਹਾਰਾਜ ਜੀ ਮਹਾਰਾਜ ਦੋ ਮਿੰਟ ਤਿੰਨ ਮਿੰਟ ਚੁੱਪ ਰਹੇ ਸ਼ਾਂਤ ਰਹੇ ਸੋਚ ਕੇ ਆਖਣ ਲੱਗੇ ਬਚਨ ਤਾਂ ਤੁਹਾਡੇ ਨਾਲ ਕਰ ਲਿਆ ਮੰਗਣ ਦਾ ਪੁੱਤਰ ਤਾਂ 7 ਜਨਮ ਨਹੀਂ ਸੀ ਅਤੇ ਹੁਣੇ ਆ ਤੁਹਾਨੂੰ ਬਚਨ ਦੇ ਬੈਠੇ ਹਾਂ ਸਾਡੀ ਵੰਸ਼ ਵਿੱਚ ਅੱਗੇ ਇੱਕ ਹੋਰ ਪੁੱਤਰ ਹੋਣਾ ਸੀ ਆਪਣੀ ਵੰਸ਼ ਵਿੱਚੋਂ ਤੁਹਾਨੂੰ ਦਿੰਦੇ ਹਾਂ ਤਿੰਨ ਪੁੱਤਰ ਤਾਂ ਹੋ ਗਏ ਅੱਗੇ ਨਾ ਪਿਰਥੀਆ ਜੀ ਮਹਾਂਦੇਵ ਜੀ ਗੁਰੂ ਅਰਜਨ ਸਾਹਿਬ ਜੀ ਇੱਕ ਹੋਰ ਹੋਣਾ ਸੀ ਉਹ ਹੁਣ ਤੁਹਾਨੂੰ ਦਿੱਤਾ ਹਾਂ ਇਸ ਕਰਕੇ ਨਾ ਅਸੀਂ ਭਗਤੀ ਦੇ ਅੰਸ਼ ਵਿੱਚ ਦੱਸਿਆ ਨਾ ਉਹ ਭਗਤੂ ਹੀ ਰੱਖਿਓ ਕਿਉਂ ਫਿਰ ਭਾਈ ਭਗਤੂ ਜੀ ਰੱਖੇ ਇਸ ਤਰ੍ਹਾਂ ਮਾਰਕਣ ਬੜੇ ਇੰਦਰੀ ਜਿੱਤ ਹੋਣਗੇ ਵੱਡੀ ਉਮਰ ਵਾਲੇ ਹੋਣਗੇ ਅੱਗੇ ਤੱਕ ਸੇਵਾ ਜਿਹੜੀ ਇਹਦੇ ਕੁੱਲ ਦੇ ਨੇੜੇ ਨਿਭਾਉਣਗੇ ਇਉਂ ਫਿਰ ਅੱਗੇ ਤੱਕ ਜਿਹੜਾ ਕੈਥਲ ਵਾਲਾ ਰਾਜਾ ਹੋਇਆ ਨਾ ਅਤੇ ਉਦੇ ਸਿੰਘ ਉਹ ਇਹਦੀ ਵੰਸ਼ ਵਿੱਚ ਸੀ ਬੜੇ ਕਰਨੀ ਵਾਲੇ ਮਹਾਂਪੁਰਖ ਇਸ ਵੰਸ਼ ਵਿੱਚ ਹੋਏ ਨੇ ਜਿਨ੍ਹਾਂ ਦੇ ਕੋਲ ਰਹਿ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਉਹਦਾ ਉਦੇ ਸਿੰਘ ਜੀ ਦੀ ਪਾਸ ਰਹੇ ਨੇ ਹਾਂ ਉੱਥੇ ਤੱਕ ਫਿਰ ਰਹੇ ਨੇ ਗਾਂ ਦਸਵੇਂ ਪਾਤਸ਼ਾਹ ਦੇ ਨਾਲ ਇਹਨਾਂ ਦੇ ਪੁੱਤਰ ਸੀ ਅੱਗੇ ਭਾਈ ਭਗਤੂ ਦੀ ਔਲਾਦ ਭਾਈ ਰਾਮ ਜੀ ਹਾਂਜੀ ਅਤੇ ਇਹਨਾਂ ਦੀ ਔਲਾਦ ਸੀ ਜਦੋਂ ਮਹਾਰਾਜ ਬਠਿੰਡੇ ਆਏ ਨੇ ਦਿਓ ਦਾ ਆਧਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਇਹਨਾਂ ਦੀ ਜਿਹੜੀ ਵੰਸ਼ ਸੀ ਅੱਗੇ ਅਤੇ ਉਹ ਉਹਨਾਂ ਦੇ ਪਾਸ ਮਹਾਰਾਜ ਠਹਿਰੇ ਨੇ ਉਹਨਾਂ ਨੂੰ ਅੰਬਰ ਸਿਕਾਇਆ ਅਤੇ ਇਸੇ ਤਰ੍ਹਾਂ ਇਹ ਇਹਨਾਂ ਦੇ ਕੋਲ ਅੱਗੇ ਮਹਾਰਾਜ ਭਾਈ ਬਖਸ਼ਾਂ ਹੋਈਆਂ ਨੇ ਇਹਨੇ ਫਿਰ ਅੰਮ੍ਰਿਤਸਰ ਸਾਹਿਬ ਬਣਨ ਵੇਲੇ ਭਾਈ ਭਗਤੂ ਜੀ ਨੇ ਬਹੁਤ ਫਿਰ ਸੇਵਾ ਕੀਤੀ ਆ, ਸੇਵਾ ਨਿਭਾਈ ਆ। ਇਹਦੀ ਕੁੱਲ ਵਿੱਚ ਅੱਗੇ ਭਾਈ ਗੁਰਬਖਸ਼ ਸਿੰਘ ਜੀ ਹੋਏ, ਭਾਈ ਦੇਸੂ ਜੀ ਪ੍ਰਤਾਪੀ ਹੋਏ ਨੇ, ਉਹਨਾਂ ਦੇ ਰਿਆਸਤ ਕਾਇਮ ਕੀਤੀ ਕੈਥਲ ਦੀ, ਅੱਗੇ ਫਿਰ ਉਦੇ ਸਿੰਘ ਉਹਨਾਂ ਦੇ ਅੱਗੇ ਹੋਏ ਨੇ। ਉਹ ਪੋਤਰਾ ਸੀ ਭਾਈ ਫਿਰ ਇਹ ਜਿਹੜੇ ਸੀ ਇਹਨਾਂ ਦੇ ਭਾਈ ਉਦੇ ਸਿੰਘ ਜੀ। ਹਾਂਜੀ, ਕਰਤਾਰਪੁਰ ਇਹਨਾਂ ਦਾ ਸਰੀਰ ਛੱਡਿਆ ਇਹਨਾਂ ਨੇ, ਬਹੁਤ ਭਾਗਾਂ ਵਾਲ ਹੋਇਆ। ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਇਹਨਾਂ ਦਾ ਹੱਥੀਂ ਸੰਸਕਾਰ ਕੀਤਾ, ਭਾਈ ਭਗਤੂ ਦਾ, ਸੱਤਵੇਂ ਪਾਤਸ਼ਾਹ ਜੀ ਨੇ। ਹਾਂ ਜੀ, ਚਲੋ ਜੀ। ਇਹਨਾਂ ਦੇ ਵੰਸ਼ 'ਚ ਭਾਈ ਗੌਰਾ ਜੀ ਹੋਏ ਨੇ, ਅੰਮ੍ਰਿਤ ਨਹੀਂ ਸੀ ਛਕਦਾ, ਅੰਮ੍ਰਿਤ ਛਕਣ ਵਾਲੇ ਸਮਝ ਲਓ। ਅਤੇ ਮਹਾਰਾਜ ਦੇ ਪਿੰਡ ਆਏ ਨੇ, ਅਤੇ ਭਾਈ ਕੇਚੱਕ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ, ਰਾਮ ਸਿੰਘ ਦਾ ਪਿੰਡ ਸੀ। ਅਤੇ ਇਹਦੇ ਜਦੋਂ ਘਰੇ ਘਾਏ ਕਰੇ ਨੇ ਨਾ ਭਾਈ ਗੌਰੇ ਦੇ ਘਰੇ, ਅਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਪਿੰਡ ਵੀ ਚੰਨ ਪਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਹੁੰਦਾ ਸੀ, ਭਾਈ ਅਸੀਂ ਘਰੇ ਉਹਨਾਂ ਦੇ ਚੰਨ ਪਾਉਣਾ ਜਿਹਨੇ ਅੰਮ੍ਰਿਤ ਛਕਿਆ ਹੁੰਦਾ ਹੈ, ਅਤੇ ਅੰਮ੍ਰਿਤ ਛਕੋ। ਮਹਾਰਾਜ ਜੀ ਮੇਰੇ ਵੱਡੇ ਆਪਣੇ ਗੱਲ ਕੀਤੀ ਭਾਈ ਭਗਤੂ ਜੀ ਦੀ, ਅਸੀਂ ਤਾਂ ਮਹਾਰਾਜ ਤੁਹਾਡੇ ਦਰ ਦੇ ਪੁਰਾਣੇ ਸਿੱਖ ਚੱਲੇ ਆਉਂਦੇ ਹਾਂ, ਸਾਡੇ ਦਾਦੇ ਪੜਦਾਦੇ ਭਗਤੂ ਦੀ ਗੱਲ ਕੀਤੀ, ਬਾਬਾ ਆਦਮ ਦੀ ਗੱਲ ਕੀਤੀ, ਤੁਹਾਡੇ ਗੁਲਾਮ ਦਾਦੇ ਸਿੱਖ ਨੇ, ਮੈਂ ਨਗੁਰਾ ਨਹੀਂ ਹੈਗਾ, ਮੈਂ ਤਾਂ ਤੁਹਾਡੇ ਦਰ ਦੀ ਸਿੱਖੀ ਸਾਡੇ ਕੁਲਾਂ ਵਿੱਚ ਆ ਰਹੀ ਹੈ। ਮਹਾਰਾਜ ਕਹਿੰਦੇ ਨਹੀਂ, ਜਿਨ੍ਹਾਂ 'ਚ ਅੰਮ੍ਰਿਤ ਨਹੀਂ ਛਕਦੇ ਗੱਲ ਨਹੀਂ ਬਣਨੀ। ਠੀਕ ਹੈ, ਉਸ ਸਮੇਂ ਦੇ ਸਿੱਖ ਤੁਹਾਡੇ ਘਰਾਣੇ ਆਏ ਨੇ, ਪਰ ਸਾਡੀ ਤਾਂ ਰੀਤ ਹੈ। ਭਾਈ ਰਾਮ ਸਿੰਘ ਜੀ ਨੇ, ਰਾਮ ਸਿੰਘ ਨੇ ਕਿਹਾ ਕਿ ਚਾਚਾ ਜੀ ਲੱਗਦੇ ਸੀ ਭਾਈ ਗੌਰਾ ਜੀ, ਛਕ ਲੈਣਾ ਚਾਹੀਦਾ। ਨਹੀਂ, ਮਹਾਰਾਜ ਕਹਿੰਦੇ ਚੰਗਾ। ਰਾਮ ਸਿੰਘ ਜੀ ਕਹਿਣ ਲੱਗੇ, ਇੱਦਾਂ ਕਰਿਓ ਬਈ, ਮੇਰੇ ਨਗਰ ਰਹਿ ਕੇ ਜਦੋਂ ਜਾਣਗੇ ਨਾ ਬਠਿੰਡੇ ਵੱਲ ਨੂੰ, ਦਮਨਾ ਸਾਹਿਬ ਨੂੰ ਜਾਣਾ ਹੈ, ਅਤੇ ਤੇਰੇ ਪਿੰਡ ਵਿੱਚ ਦੀ ਲੰਘਾ ਦਾਂਗੇ, ਉੱਥੇ ਤੂੰ ਆ ਕੇ ਲੈ ਜੀ ਘਰੇ ਲੈ ਆਏ। ਉਹ ਰਾਹ ਪਿੰਡ ਵਿੱਚ ਆਇਆ, ਅਤੇ ਬੜਾ ਸੋਹਣਾ ਇੱਕ ਛੱਪੜ ਸੀ, ਠੰਡਾ ਪਾਣੀ, ਨਿਰਮਲ ਜਲ, ਅਤੇ ਉੱਥੇ ਮਾਰੇ ਘੋੜੇ ਨੂੰ ਲੱਗੀ ਪਿਆਸ, ਘੋੜਾ ਭੱਜ ਕੇ ਜਿਹੜਾ ਸੀ ਉਸ ਵੱਲ ਨੂੰ, ਤਲਾਬ ਵੱਲ ਨੂੰ ਗਿਆ, ਪਿਆਸਾ ਸੀ ਬਹੁਤ ਮਹਾਰਾਜ ਦਾ, ਅਤੇ ਜਲ ਲੱਗਾ ਪੀਣ, ਸੁੰਘਿਆ, ਸਿਰ ਮਾਰ ਦਿੱਤਾ ਘੋੜੇ ਨੇ, ਨਹੀਂ ਪੀਤਾ। ਖਾਲਸਾ ਨਾਲ ਮਹਾਰਾਜ ਪਾਤਸ਼ਾਹ ਜੀ, ਇੰਨਾ ਪਿਆਸਾ ਘੋੜਾ, ਅਤੇ ਪਾਣੀ ਜਲ ਨਹੀਂ ਠੰਡਾ, ਠੰਡਾ ਜਲ ਲਾਲ ਹੈ, ਬੜਾ ਨਿਰਮਲ ਹੈ, ਮਹਿਲ ਕੋਈ ਨਹੀਂ, ਅਤੇ ਕਿਉਂ ਨਹੀਂ ਛਕਿਆ? ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਇੱਥੇ ਇੱਕ ਨਗੁਰਾ ਰਹਿੰਦਾ, ਆਹ ਨਾਂ ਕੀ ਹੈ? ਭਾਈ ਗੌਰਾ ਜੀ ਨਾਂ ਹੈ। ਉਹਦੇ ਨਗੋਰੇਪਣ ਦੀ ਬੋ ਆ ਇਹਦੇ ਵਿੱਚ, ਉਹ ਨਗੋਰੇਪਣ ਦੀ ਬੋ ਕਰਕੇ ਘੋੜੇ ਨੇ ਵੀ ਸਿਰ ਮਾਰਤਾ, ਮੈਂ ਨਹੀਂ ਜੇ ਛਕਣਾ ਪਿਆਸਾ ਨਾਲ। ਹਾਲਾਂਕਿ ਚਲੋ ਆਇਆ, ਪਤਾ ਲੱਗਿਆ ਉਹਨੂੰ ਵੀ ਮਹਾਰਾਜ ਆ ਗਏ ਮੇਰੇ ਪਿੰਡ, ਲਗਾਮ ਫੜ ਕੇ ਮਾਰੇ ਘੋੜੇ ਦੀ, ਮਹਾਰਾਜ ਚਲੋ ਚਰਨ ਪਾਓ ਘਰੇ, ਮੈਂ ਲੰਗਰ ਤਿਆਰ ਕੀਤਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਨਹੀਂ, ਸਾਡੀ ਤਾਂ ਮਰਜ਼ਾਦਾ ਹੈ, ਅਸੀਂ ਨਗੋਰੇ ਦੇ ਘਰ ਦਾ ਨਹੀਂ ਸਕਦੇ, ਨਾ ਕਿ ਨਗੋਰੇ ਦੇ ਘਰੇ ਚਰਨ ਪਾਉਂਦੇ ਹਾਂ। ਅਤੇ ਮਾਰੇ ਨਹੀਂ ਮੰਨੇ, ਤੁਰ ਪਏ ਅੱਗੇ ਨੂੰ ਜਾਣ ਲੱਗੇ। ਭਾਈ ਰਾਮ ਸਿੰਘ ਜੀ ਕਹਿਣ ਲੱਗੇ, ਚਾਚਾ ਜੀ ਇੱਦਾਂ ਕਰੋ, ਸਾਰਾ ਲੰਗਰ ਗੱਡਿਆਂ 'ਤੇ ਲੱਦ ਲਓ, ਕਿਤੇ ਤਾਂ ਮਾਰੀ ਕਿਰਪਾ ਕਰਨਗੇ ਹੀ ਛਕਣਗੇ। ਉਹ ਜਿੰਨਾ ਲੰਗਰ ਬਣਾਇਆ ਸੀ ਕਿ ਮੈਂ ਘਰੇ ਚੱਲ ਨਹੀਂ ਪਾਏ, ਲੰਗਰ ਗੱਡਿਆਂ 'ਤੇ ਲੱਦਿਆ, ਲੈ ਚੱਲੇ ਨੇ। ਅਤੇ ਇਸ ਤਰ੍ਹਾਂ ਕਰਕੇ ਜਦੋਂ ਦਮਨਾ ਸਾਹਿਬ ਪਹੁੰਚ ਗਏ ਨੇ, ਦਿਓ ਦਾ ਆਧਾਰ ਕਰਕੇ ਉੱਥੇ ਪਹੁੰਚੇ, ਮਹਾਰਾਜ ਜੀ ਲੰਗਰ ਦੇ ਨਾਲ ਹੀ ਲਈ ਆਉਂਦਾ ਜੇ, ਅਤੇ ਕਿਰਪਾ ਕਰੋ ਛਕੋ। ਮਾਰੇ ਕਹਿੰਦੇ ਨਹੀਂ, ਅੰਮ੍ਰਿਤ ਛਕੇ, ਹੁਣ ਇਕੱਲਾ ਨਹੀਂ, ਹੁਣ ਪਰਿਵਾਰ ਸਮੇਤ ਛਕੇ। ਅਤੇ ਉਸ ਵੇਲੇ ਫਿਰ ਮਹਾਰਾਜ ਦਾ ਹੁਕਮ ਮੰਨਿਆ, ਪਰਿਵਾਰ ਸਮੇਤ ਸਾਰਾ ਜਿਹੜਾ ਸੀ ਇਹਨਾਂ ਨੇ ਅੰਮ੍ਰਿਤ ਛਕਿਆ। ਬਾਹਰ ਕਹਿੰਦੇ ਲਿਆ ਬਈ ਛਕਾ, ਹੁਣ ਫਿਰ ਹੁਣ ਇੰਨੇ ਦਿਨ ਉਹਦੇ ਲੰਗਰ ਬਣੇ ਨੂੰ ਬੁਸ ਗਿਆ, ਅਤੇ ਕਿਰਮ ਵੀ ਪੈ ਗਏ, ਸੱਸ ਸੁੱਚੇ ਪਾਸੋਂ ਲਿਆ ਭਾਈ ਛਕਾ। ਫਿਰ ਹੁਣ ਜਦੋਂ ਫਿਰ ਵਸਤਰ ਉਤਾਰਿਆ, ਇਉਂ ਹੋ ਗਿਆ ਜਿਵੇਂ ਤਾਜ਼ਾ ਹੁਣ ਬਣਾ ਕੇ ਲਿਆਂਦਾ ਹੁੰਦਾ, ਸਕਿਆ ਮੈਂ ਬਖਸ਼ਾਂ ਫਿਰ ਕੀਤੀਆਂ ਨੇ। ਜਿਉਂ ਇਹ ਉਹ ਭਗਤੂ ਜੀ ਹੋਏ ਨੇ ਇਹਨਾਂ ਦੇ ਅੰਸ਼ ਵੰਸ਼ ਵਿੱਚੋਂ, ਅੱਗੇ ਭਾਈ ਗੌਰਾ ਜੀ ਹੋਏ, ਜਿਹੜੇ ਭਾਈ ਜੀਵਨ ਜੀ ਹੋਏ ਨੇ ਕਿਹਨਾਂ ਵਿੱਚੋਂ, ਜਿਹੜੇ ਸੱਤਵੇਂ ਪਾਤਸ਼ਾਹ ਦੇ ਵੇਲੇ ਬਾਹਮਣ ਦਾ ਪੁੱਤਰ ਜੀ ਅਜਾਉਂਦਾ ਕੀਤਾ ਸੀ, ਇਹਦੇ ਅੰਸ਼ ਵੰਸ਼ ਸੀ, ਭਾਈ ਜੀਵਨ ਜੀ ਹੋਏ ਨੇ ਭਾਈ ਭਗਤੂ ਜੀ ਦੀ ਵੰਸ਼ ਵਿੱਚੋਂ। ਇਉਂ ਇਹ ਸਾਰਾ ਇਤਿਹਾਸ, ਉਹ ਭਾਈ ਭਗਤੂ ਜੀ ਹੋਏ ਨੇ। ਹਾਂਜੀ,
ਅਨੰਤਾ ਕੂਕੋ ਭਲੇ ਸੋਬ ਵਧਾਵਨ ਹਨ ਸਰਦਾਰਾ।
ਇਉਂ ਭਾਈ ਅਨੰਤਾ ਜੀ ਕੁੱਕੋ ਭਲੇ, ਕੁੱਕੋ ਹੈਗਾ ਜੀ ਨਾਂ, ਅਤੇ ਇੱਕ ਮਿੰਟ ਕੀ ਦੇਖਿਓ ਤਾਂ ਕੀ ਪਾਠ ਹੈ ਤੁਹਾਡੇ ਕੋਲ? ਕਾਕੋ ਕੁੱਕੋ ਹੈ ਕਿ ਹੈਂਜੀ, ਕੋਕੋ ਵੀ ਹੈ,
ਕੁੱਕੋ ਜੀ,
ਕੋਕੋ ਤਾਂ ਕੁਝ ਹੋਰ ਹੁੰਦਾ, ਹੈਂਜੀ ਕੋਕੇ ਵੀ ਹੁੰਦੇ ਆ ਹਾਂਜੀ ਕੋਕੋ ਹੀ ਲਿਖਿਆ ਅਰਥਾਂ 'ਚ ਪੜ੍ਹ ਲਓ ਪੰਕਤੀ ਸਾਰੇ ਜਾਣੇ
ਆਨੰਤਾ ਕੋਕੋ ਭਲੇ ਸੋਭ ਵਧਾਵਨ ਹਨ ਸਰਦਾਰਾ
ਹਾਂ ਕੋਕੋ ਠੀਕ ਹੈ ਕੋਕੋ ਪਾਠ ਸ਼ੁੱਧ ਹੈ ਹਾਂ ਇਹ ਭਾਈ ਜਾਤੀ ਹੈ ਆ ਗਿਆ ਨਾ ਵਧਾਵਣ ਆਇਆ ਸੋਭ ਵਧਾਵ ਸੋਭਾ ਵਧਾਵਣਾ ਤੇ ਕੋਈ ਸੋਭ ਵਧਾਵਣ ਹੈ ਸਭ ਵਧਾਵਣ ਸੋਭ ਵੀ ਪਾਠ ਹੈਗਾ ਦੋਵੇਂ ਅਰਥ ਬਣਨਗੇ
ਹਾਂਜੀ
ਵਧਾਵਣ ਵਧਾਉਣ ਦਾ ਵੀ ਹੁੰਦਾ ਸੋਭ ਵਧਾਵਣ ਜੇ ਪੜ੍ਹੋਗੇ ਬੜੀ ਸੋਭਾ ਵਧਾਉਣ ਵਾਲਾ ਹੋਇਆ ਅਤੇ ਦੂਜਾ ਵਧਾਉਣ ਇੱਕ ਜਾਤੀ ਵੀ ਹੈ ਉੱਥੇ ਸਭ ਨਾਲ ਲੱਗੂਗਾ ਇਹ ਸਾਰੇ ਵਧਾਉਣ ਜਾਤੀ ਦੇ ਨੇ ਖੱਤਰੀਆਂ ਦੀ ਜਾਤੀ ਹੈ ਹਰਿਗੋਬਿੰਦ ਸਾਹਿਬ ਦਾ ਬੜਾ ਯੋਧਾ ਪਰਉਪਕਾਰੀ ਸਿੱਖ ਹੋਇਆ ਭਾਈ ਕੁੱਕੋ ਕੁੱਕੋ ਪਾਠ ਹੈ ਵਧਾਉਣ ਜਾਤੀ ਦਾ ਇਹਦਾ ਅੱਗੇ ਪੁੱਤਰ ਹੋਇਆ ਕੁੱਕੋ ਦਾ ਕੌਣ ਅਨੰਤਾ ਅਨੰਤਾ ਪੁੱਤਰ ਹੈ ਕੁੱਕੋ ਕੀ ਹੈ ਹਾਂ ਪਿਤਾ ਵਾ ਕੁੱਕੋ ਦਾ ਪੁੱਤਰ ਭਾਈ ਅਨੰਤਾ ਜੀ ਹੋਏ ਹਾਂ ਜਿਹੋ ਜਿਹੇ ਗੁਣ ਪਿਤਾ ਵਿੱਚ ਸੀ ਨਾ ਕੁੱਕੋ ਦੇ ਵਿੱਚ ਅਨੰਤੇ ਦੇ ਵਿੱਚ ਵੀ ਫਿਰ ਉਹੀ ਗੁਣ ਪ੍ਰਾਪਤ ਕੀਤੇ ਗੁਰੂ ਸਿੱਖੀ ਧਾਰਨ ਕੀਤੀ ਹਰਗੋਬਿੰਦ ਸਾਹਿਬ ਜੀ ਦੀ ਇਹ ਗੁਣਾਂ ਦਾ ਪੁੰਜ ਸੀ ਭਾਈ ਅਨੰਤਾ ਜੀ ਤਾਂ ਨਾਮ ਅਨੰਤਾ ਪੈ ਗਿਆ ਵਧਾਨ ਖੱਤਰੀ ਦੇ ਇਉਂ ਸਰਦਾਰ ਹੋਏ ਮਰਚੇ ਪਾਸੇ ਦਰਦੇ ਸਰਦਾਰੀਆਂ ਮਿਲੀਆਂ ਹਾਂਜੀ ਚਲੋ ਅੱਗੇ ਇੱਟਾ
ਇੱਟਾ ਰੋੜਾ ਜਾਣੀਏ
ਆ ਵੀ ਨਾ ਉਹਨੇ ਇੱਟਾ ਰੋੜਾ ਸੋਹਣੇ ਨਾਂ ਰੱਖਣੇ ਕਿਸੇ ਨੇ ਇੱਟ ਵਾਂਗੂ ਪੱਕਾ ਹੋਣਾ ਹਾਂਜੀ ਬਜਾਲ ਕੀ ਸਿੱਖ 'ਚ ਕੋਈ ਫਰਕ ਪਿਆ ਹੋਵੇ ਇੱਟੇ ਹੈ ਇਹਨਾਂ ਦੇ ਪੱਕਾ ਹਾਂ ਅਤੇ ਰੋੜਾ ਜਿਵੇਂ ਰੋੜਾ ਖੱਤਰੀ ਵੀ ਜਾਤੀਆਂ ਦੀ ਰੋੜਿਆਂ ਦੀ ਜਾਤੀ ਵੀ ਇੱਕ ਪਰ ਇਹ ਤਾਂ ਇੱਟਾ ਰੋੜਾ ਨਾ ਹੈ ਰੋੜੇ ਵਾਂਗੂ ਨਿਮਰਤਾ ਵਾਲਾ ਹੋਣਾ ਬਈ ਕਿਵੇਂ ਰੋੜੇ ਨੂੰ ਹਰੇਕ ਦੇ ਠੁੱਡੇ ਵੱਜਦੇ ਬਰਸਰਾਪ ਤਾਂ ਨਹੀਂ ਨਾ ਕੋਈ ਦਿੰਦਾ ਇਉਂ ਇਹ ਨਾਂ ਇਹੋ ਜਿਹੇ ਰੱਖੇ ਹੁੰਦੇ ਸੀ ਕੁਛ ਅਰਥ ਨੇ ਉਹਨਾਂ ਦੇ ਇੱਟਾ ਰੋੜਾ ਜਾਣਨਾ ਕਰੀਏ ਇਸੇ ਤਰ੍ਹਾਂ ਨਵਲ ਨਿਹਾਲੂ
ਨਵਲ ਨਿਹਾਲੂ ਸ਼ਬਦ ਵਿਚਾਰਾ
ਭਾਈ ਨਿਹਾਲੂ ਜੀ ਸ਼ਬਦ ਹੀ ਵਿਚਾਰ ਕਰਨ ਵਾਲੇ ਹੋਏ ਨੇ ਨਵਲ ਜਿਹੜੀ ਹੈ ਭਾਈ ਇਹਨਾਂ ਦੀ ਜਾਤੀ ਆ ਇੱਕ ਨਵਲਾ ਨਿਵਲਾ ਨਾਂ ਦਾ ਵੀ ਹੋਇਆ ਸਿੱਖ
ਨਵਲ
ਹਾਂ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ ਉਹੀ ਸਮਝ ਲਿਓ ਨਵਲ ਤੋਂ ਨਿਵਲਾ ਪਟਨੇ ਦੇ ਰਹਿਣ ਵਾਲਾ ਸੀ ਇਹ ਨਵਲ ਅਤੇ ਨਿਹਾਲੂ ਭਰਾ ਸੀ ਦੋਵੇਂ ਭਾਈ ਨਿਵਲਾ ਜੀ ਹਾਂਜੀ ਪਟਨੇ ਦੇ ਰਹਿਣ ਵਾਲੇ ਨੇ ਅਤੇ ਨਿਹਾਲੂ ਜੀ ਭਰਾ ਨੇ ਦੋਵੇਂ ਬੜਾ ਸੋਹਣਾ ਕੀਰਤਨ ਕਰਦੇ ਕਥਾ ਕਰਦੇ ਅਤੇ ਇਹਨਾਂ ਦੀ ਕਥਾ ਹਰੇਕ ਇੰਨੀ ਕਥਾ ਜਿਹੜੀ ਸੀ ਨਾ ਭਾਈ ਨਿਹਾਲੂ ਜੀ ਦੀ ਅਤੇ ਜਿਹੜਾ ਸੁਣ ਲੈਂਦਾ ਸਿੱਖ ਬਣ ਜਾਂਦਾ ਇੰਨੀ ਪ੍ਰਭਾਵਸ਼ਾਲੀ ਕਥਾ ਸੀ ਇਸ ਕਰਕੇ ਮਹਾਰਾਜ ਨੇ ਇਹਨਾਂ ਨੂੰ ਧਰਮ ਪ੍ਰਚਾਰ ਧਰਮ ਦੇ ਪ੍ਰਚਾਰਕ ਥਾਪ ਦਿੱਤਾ ਵੀ ਪ੍ਰਚਾਰ ਕਰੋ ਹਾਂ ਸੋ ਅੱਗੇ ਜੀ
ਤਖਤੂ ਧੀਰ ਗੰਭੀਰ ਹੈ
ਹਾਂ
ਦਰਗਾਹ ਤੁਲੀ ਜਪੈ ਨਿਰੰਕਾਰਾ
ਭਾਈ ਤਖਤੂ ਜੀ ਹੋਏ ਨੇ ਧੀਰ ਜਾਤੀ ਵੀ ਹੈ ਅਤੇ ਧੀਰ ਜਵਾਨ ਸਮਝ ਲਓ ਹੋਏ ਨੇ ਬੜੇ ਗੰਭੀਰ ਸੁਭਾਅ ਦੇ ਸੀ ਭਾਈ ਤਖਤੂ ਜੀ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਕੇ ਇਹਨੇ ਵੱਡੀ ਵੀਰਤਾ ਦਿਖਾਈ ਹੈ ਹਾਂਜੀ ਇਵੇਂ ਦਰਗਾਹ ਤੁਲੀ ਜਪੈ ਨਿਰੰਕਾਰਾ
ਦਰਗਾਹ ਤੁਲੀ ਜਪੈ ਨਿਰੰਕਾਰਾ
ਹਾਂ ਭਾਈ ਹਾਂਜੀ ਦਰਗਾਹ ਹੀ ਹੈ ਦਰਗਾਹ ਬਿੰਦੀ ਆ ਉੱਥੇ ਦਰਗਾਹ ਹਾਂ ਤੁਲੀ ਪਾਈ ਜਾਤੀ ਹੈ ਅਤੇ ਦਰਗਾਹ ਨਾਂ ਹੈ ਨਿਰੰਕਾਰ ਨੂੰ ਜਪਣ ਵਾਲਾ ਸਿੱਖ ਹੋਇਆ ਹਾਂਜੀ
ਮਨਸਾ ਧਾਰ ਅਥਾਹ ਹੈ ਤੀਰਥ ਉੱਪਲ ਸੇਵਕ ਸਾਰਾ
ਹਾਂ ਭਾਈ ਮਨਸਾ ਧਾਰ ਨਾਂ ਹੈ ਬੜਾ ਥਾਹ ਡੂੰਘਾ ਜੀਵਨ ਵਾਲਾ ਇਵੇਂ ਭਾਈ ਤੀਰਥ ਜੀ ਹੋਏ ਨੇ ਉੱਪਲ ਜਾਤੀ ਦੇ ਇੱਕ ਤਾਂ ਤੀਰਥਾ ਜੀ ਪਛਾਇਆ ਸੀ ਨਾ ਇੱਕ ਇਹ ਤੀਰਥ
ਕਿਸ਼ਨਾ ਝੰਜੀ ਆਖੀਏ
ਉੱਪਲ ਗੋਤੀ ਦੇ ਤੀਰਥ ਜੀ ਸੇਵਕ ਵਾਲੇ ਹੋਏ ਨੇ ਬੜੇ ਭਾਰੀ
ਝੰਜੀ
ਹਾਂਜੀ ਚਲੋ ਅੱਗੇ ਪੜ੍ਹ ਲਓ
ਕਿਸ਼ਨਾ ਝੰਜੀ ਆਖੀਏ
ਆ ਜਿਹੜਾ ਮਨਸਾ ਧਾਰ ਆਇਆ ਨਾ ਤੀਰਥ ਤਾਂ ਨਹੀਂ ਕਿਸੇ ਕੋਲ ਧੀਰ ਹੈਗਾ ਮਨਸਾ ਤੀਰਥ ਆਹ ਹਾਂ ਪਰ ਇਹ ਕਈ ਥਾਵੀਂ ਧੀਰ ਵੀ ਪਾਠ ਹੈ ਉੱਥੋਂ ਵੀ ਲੈਣਾ ਵੀ ਧੀਰ ਗੋਤ ਦਾ ਹੋਇਆ ਭਾਈ ਮਨਸਾ ਜੀ ਹਰਗੋਬਿੰਦ ਸਿੱਖ ਪ੍ਰੇਮੀ ਚਲੋ ਜੀ
ਕਿਸ਼ਨਾ ਝੰਜੀ ਆਖੀਏ ਪੰਮੂ ਪੁਰੀ ਗੁਰੂ ਕਾ ਪਿਆਰਾ
ਹਾਂ ਪੂਰੀ ਵੱਖਰਾ ਨਹੀਂ ਪੰਮੂ ਪੂਰੀ ਇਕੱਠਾ ਕਰ ਲਿਓ ਪੂਰੀ ਦਾ ਸੰਬੰਧ ਪੰਮੂ ਨਾਲ ਹੈ, ਪੂਰੀਆਂ ਵੱਖਰਾ ਨਹੀਂ। ਕਿਸੇ ਨਾਲ ਚੰਗੀ ਆਖੀ ਹੈ ਭਾਈ, ਕਿਸੇ ਨਾਲ ਜੀ ਹੋਏ ਨੇ ਚੰਗੀ ਜਾਤੀ ਦੇ ਆਖੀਂਦੇ ਨੇ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ, ਅੰਮ੍ਰਿਤਸਰ ਸਾਹਿਬ ਬਣਨ ਵੇਲੇ ਬੜੀ ਸੇਵਾ ਕੀਤੀ। ਇੱਕ ਹੋਰ ਹੋਇਆ ਜਿਹੜਾ ਸੀ ਤੀਜੇ ਪਾਸੇ ਦਾ ਵਾਹਿਗੁਰੂ ਜੀ ਗੁਰੂ ਅਰਜਨ ਸਾਹਿਬ ਦੇ ਵੇਲੇ ਝਿੰਗਣ ਗੋਤ ਦਾ, ਉਹ ਵੀ ਇਹ ਕਿਸੇ ਨਾਲ ਹੀ ਨਾਂ ਸੀ। ਇਹਨੂੰ ਮਾਰੇ ਪ੍ਰਚਾਰਕ ਥਾਪਿਆ। ਹੁਣ ਚੰਜੀ ਤੋਂ ਝੰਜੂ ਗੋਤ ਹੋਇਆ ਇਹ, ਚੰਜੀ ਨਾਲ ਝੰਜੂ ਸਮਝ ਲਿਓ, ਝੰਜੂ ਤੋਂ ਝੰਜੀ ਹੋ ਗਿਆ। ਕਿਹਨੂੰ ਆਪਾਂ ਲਾ ਦਿੰਦਾ ਕਿਸ ਝੰਜੀ, ਕਈਆਂ ਦੇ ਗੋਤੇ ਦੇ ਨਾਲ ਲੱਗ ਜਾਂਦਾ ਫਲਾਣਾ ਰੀਹਲ ਜਾਂ ਝੰਜ, ਉਹ ਦੂਜੇ ਸਭ ਥੋੜ੍ਹੇ ਬਦਲ ਕੇ ਕਹਿ ਦਿੱਤੇ ਜਾਂਦੇ ਨੇ। ਇਉਂ ਅਸਲੀ ਨਾਂ, ਅਸਲੀ ਗੋਤ ਆ ਝੰਜੂ, ਅਤੇ ਪ੍ਰੇਮੀ ਸਿੱਖ ਹੈ ਹਰਗੁਰੂ ਸਾਹਿਬ ਦਾ, ਯੋਧਾ ਹੋਇਆ ਤਾਂ ਆਤਮ ਗਿਆਨੀ ਹੋਇਆ। ਹਾਂਜੀ, ਐਵੇਂ ਹੀ ਭਾਈ ਪੰਮੂ ਜੀ ਹਰਗੋਬਿੰਦ ਸਾਹਿਬ ਦੇ ਪੂਰੀ ਗੋਤ ਦੇ ਹੋਏ ਨੇ, ਬਹਾਦਰ ਹੋਏ ਨੇ ਯੋਧੇ ਬੜੇ ਭਾਰੀ ਹੈ ਵੀ। ਕੌਣ? ਪੰਮੂ ਜੀ ਪੂਰੀ ਗੋਤ ਹੈ। ਅੱਗੇ
ਤਿੰਗੜ ਮੱਧੂ ਜਾਣੀਐਨ।
ਹਾਂਜੀ,
ਬੜੇ ਸੁਜਾਨ ਪਖਾਨ ਉਪਾਰਾ।
ਇਹ ਭਾਈ ਤਖਾਣ ਸੀ ਜਾਤੀ ਦਾ, ਨਾਂ ਕੀ ਹੈ? ਮੱਧੂ। ਹਰਗੋਬਿੰਦ ਸਾਹਿਬ ਦਾ ਸਿੱਖ ਹੋਇਆ ਹੈ। ਲੱਕੜਾਂ ਇਹਦੀ ਜਿਵੇਂ ਤਰਖਾਣਾ ਕੰਮ, ਲੱਕੜਾਂ ਦਾ ਕੰਮ ਦਾ ਸੀ। ਇਹਨੇ ਜੋ ਲੰਗਣ ਵਾਸਤੇ ਲੱਕੜਾਂ ਆਉਣੀਆਂ, ਮੋਟੀਆਂ ਲੱਕੜਾਂ ਆਉਣੀਆਂ, ਪਾੜ ਪਾੜ ਕੇ ਟੁਕੜੇ ਬਣਾਉਣੇ, ਚੀਰਨੀਆਂ ਲੱਕੜਾਂ, ਪਾਲਣੀਆਂ ਲੱਕੜਾਂ, ਬਸ ਇਹਦੀ ਸੇਵਾ ਸੀ। ਧਿੰਗੜ ਜਾਤੀ ਆ ਅਤੇ ਸਮਝ ਲਓ ਮੱਧੂ ਨਾਂ ਹੈ। ਮੱਧੂ ਢਿੱਡ ਦਾ ਨਾਂ ਵੀ ਹੁੰਦਾ, ਕਹਿੰਦੇ ਭੰਨੂ ਤੇਰਾ ਮੱਧੂ ਜਿਹਾ, ਢਿੱਡ ਨੂੰ ਵੀ ਕਹਿੰਦੇ ਨੇ ਮੱਧੂ। ਅਤੇ ਪਰ ਇੱਥੇ ਮੱਧੂ ਨਾਂ ਆਇਆ, ਮੰਦੂ ਨਹੀਂ ਹੈਗਾ, ਮੱਧੂ ਹੀ ਹੈ। ਮਾਸੇ ਪਾਤਸ਼ਾਹ ਜੀ ਬਹੁਤ ਇਹਦੀ ਸੇਵਾ 'ਤੇ ਪ੍ਰਸੰਨ ਹੋਏ ਨੇ। ਸਤਿਗੁਰਾਂ ਨੇ, ਛੇਵੇਂ ਪਾਤਸ਼ਾਹ ਨੇ ਮੱਧੂ ਦਾ ਆਪ ਸੰਸਕਾਰ ਕੀਤਾ ਹੱਥੀਂ, ਸੇਵਾ ਖੁਸ਼ ਹੋ ਕੇ। ਅਤੇ ਹਾਂਜੀ,
ਬੰਨ ਵਾਲੀ ਅਤੇ ਪਰਸਰਾਮ।
ਇੱਕ ਮਿੰਟ, ਪੜ੍ਹੋ ਜੀ ਹੁਣ। ਬਨਵਾਲੀ,
ਬਨਵਾਲੀ ਅਤੇ ਪਰਸਰਾਮ।
ਬਨਵਾਲੀ ਅੱਡਾ ਅੱਡ ਨੇ ਇਕੱਠਾ ਤੁਹਾਡੇ ਕੋਲ? ਹਾਂ, ਫਿਰ ਇਕੱਠੇ ਬਣੇ। ਬਨਵਾਲੀ,
ਬਨਵਾਲੀ, ਬਨਵਾਲੀ,
ਹਾਂ,
ਬਨਵਾਲੀ ਅਤੇ ਪਰਸਰਾਮ। ਬਾਲ ਬੈਦ ਹੋ ਤਿੰਨ ਬਲਹਾਰਾ।
ਹਾਂ, ਭਾਈ ਬਨਵਾਲੀ ਜੀ ਹੋਏ, ਭਾਈ ਪਰਸਰਾਮ ਜੀ, ਇਹ ਜਿਹੜੇ ਨੇ ਬਾਲ ਜੀ, ਇਹ ਬੈਦ ਸੀ, ਬੈਦ ਹਕੀਮ ਕਹਿ ਲਓ। ਇੱਥੇ ਮਾਰੇ ਦਰਦੇ ਬੈਦਗੀ ਕਰਦੇ ਰਹੇ ਨੇ, ਹਕੀਮੀ ਕਰਦੇ ਰਹੇ ਨੇ। ਕੋਈ ਸਿੱਖ ਕੋਈ ਬਿਮਾਰ ਹੋ ਜਾਂਦਾ ਤਾਂ ਦਵਾਈ ਬੂਟੀ ਕਰਨੀ, ਇਲਾਜ ਕਰਦੇ, ਨਾਲ ਨਾਲ ਧਰਮ ਪ੍ਰਚਾਰ ਕੇ ਮਾਰੇ ਨੂੰ ਇਹਨਾਂ ਨੂੰ ਥਾਪਿਆ। ਅਤੇ ਇਹ ਇਸ ਤਰ੍ਹਾਂ ਪਰਸਰਾਮ ਵੀ ਜਿਹੜਾ ਸੀ, ਬਨਵਾਲੀ ਵੀ ਅਤੇ ਬਾਲ ਵੀ ਵੈਦ ਹੋਏ ਨੇ। ਛੇਵੇਂ ਬਾਅਦ ਸੈਨਾ ਵਿੱਚ ਮਹਾਨ ਯੋਧਾ ਵੀ ਹੋਇਆ ਇੱਕ, ਇਹ ਪਰਸਰਾਮ ਨਾਂ ਦਾ, ਇਹ ਸਮਝ ਲਓ ਵੈਦ ਵੀ ਅਤੇ ਯੋਧਾ ਵੀ। ਹਾਂਜੀ, ਇਉਂ ਸਮਝ ਲਓ ਜੀ।
ਸਤਿਗੁਰ ਪੁਰਖ ਸਵਾਰਨ ਹਾਰਾ।
ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਕੀ ਨੇ, ਪੜ੍ਹੋ ਸਾਰੇ।
ਸਤਿਗੁਰ ਪੁਰਖ ਸਵਾਰਨ ਹਾਰਾ।
ਇਉਂ ਸਤਿਗੁਰ ਪੁਰਖ ਮਾਸੇ ਪਾਤਸ਼ਾਹ ਜੀ ਸਵਾਰਨ ਵਾਲੇ ਨੇ। ਇਉਂ ਸਿੱਖਾਂ ਨੂੰ ਕਿੰਨਿਆਂ ਨੂੰ ਮਾਰਨ ਜੀਵਨ ਦਾਨ ਬਖਸ਼ਿਸ਼ ਕੀਤੇ ਅਤੇ ਸਹਾਇਤਾਂ ਕਰਵਾਈਆਂ, ਜੀਵਨ ਜੰਮਣ ਮਰਨ ਕੱਟੇ, ਮਾਰਚੇ ਪਾਤਸ਼ਾਹ ਜੀ ਸਵਾਰਨ ਹਾਰੇ ਨੇ। ਸਤਿਗੁਰ ਪੁਰਖ,
ਸਤਿਗੁਰ ਪੁਰਖ
ਸਵਾਰਨ ਹਾਰਾ,
ਸਵਾਰਨ ਹਾਰਾ।
ਚਲੋ ਜੀ,
ਲਸਕਰ ਭਾਈ ਤੀਰਥਾ, ਗਵਾਲੀ ਗਵਾਲੀ ਏਰ ਸੁਹਿਣੀ ਹਰਦਾਸ।
ਹਾਂ,
ਹਰਦਾਸ,
ਹਰਦਾਸ ਭਾਈ ਤੀਰਥਾ ਜੀ ਆਏ ਨੇ, ਫਿਰ ਪਿੱਛੇ ਵੀ ਹੋਏ ਨੇ ਤੀਰਥਾ ਜੀ। ਸੋ ਤੀਰਥ ਇੱਕ ਤਾਂ ਸਭਨ ਬਾਬ ਦੇ ਗੋਤ ਦੇ ਗੁਲਾਮ ਦਾ ਦੇ ਸਿੱਖ ਹੋਏ ਨੇ, ਪਿੱਛੇ ਪੜ੍ਹਿਆ ਸੀ ਆਪਾਂ ਨੇ। ਐਵੇਂ ਸਤਿਗੁਰੂ ਨੂੰ ਇਹਨਾਂ ਨੂੰ ਭਾਈ ਤੀਰਥ ਨੂੰ ਸੱਚ ਬੋਲਣ ਦੀ ਸੁਭਾਣ ਪਾਇਆ ਸੀ, ਕਦੇ ਝੂਠ ਨਹੀਂ ਬੋਲਣਾ। ਅਤੇ ਮੰਨਿਆ ਨਾ ਵੀ ਜਿਹੜਾ ਸੀ ਯੁਧਿਸ਼ਠਿਰ ਧਰਮ ਪੁੱਤਰ ਕਿਹਾ ਗਿਆ ਵੀ ਝੂਠ ਨਹੀਂ ਬੋਲਿਆ ਸਾਰੀ ਜ਼ਿੰਦਗੀ। ਇੱਕ ਦਿਨ ਉਹਨੇ ਵੀ ਕਹਿਤਾ ਸੀ ਅਸਸਥਾਮਾ ਮਰ ਗਿਆ, ਮਾਰੋ ਕਹਿੰਦਾ ਹਾਥੀ। ਅਸਸਥਾਮਾ ਇੱਕ ਤਾਂ ਹਾਥੀ ਦਾ ਨਾਂ ਸੀ ਨਾ, ਇੱਕ ਅਸਸਥਾਮਾ ਜਰਨੈਲ ਸੀ ਕੌਰਵਾਂ ਦਾ, ਮਰਦਾ ਨਹੀਂ ਸੀ ਉਹ। ਕਹਿੰਦੇ ਕਿਸੇ ਨੇ ਕਿਹਾ ਵੀ ਜਿੰਨਾ ਜੇ ਯੁਧਿਸ਼ਠਿਰ ਕਹਿ ਦੇਵੇ ਨਾ ਸਾਰੇ ਸੱਚ ਮੰਨ ਜਾਣਗੇ, ਵੀ ਯੁਧਿਸ਼ਠਿਰ ਨੇ ਸਾਰੀ ਜ਼ਿੰਦਗੀ ਝੂਠ ਨਹੀਂ ਬੋਲਿਆ। ਅਤੇ ਉਹਨੂੰ ਕਿਹਾ ਵੀ ਤੂੰ ਕਹਿ ਦੇ ਵੀ ਮਰ ਗਿਆ ਉਹ। ਅਤੇ ਕਹਿੰਦੇ ਮੈਂ ਸਾਰੀ ਜ਼ਿੰਦਗੀ ਝੂਠ ਨਹੀਂ ਮਾਰਿਆ, ਫਿਰ ਕਿਵੇਂ ਕਹਾਂ? ਕਹਿੰਦੇ ਅਸਸਥਾਮਾ ਕਹਿ ਕੇ ਬਾਅਦ 'ਚ ਕਹਿ ਦੀ ਹਾਥੀ, ਉਹ ਸੁਣ ਲੈਣੀ ਉਹਨਾਂ ਨੂੰ ਸਿਰ ਰੌਲਾ ਪਾ ਦਾਂਗੇ। ਕਹਿੰਦੇ ਵੀ ਕਹਿ ਦੇਵੇ ਧਰਮ ਪੁੱਤਰ ਕਹਿ ਦੇਵੇ, ਕਹਿ ਦਿੱਤਾ ਜੀ ਅੱਛਾ ਥਾਵਾਂ ਮਰ ਗਿਆ, ਸਾਰਿਆਂ ਨੇ ਤਾੜੀਆਂ ਮਾਰਤੀਆਂ ਮਾਰੂ ਕਹਿੰਦਾ ਹਾਥੀ। ਇਹ ਜਿਹੜਾ ਸੀ ਭਾਈ ਤੀਰਥਾ ਜੀ ਅਤੇ ਇਹ ਨਹੀਂ ਸੀ, ਸਦਾ ਸਾਰੀ ਜ਼ਿੰਦਗੀ ਸੱਚ ਬੋਲਣ ਦਾ ਸੁਭਾਅ ਬਣਾ ਕੇ ਰੱਖਿਆ, ਜਿਹੜੇ ਚੌਥੇ ਪਾਤਸ਼ਾਹ ਦੇ ਸਿੱਖ ਸੀ, ਸੱਚ ਬੋਲਣ ਦੀ ਆਦਤ ਪਾਈ। ਇੱਕ ਚੱਡਾ ਗੋਦੇ ਵੀ ਗੁਰੂ ਅਰਜਨ ਸਾਹਿਬ ਦੇ ਸਿੱਖ ਹੋਏ ਨੇ, ਤੀਰਥਾਂ ਦਾ ਨਾਂ ਹੋਇਆ। ਇੱਕ ਇਹ ਸ਼ਾਹੀ ਫੌਜ ਵਿੱਚੋਂ ਮੁਸਲਮਾਨਾਂ ਦੀ ਫੌਜ ਦੇ ਵਿੱਚ ਭਰਤੀ ਸੀ ਕੋਈ ਜਿਹੜਾ ਸੀ ਭਾਈ ਤੀਰਥਾ। ਫਿਰ ਮਾਰਸ਼ ਪਾਤਸ਼ਾਹ ਜੀ ਨੇ ਵੀ ਦੇਖਿਆ ਵੀ ਇਹਨਾਂ ਇੱਥੇ ਤਾਂ ਜਾਨ ਪਾਣੀ ਵਾਲੀ ਫੌਜ ਹੈ, ਧਰਮੀ ਫੌਜ ਭਰਤੀ ਕਿਉਂ ਨਾ ਹੋਈ ਹੈ, ਸਾਡੀ ਕੋਈ ਨੌਕਰੀ ਗੁਰਸਾਰੇ ਗੁਰਸੱਚੇ ਪਾਤਸ਼ਾਹ ਦਾ ਸਿੱਖ ਬਣ ਕੇ ਫੌਜ ਭਰਤੀ ਮਹਾਰਾਜ ਜੀ ਦੇ ਹੋਇਆ, ਉਹ ਸਿੱਖ ਹੈ ਭਾਈ ਤੀਰਥਾ ਜੀ ਛੇਵੇਂ ਪਾਤਸ਼ਾਹ ਦਾ। ਐਵੇਂ ਗਵਾਲੀਅਰ
ਗਵਾਲੀਅਰ
ਸੋਹਣੀ ਹਰਦਾਸ
ਸੋਹਣੀ ਹਰਦਾਸ,
ਹਾਂ ਇੱਕ ਭਾਈ ਹਰਦਾਸ ਜੀ ਸੋਹਣੀ ਜਾਤੀ ਦੇ ਹੋਏ ਨੇ ਅਤੇ ਗਵਾਲੀਅਰ ਦੇ ਵਿੱਚ ਗਏ ਮਾਰ ਗਏ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਕਿਲ੍ਹੇ ਵਿੱਚ, ਉੱਥੇ ਦਾ ਦਰੋਗਾ ਸੀ ਇਹ ਹਰਦਾਸ। ਦਰੋਗੇ ਦਾ ਕੰਮ ਤਾਂ ਸਾਰੀ ਕਿਲ੍ਹੇ ਦੀ ਨਿਗਰਾਨੀ ਰੱਖਣੀ ਅਤੇ ਸਾਰੀ ਜ਼ਿੰਮੇਵਾਰੀ ਕਿਲ੍ਹੇ ਦੀ ਦਰੋਗੇ ਦੀ ਹੁੰਦੀ ਹੈ। ਇਹ ਹਰਦਾਸ ਦਰੋਗਾ ਜਿਹੜਾ ਸੀ ਇਹਦੇ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਸੇਵਕ ਬਣ ਗਿਆ ਮਹਾਰਾਜ ਦੇ ਦੇਖ ਕੇ। ਅਤੇ ਇੱਕ ਹਰਦਾਸ ਗੁਰੂ ਰਾਮਦਾਸ ਦੇ ਪਿਤਾ ਦਾ ਨਾਮ ਵੀ ਸੀ, ਲਾਹੌਰ ਦੇ ਰਹਿਣ ਵਾਲੇ ਨੇ। ਸੋ ਇਸੇ ਤਰ੍ਹਾਂ ਭਾਈ ਇਹ ਹਰਦਾਸ ਵੱਖਰੇ ਵੱਖਰੇ ਹੋਏ ਨੇ ਅਤੇ ਇਵੇਂ ਇਹ ਜਿਹੜਾ ਹਰਦਾਸ ਜੀ ਹੋਏ ਨੇ ਅਤੇ ਕਹਿ ਲਓ ਵੀ ਇੱਕ ਹਰਦਾਸ ਵੈਦ ਵੀ ਹੋਇਆ ਗੁਰੂ ਨਾਨਕ ਸਾਹਿਬ ਜਿਹਨੂੰ ਪੜ੍ਹਾਉਣ ਵਾਸਤੇ ਆਏ ਜੀ ਹਰਦਾਸ ਬ੍ਰਾਹਮਣ, ਉਹ ਵੀ ਇੱਕ ਹੋਏ ਨੇ। ਉਹ ਉਸ ਵੇਲੇ ਦੇ ਸਿੱਖ ਸੀ ਜਦੋਂ ਮਾਰ ਸ਼ਬਦ ਉਚਾਰਿਆ ਸੀ ਨਾ ਵੈਦ ਬੁਲਾਇਆ ਵੈਦ ਕੀ ਭਗਤ ਡੋਲੇ ਬਾਂਹ ਭੋਲਾ ਵੈਦ ਨਾ ਜਾਣ ਲਈ ਕਰਕ ਲਿਜੇ ਮਾਹ। ਸੋ ਇਸ ਤਰ੍ਹਾਂ ਉਹ ਵੀ ਖੋਇਆ। ਪਰ ਇਹ ਜਿਹੜਾ ਸੀ ਇੱਕ ਬਿਜਗੋਤ ਦਾ ਪ੍ਰੇਮੀ ਵੀ ਹੋਇਆ, ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ। ਅਤੇ ਇਸੇ ਤਰ੍ਹਾਂ ਭਾਈ ਗਵਾਲੀਅਰ ਦੇ ਕਿਲ੍ਹੇ ਦਾ ਇਹ ਸੀ ਦਰੋਗਾ ਜਿਹੜਾ ਆਹ ਹਰਦਾਸ ਆਇਆ ਉਹਨੇ ਇੱਥੇ ਸਿੱਖ ਬਣ ਗਿਆ ਮਹਾਰਾਜ ਦੇ ਦਰੋਗਾ ਜੀ। ਅਤੇ ਜਹਾਂਗੀਰ ਨੂੰ ਸਮਝਾਉਂਦਾ ਰਿਹਾ, ਕਹਿਣ ਲੱਗੇ ਤੁਸੀਂ ਇਹਨਾਂ ਨੂੰ ਕੈਦ ਕੀਤਾ ਹੈ, ਇਹ ਤਾਂ ਅਵਤਾਰ ਪੁਰਸ਼ ਨੇ, ਬਾਦਸ਼ਾਹ ਗਲਤੀ ਕਰ ਰਿਹਾ, ਤੂੰ ਬਰੀ ਕਰੋ ਇਹਨਾਂ ਨੂੰ ਸਿੱਖਾਂ ਸਮੇਤ। ਅਤੇ ਇਉਂ ਸਾਖ ਸੇਵਕ ਬਣਿਆ ਇਹ ਭਾਈ ਹਰਦਾਸ ਜੀ ਉਹ ਹੋਏ ਨੇ। ਚਲੋ ਜੀ,
ਭਾਵਾ ਧੀਰ ਅਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ।
ਆ ਮਗਰੋਂ ਹੀ ਸੁਣਦਾ ਕੀ ਕਹਿੰਦੇ ਤੁਸੀਂ
ਭਾਵਾ ਧੀਰ,
ਹਾਂ ਇਹ ਤਾਂ ਬਹੁਤ ਵਧੀਆ।
ਅਜੈਨ ਵਿੱਚ
ਠੀਕ ਹੈ ਠੀਕ,
ਸਾਧ ਸੰਗਤ ਗੁਰ ਸ਼ਬਦ ਨਿਵਾਸ,
ਹੁਣ ਹੋਇਆ ਠੀਕ। ਤੁਸੀਂ ਉਹ ਜਿਹੜਾ ਸੀ ਨਾ ਕਿ ਜਿਦੇਸ਼ਟਰ, ਉਹਦੇ ਮੰਗ ਉਹੀ ਗੱਲ ਕਰੀ। ਜਿਦੇਸ਼ਟਰ ਕਹਿੰਦਾ ਸੀ ਨਾ ਅੱਛਾ ਸਾਮਾ ਮਰ ਗਿਆ, ਬਾਅਦ ਬਾ ਹਾਥੀ ਕਹਿੰਦੇ ਹਾਥੀ, ਉਹ ਤੁਹਾਡਾ ਨਿਵਾਸ ਸਿੱਧੇ ਕਹਿੰਦੇ ਤੁਸੀਂ ਬਾਕੀ ਪੰਕ। ਚਲੋ ਜੀ ਭਾਈ, ਭਾਵਾ ਜੀ ਹੋਏ ਨੇ, ਹਾਂ ਸੱਚੇ ਪਾਤਸ਼ਾਹ ਜੀ ਹਰਗੋਬਿੰਦ ਸਾਹਿਬ ਦੇ ਉਜੈਨ ਦੇ ਰਹਿਣ ਵਾਲਾ, ਹਾਂ ਧੀਰ ਗੋਤ ਦਾ, ਧੀਰ ਹੋ ਗਿਆ ਗੋਤ, ਭਾਵਾ ਵਾ ਨਾ ਉਜੈਨ ਦੇ ਰਹਿਣ ਵਾਲਾ ਇਹ ਸਿੱਖ ਦੇ। ਉਜੈਨ ਕਿੱਥੋਂ ਦੇ ਮਾਨ ਦੇ ਸਿੱਖ ਆਏ ਨੇ, ਇਹ ਵੀ ਜਿਹੜਾ ਉਜੈਨ ਹੈ ਗਵਾਲੀਅਰ ਦੇ ਦਾ ਦੇਸ਼ ਦੀ ਪੁਰਾਣੀ ਰਾਜਧਾਨੀ ਹੈ ਗਵਾਲੀਅਰ ਦੇ ਵਿੱਚ ਨਾ ਉਜੈਨ ਦੀ, ਇਹ ਸਿਪਰਾ ਨਦੀ ਦੇ ਕੰਢੇ 'ਤੇ ਆ ਉਜੈਨ। ਆ ਬਿਕਰਮਾ ਰਾਜ ਜਿੱਥੋਂ ਬਿਕਰਮੀ ਸਨ ਚੱਲਿਆ ਨਾ ਰਾਜਾ ਬਿਕਰਮਾ, ਜਿੱਥੋਂ ਹੋਇਆ ਉਹਦੀ ਰਾਜਧਾਨੀ ਰਿਹਾ ਉਜੈਨ, ਜਿੱਥੋਂ ਬਿਕਰਮੀ ਸਨ ਚੱਲਦਾ ਨਾ। ਇਸ ਲਈ ਇਹ ਬਿਕਰਮਾ ਦਿੱਤ ਦੀ ਰਾਜਧਾਨੀ ਰਹੀ ਹੈ। ਸੰਸਕ੍ਰਿਤ ਗ੍ਰੰਥਾਂ ਵਿੱਚ ਇਹਦਾ ਨਾਂ ਹੋਰ ਆਇਆ, ਉੱਥੇ ਦਾ ਨਾਂ ਉਜੈਨ ਦਾ ਅਵੰਤੀ ਆਇਆ, ਉਹ ਵੀ ਦਾ ਨਾਂ ਚੱਲਦਾ, ਉਹ ਵੀ ਦੇਖੀਦਾ। ਇੱਥੇ ਉਜੈਨ ਵਿੱਚ ਇੱਕ ਮਹਾਂਕਾਲ ਦਾ ਬਹੁਤ ਪੁਰਾਣਾ ਮੰਦਰ ਹੈ ਦੇਖਣ ਨੂੰ ਮਿਲਦਾ। ਹਾਂ ਕ੍ਰਿਸ਼ਨ ਅਵਤਾਰ ਦੀ ਕਥਾ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਇਹ ਪੁਰੀ ਦਾ ਨਾਂ ਲਿਆ, ਪੂਪ ਉਜੈਨ ਪੁਰੀ ਕੋ ਜਹਾਂ, ਦਸਵੇਂ ਪਾਤਸ਼ਾਹ ਲਿਖਦੇ ਨੇ। ਸੋ ਉੱਥੋਂ ਦੀ ਗੱਲ ਹੋ ਰਹੀ ਹੈ। ਇਸ ਉਜੈਨ ਨਗਰ ਦਾ ਧੀਰ ਜਾਤੀ ਦਾ ਭਾਈ ਭਾਵਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਸਿੱਖ ਹੋਇਆ। ਸਾਧ ਸੰਗਤ ਗੁਰ ਸ਼ਬਦ ਨਿਵਾਸ,
ਸਾਧ ਸੰਗਤ ਗੁਰ ਸ਼ਬਦ ਨਿਵਾਸ,
ਸਾਧ ਸੰਗਤ ਵਿੱਚ ਨਿਵਾਸ ਕਰਦਾ ਗੁਰਸ਼ਬਦ ਦੇ ਆਸਰੇ ਜੀਵਨ ਬਤੀਤ ਕਰਨ ਵਾਲਾ ਸਿੱਖ ਭਾਈ ਭਾਵਾ ਜੀ ਹੋਵੇ। ਹੋਰ ਜੀ,
ਮੇਲ ਵੱਡਾ ਬਰਹਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ।
ਇਹ ਭਾਈ ਮੇਲ ਵੱਡਾ ਬਰਹਾਨਪੁਰ,
ਮੇਲ ਵੱਡਾ ਬਰਹਾਨਪੁਰ,
ਪੜ੍ਹੋ ਸਾਰੇ ਜੀ,
ਮੇਲ ਵੱਡਾ ਬਰਹਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ।
ਹਾਂ ਇਹ ਬਰਹਾਨਪੁਰ ਤਾਂ ਜਦੋਂ ਜਾਂਦੇ ਨਾ ਹਜ਼ੂਰ ਸਾਹਿਬ ਨੂੰ ਰਸਤੇ 'ਚ ਆਉਂਦਾ ਹੈ, ਮੱਧ ਪ੍ਰਦੇਸ਼ ਦਾ ਪੜ੍ਹੋ ਸਾਰੇ ਦੁਆਰੇ ਕਿਵੇਂ ਆ।
ਮੇਲ ਵੱਡਾ ਬੁਰਹਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ।
ਹਾਂ, ਇਹ ਬੁਰਹਾਨਪੁਰ ਭਾਈ ਮੱਧ ਪ੍ਰਦੇਸ਼ ਦਾ ਜਿਹੜਾ ਸੀ ਇੱਕ ਪ੍ਰਧਾਨ ਨਗਰ ਹੈ ਉੱਥੋਂ ਦਾ। ਇੱਥੇ ਮਹਾਰਸ਼ੇ ਪਾਤਸ਼ਾਹ ਦੀ ਸਿੱਖੀ ਸੇਵਕੀ ਹੋਈ ਹੈ। ਸੈਂਟਰਲ ਇੰਡੀਆ ਵੀ ਇਹਨੂੰ ਕਹਿ ਦਿੰਦੇ ਨੇ, ਮੱਧ ਭਾਰਤ ਵੀ ਕਹਿ ਦਿੰਦੇ ਨੇ, ਮੱਧ ਪ੍ਰਦੇਸ਼ ਵੀ ਕਹਿ ਦਿੰਦੇ ਨੇ। ਉੱਥੋਂ ਦਾ ਇਹ ਨਿਮਾਰ ਜਿਹੜਾ ਉਹਦਾ ਜਿਹੜਾ ਬੁਰਹਾਨਪੁਰ ਦਾ ਜਿਹੜਾ ਸੀ ਨਿਮਾਰ ਉਸ ਵੇਲੇ, ਹੁਣ ਪਤਾ ਨਹੀਂ ਖੋਰ ਹੋਵੇ, ਇਹਦੇ ਲਾਗੇ ਤਾਪਤੀ ਨਦੀ ਵਗਦੀ ਹੈ। ਨਗਰ ਤਾਂ ਅਸੀਂ ਦੋ ਤਿੰਨ ਵਾਰੀ ਵੇਖਿਆ, ਨਦੀ ਤੇ ਵਾਲੇ ਪਾਸੇ ਜਾਣ ਦਾ ਮੌਕਾ ਨਹੀਂ ਮਿਲਿਆ। ਤਾਪਤੀ ਨਦੀ ਦੇ ਕੰਢੇ 'ਤੇ ਬਸਿਆ ਵਾ ਇਹ ਨਗਰ ਹੈ, ਅਤੇ ਬੰਬਈ ਤੋਂ 310 ਮੀਲ ਦੀ ਦੂਰੀ 'ਤੇ ਹੈ। ਹਜ਼ੂਰ ਸਾਹਿਬ ਨੂੰ ਜਾਣਿਆ ਰਸਤੇ 'ਚ ਆਉਂਦਾ ਹੈ, ਇੱਥੇ 10ਵੇਂ ਪਾਤਸ਼ਾਹ ਬਾਬਾ 'ਚ ਰਹੇ ਨੇ। ਹਾਂਜੀ, 1861 ਵਿੱਚ ਅੰਗਰੇਜ਼ਾਂ ਨੇ ਇੱਥੇ ਰਾਜ ਆਪਣੇ ਰਾਜ ਵਿੱਚ ਮਿਲਾ ਲਿਆ ਸੀ ਇਹਨੂੰ 1861 ਵਿੱਚ। ਉਦੋਂ ਤਾਂ ਇਹਦੀ ਆਬਾਦੀ 31,000 ਸੀ, 31,000 ਦੀ ਆਬਾਦੀ ਸੀ ਉਦੋਂ, ਹੁਣ ਤਾਂ ਬਹੁਤ ਢੇਰ ਵਧਿਆ ਹੋਇਆ। ਇੱਥੇ 10ਵੇਂ ਪਾਤਸ਼ਾਹ ਮਹਾਰਾਜ ਬਹੁਤ ਚਿਰ ਰਹੇ ਨੇ। ਜਾਣ ਤੋਂ ਬਾਅਦ ਜਦੋਂ ਜਾਣ ਲੱਗੇ ਨੇ ਮਹਾਰਾਜ ਪਾਤਸ਼ਾਹ, ਜਦੋਂ ਨੰਦੇੜ ਨੂੰ ਗਏ ਨੇ ਨਾ, ਉਦੋਂ ਇੱਥੇ ਠਹਿਰੇ ਨੇ, ਅਤੇ ਜਾਣ ਲੱਗਿਆਂ ਸੰਗਤ ਇਕੱਠੀ ਹੋ ਕੇ ਕਹਿਣ ਲੱਗੀ, ਮਹਾਰਾਜ ਸਾਰੇ ਸਿੱਖ ਸੱਚੇ ਪਾਤਸ਼ਾਹ ਜੀ ਕੋਈ ਬਖਸ਼ਿਸ਼ ਕਰ ਜਿਓ, ਕੋਈ ਨਿਸ਼ਾਨੀ ਦੇ ਜਵਾਬ ਦੀ। ਇਹ ਉਸ ਵੇਲੇ ਬੀੜ ਮਹਾਰਾਜ ਜੀ ਦੇ ਨਾਲ ਜਿਹੜੀ ਰੱਖੀ ਸੀ ਨਾ, ਉਹ ਬੀੜ ਬੁਰਹਾਨਪੁਰ ਦੀ ਸੰਗਤ ਨੂੰ ਬਖਸ਼ਿਸ਼ ਕੀਤੀ ਹੈ, ਉੱਥੇ ਮਹਾਰਾਜ ਸਾਈਨ ਵੀ ਨੇ ਕੀਤੇ ਹੋਏ। ਹਾਂ, ਇਸ ਤਰ੍ਹਾਂ ਉਹਦੇ ਮੁੱਢਲੇ ਤਤਕਰੇ ਵਿੱਚ 9 ਪਾਤਸ਼ਾਹੀਆਂ ਦੇ ਪ੍ਰਕਾਸ਼ ਦਿਹਾੜੇ, ਸੱਚਖੰਡ ਜਾਣ ਦਿਹਾੜੇ ਵੀ ਲਿਖੇ ਨੇ, ਅਤੇ ਉਹ ਇਹ ਗੱਲ ਵੀ ਸਿੱਧ ਕਰਦੀ ਹੈ ਵੀ ਜੇ 9 ਪਾਤਸ਼ਾਹੀਆਂ ਦੇ ਲਿਖੇ ਨੇ ਨਾ ਜਨਮ ਦਿਹਾੜੇ, ਸੱਚਖੰਡ ਜਾਣ ਦਿਹਾੜੇ, ਅਤੇ ਬਾਕੀ ਵੀ ਉਹ 10ਵੇਂ ਪਾਤਸ਼ਾਹ ਦੀ ਬੀੜ ਸੀ। ਕਿਉਂ ਜੇ ਕਿਸੇ ਹੋਰ ਦੀ ਲਿਖੀ ਹੁੰਦੀ ਤਾਂ ਉੱਥੇ 10ਵੇਂ ਪਾਤਸ਼ਾਹ ਦਾ ਵੀ ਪ੍ਰਕਾਸ਼ ਦਿਹਾੜਾ ਹੁੰਦਾ, ਅਤੇ ਸੱਚਖੰਡ ਜਾਣ ਦਿਹਾੜ ਦਾ ਵੀ ਥਿੱਤ ਹੁੰਦੀ। ਇਸ ਤਰ੍ਹਾਂ ਉੱਥੇ ਦਰਸ਼ਨ ਕੀਤੇ ਨੇ, ਅਤੇ ਉਹਦੇ ਵਿੱਚ ਅੱਗੇ ਵੀ ਬੇਨਤੀ ਆਪ ਜੀ ਨੂੰ ਕੀਤੀ ਆ ਵੀ ਜਿਹੜਾ 9ਵੇਂ ਪਾਤਸ਼ਾਹ ਦੇ ਸਲੋਕ ਆਉਂਦੇ ਆ ਨਾ, ਉਹਨਾਂ ਸਲੋਕਾਂ ਵਿੱਚ ਇੱਕ ਸਲੋਕ ਆ, ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋ ਤੋਂ ਪਾਏ, ਨਾਨਕ ਸਭ ਕੁਛ ਤੁਮਰਾ ਹੱਥ ਮੈਂ ਤੁਮੀ ਹੋ ਸਹਾਇ ਵਾਲਾ। ਇਹ 10ਵੇਂ ਪਾਤਸ਼ਾਹ ਦਾ ਉਚਾਰਿਆ ਸਲੋਕ ਹੈ। ਗੁਰੂ ਮਹਾਰਾਜ ਜੀ ਨੇ ਜਦੋਂ ਤੇਗ ਬਹਾਦਰ ਨੂੰ ਜੇਲ੍ਹ ਚੋਂ ਭੇਜਿਆ ਨਾ ਲਿਖ ਕੇ, ਬਲ ਛੁੱਟ ਕੇ ਉਹ ਬੰਧਨ ਪਰੇ, ਸੋ ਉਹ ਸਲੋਕ ਲਿਖ ਕੇ ਭੇਜਿਆ। ਜਵਾਬ ਵਿੱਚ 10ਵੇਂ ਪਾਤਸ਼ਾਹ ਜੀ ਨੇ ਇਹ ਸਲੋਕ ਭੇਜਿਆ ਸੀ, ਉਸ ਵੇਲੇ ਮਹਾਰਾਜ ਗੁਰਤਾਗਤੀ ਭੇਜੀ ਹੈ ਦਿੱਲੀ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸੋ ਇਹ ਇੱਕ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ 10ਵੇਂ ਪਾਤਸ਼ਾਹ ਦਾ ਅੰਕਿਤ ਹੋਇਆ ਹੈ। ਪੁਰਾਣੀਆਂ ਬੀੜਾਂ ਵਿੱਚ ਮਹੱਲਾ ਪਾਤਸ਼ਾਹ ਦਾ ਹੀ, ਅਤੇ ਕਿਤੇ ਤਾਂ ਮਹੱਲਾ ਪਾਤਸ਼ਾਹ 10ਵੀਂ ਲਿਖਿਆ ਹੈ, ਕਿਤੇ ਪਾਤਸ਼ਾਹ 10ਵੀਂ ਵੀ ਲਿਖਿਆ ਹੈ। ਉਸ ਬੀੜ ਵਿੱਚ ਜਿਹੜਾ ਸੀ ਮਹੱਲਾ ਪਾਤਸ਼ਾਹੀ 10 ਉੱਥੇ ਲਿਖਿਆ ਹੋਇਆ ਹੈ। ਇਸ ਲਈ ਇੱਕ ਸਲੋਕ ਗੁਰੂ ਗੋਬਿੰਦ ਸਿੰਘ ਦਾ ਵੀ, ਕਈ ਕਹਿੰਦੇ 6 ਬਾਣਾ ਗੁਰੂਆਂ ਦੀ ਬਾਣੀ ਹੈ, ਪਰ ਇੱਕ ਸਲੋਕ 10ਵੇਂ ਪਾਤਸ਼ਾਹ ਦਾ ਵੀ ਹੁੰਦਾ। ਇਹ ਬੀੜਾਂ ਵਿੱਚ ਲਿਖਣ ਦੇ ਸਬੂਤ ਹੈ। ਵਾਹਿਗੁਰੂ ਜਾਣਵੇ ਨਵੀਆਂ ਬੀੜਾਂ ਵਿੱਚੋਂ ਕਦੋਂ ਕਿਸ ਨੇ ਇਹ ਕੱਢਣ ਦਾ ਹੀਆਂ ਕੀਤਾ ਹੈ, ਜਿਹੜਾ ਕੱਟ ਦਿੱਤਾ ਗਿਆ ਮਹੱਲਾ ਪਾਤਸ਼ਾਹੀ 10ਵੀਂ ਜਾਂ ਪਾਤਸ਼ਾਹੀ 10ਵੀਂ ਪੁਰਾਤਨ ਜਿੰਨੀਆਂ ਹੋਰ ਬਹੁਤ ਸਾਰੀਆਂ ਬੀੜਾਂ ਵਿੱਚ ਇਹ ਲਿਖਤ ਵਿੱਚ ਆਇਆ ਹੋਇਆ। ਸੋ ਉਹ ਬੀੜ ਵਿੱਚ ਵੀ ਲਿਖਿਆ, ਨਾਲ ਨਾਲ ਅਸੀਂ ਵੇਖਿਆ ਅਤੇ ਰਾਗਮਾਲਾ ਵੀ ਹੈਗੀ ਆ, ਅਤੇ ਜਿਹੜੇ ਕਹਿੰਦੇ ਰਾਗਮਾਲਾ ਬਾਣੀ ਨਹੀਂ। ਹੁਣ 10ਵੇਂ ਪਾਤਸ਼ਾਹ ਦੇ ਸਾਈਨ ਨੇ ਆਪਦੇ ਹੱਥ, ਬਹੁਤ ਸੁੰਦਰ ਲਿਖਾਈ ਹੈ, ਡੈਕੋਰੇਸ਼ਨ ਬਹੁਤ ਸੋਹਣੀ ਹੋਈ, ਉਹਦੇ ਨਾਲ ਨਾਲ ਹੋਈ ਹੋਈ ਆ, ਉਹਦੇ ਉੱਤੇ ਫੋਟੋਆਂ ਲਾ ਕੇ ਲਿਆਉਂਦੀਆਂ ਨੇ, ਦਰਸ਼ਨ ਕਰ ਸਕਦੇ। ਇਸ ਲਈ ਉਹ ਭਾਈ ਇਹ ਵੀ ਸੰਕੇ ਮਿਟਦੇ ਨੇ ਜਿਹੜੀਆਂ ਲੋਕਾਂ ਨੇ ਪਾਏ ਹੋਏ ਨੇ ਵੀ ਆਹ ਬਾਣੀ ਨਹੀਂ ਹੈਗੀ ਰਾਗਮਾਲਾ ਵਾਲੀ, ਉਹ ਬੀੜ ਵਿੱਚ ਚੜੀ ਹੋਈ ਆ। ਇਉਂ ਬੁਰਹਾਨਪੁਰ ਆਏ ਜੀ, ਵੱਡਾ ਮੇਲ ਵੱਡਾ ਬੁਰਹਾਨਪੁਰ, ਬੁਰਹਾਨਪੁਰ ਦੇ ਨਗਰ ਵਿੱਚ ਵੱਡਾ ਮੇਲ ਹੈ ਗੁਰੂ ਦੇ ਸਿੱਖਾਂ ਦਾ। ਸਨਮੁਖ ਸਿੱਖ ਸਹਿਜ ਪ੍ਰਗਾਸ਼,
ਸਨਮੁਖ ਸਿੱਖ ਸਹਿਜ ਪ੍ਰਗਾਸ਼,
ਗੁਰੂ ਦੇ ਸਨਮੁਖ ਸਿੱਖ ਨੇ, ਸਹਿਜ ਅਵਸਥਾ ਵਾਲੇ ਨੇ, ਗਿਆਨ ਦਾ ਪ੍ਰਕਾਸ਼ ਹੈ ਜਿਹਨਾਂ ਨੂੰ। ਉੱਥੇ ਦੇ ਕੌਣ ਕੌਣ ਹੈ ਨੇ, ਕੁਝ ਨਾਂ ਆ ਰਹੇ ਨੇ ਅੱਗੇ ਜਿਹੜੇ ਬੁਰਹਾਨਪੁਰ ਦੇ ਹੋਏ ਨੇ,
ਭਗਤ ਭਈਆ ਭਗਵਾਨ ਦਾਸ,
ਠੀਕ ਹੈ,
ਨਾਲ ਬੋਦਲਾ ਕਰੇ ਅਰਦਾਸ,
ਠੀਕ ਹੈ, ਭਾਈ ਭਗਵਾਨ ਦਾਸ ਜੀ ਹੋਏ ਨੇ, ਅਤੇ ਭਈਆ ਜਿਹੜੀ ਆ ਨਾ ਆਮ ਪੁਰਾਣੇ ਸਮੇਂ ਵਿੱਚ ਆਪਾਂ ਭਾਈ ਕਹਿੰਦੇ ਹਾਂ ਨਾ, ਪਿਆਰ ਨਾਲ ਸਤਿਕਾਰ ਨਾਲ ਬੁਲਾਉਣ ਵਾਲਾ ਸ਼ਬਦ ਹੈ ਭਈਆ, ਇਹ ਭਈਆ ਜੀ। ਔਰ ਉੱਥੇ ਦੀ ਉਹ ਮੱਧ ਪ੍ਰਦੇਸ਼ ਬੋਲੀ ਵਿੱਚ ਵੀ ਹੁੰਦਾ ਹੋਣਾ ਇਹ ਭਈਆ, ਉੱਥੋਂ ਦਾ ਰਹਿਣ ਵਾਲਾ, ਉੱਥੇ ਦੇ ਸਿੱਖ ਨੇ, ਇਹ ਭਗਤ ਹੈ ਭਾਈ, ਭਗਵਾਨ ਦਾਸ ਨਾਂ ਹੈ। ਇੱਕ ਤਾਂ ਭਗਵਾਨ ਦਾਸ ਘੇਰੜ ਹੋਇਆ ਨਾ, ਜਿਹੜਾ ਗੁਰੂ ਸਾਹਿਬ ਦਾ ਵਿਰੋਧੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਗੋਬਿੰਦਪੁਰ ਦੇ ਯੁੱਧ ਵਿੱਚ ਮਾਰਿਆ ਸੀ, ਪਿੰਡ 'ਤੇ ਕਬਜ਼ਾ ਕਰਕੇ ਬੈਠਾ ਹੋਇਆ ਸੀ ਅਤੇ ਉਹ ਭਗਵਾਨ ਦਾਸ ਘੇਰੜ ਹੋਇਆ। ਪਰ ਇਹ ਭਗਵਾਨ ਦਾਸ ਬੁਰਹਾਨਪੁਰ ਦੇ ਰਹਿਣ ਵਾਲਾ ਸਿੱਖ ਹੈ। ਹਾਂ, ਅਤੇ ਹੋਰ ਕੌਣ ਹੈ ਜੀ ਨਾਲ? ਬੋਦਲਾ
ਨਾਲ, ਬੋਦਲਾ ਘਰੇ ਅਰਦਾਸ
ਨਾਲ, ਬੋਦਲਾ ਜੀ ਨੇ ਘਰੇ ਉਦਾਸ ਵਿੱਚ ਉਦਾਸੀ ਕਹਿ ਲਓ ਜੀ, ਗੁਰਮੁਖ ਮਾਇਆ ਵਿੱਚ ਉਦਾਸੀ ਕ੍ਰਿਸ਼ਤੀ ਸਿੱਖ ਨੇ, ਘਰੇ ਉਦਾਸੀਨਤਾ ਵਿੱਚ ਰਹਿਣ ਵਾਲੇ ਨੇ ਬੁਰਹਾਨਪੁਰ ਦੇ। ਜਾਂ ਬੋਦਲਾ ਇੱਕ ਜਾਤੀ ਵੀ ਆ ਭਾਈ ਰਾਜਪੂਤਾਂ ਦੀ, ਉਹ ਵੀ ਸਮਝ ਲਓ। ਹਾਂਜੀ, ਮਲਕ
ਮਲਕ ਕਟਾਰੂ ਜਾਣੀ ਹੈ, ਪ੍ਰਿਥਵੀ ਮਲ ਜਰ ਜਰ
ਇਹ ਉਹੀ ਅੱਖਰ ਨੇ ਜਿਹੜੇ ਆਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਾਲੇ ਨੇ ਨਾ ਉਹ ਬੰਨਾ ਸੋਹਣਾ ਪੜ੍ਹਦੇ, ਉਹੀ ਅੱਖਰ ਇਹ ਨੇ, ਉਹੀ ਜੱਜਾ, ਉਹੀ ਰਾਰਾ ਹੈ, ਉਹੀ ਆਏ ਨੂੰ ਬਿਆਰੀ ਹੈ, ਘਬਰਾਉਣਾ ਨਹੀਂ। ਜਰਾਹੀ ਪਰ ਮਲਕ ਕਟਾਰੂ ਜਾਣੀ ਹੈ,
ਮਲਕ ਕਟਾਰੂ ਜਾਣੀ ਹੈ,
ਪਿਰਥੀ ਮਲ ਜਰਾਹੀ ਖਾਸ,
ਪਿਰਥੀ ਮਲ ਜਰਾਹੀ ਖਾਸ।
ਇਹ ਜਰਾਹੀ ਹੁੰਦਾ ਹੈ ਜੀ ਜਿਹੜੇ ਪਾੜਚੀੜ ਕਰਨ ਵਾਲੇ, ਫਾਰਸੀ ਦਾ ਸ਼ਬਦ ਜਰਾਹ ਹੈ ਨਾ, ਸਰਜਣ ਕਹਿ ਲਓ, ਹੁਣ ਸਰਜਣ ਕਹਿ ਦਿੰਦੇ ਹੋ। ਜਰਾਦੀ ਹੈ ਕਿਹਦੇ ਕੋਲ ਨੇ? ਜਰਾਹੀ ਪਾਠ ਮਾਰੇ ਜਰਾਹੀ ਨੇ, ਜਰਾਦੀ ਦਾ ਅਰਥ ਕੀ ਕੀਤਾ ਉਹਨਾਂ ਨੇ? ਹਾਂ ਫਿਰ ਹੋਇਆ ਜਰਾਹੀ ਹੋਇਆ ਨਾ, ਜਰਾਦੀ ਨਾ ਉਹ ਗਲਤ ਛਪਿਆ, ਜਰਾਹੀ ਨੇ ਮਲਮ ਪੱਟੀ ਕਰਨ ਵਾਲੇ ਜਰਾਹੀ ਹੁੰਦੇ ਨੇ, ਫਾਰਸੀ ਦੇ ਜਰਾਹ ਕਹਿੰਦੇ ਨੇ, ਜ਼ਖਮ ਨਸ਼ੀਣ ਵਾਲੇ। ਅਤੇ ਇਉਂ ਭਾਈ ਪ੍ਰਿਥੀ ਮਲ ਜੀ, ਭਾਈ ਕਟਾਰੂ ਮਲਕ ਜਾਤੀ ਵਾਲੇ ਜਰਾਹੀ ਨੇ, ਬੜੇ ਖਾਸ ਮਾਸਟੇ ਪਾਤਸ਼ਾਹ ਦੇ ਜੱਦਾਂ ਵਿੱਚ ਮਲਮ ਪੱਟੀ ਕਰਦੇ ਜ਼ਖਮੀ ਸਿੰਘਾਂ ਦੀ, ਰਹਿਣ ਵਾਲੇ ਬੁਰਹਾਨਪੁਰੀਏ। ਉਹ ਫਿਰ ਗਲਤ ਹੈ, ਜਰਾਦੀ ਨਹੀਂ, ਕਿਉਂਕਿ ਬੁਰਹਾਨਪੁਰ ਆ ਰਿਹਾ ਨਾ। ਇਹ ਇਕੱਲਾ ਕਿਹੜਾ ਟੀਕਾ ਹੈ, ਕਿਹੜੀ ਪੋਥੀ ਟੀਕਾਕਾਰ ਕੌਣ ਨੇ? ਮੁੱਢ ਜਾਣਾ ਹੈ ਜੇ ਮਜੰਗਾਂ ਵਾਲੇ ਤਾਂ ਨਹੀਂ ਕਿਤੇ? ਆਹੋ, ਮਜੰਗਾਂ ਵਾਲਿਆਂ ਦੀ ਹੈ, ਮਜੰਗਾਂ ਵਾਲੇ। ਸੋ ਉਹਨਾਂ ਨੇ ਇਹ ਮੰਨ ਲਿਆ ਵਾ, ਪਰ ਇੱਥੇ ਜਰਾਹੀ ਤੋਂ ਭਾਵ ਇਹ ਲੈ ਲੈਣਾ। ਅੱਛਾ, ਉਹ ਵੀ ਹੋਈ ਉੱਥੇ ਉਹਨਾਂ ਦੇ, ਉਹਨਾਂ ਦੀ ਪੁੱਥੀ ਉਹੀ ਹੈ, ਇਹ ਨਵੀਂ ਡਿਸ਼ਨ 'ਚ ਬਦਲਤਾ। ਹਾਂ, ਪ੍ਰੈਸ ਵਾਲਿਆਂ ਦੇ ਕਰਤਾ ਕੰਮ ਫਿਰ। ਚਲੋ ਜੀ, ਅੱਗੇ ਜੀ।
ਭਗਤੂ ਸ਼ਰਾਬੇ ਖਾਣੀ ਹੈ, ਡੱਲੂ ਰਿਹਾਣ ਹੈ,
ਠੀਕ ਹੈ,
ਸਾਬਾਸ
ਸਾਬਾਸ, ਪੰਨ ਵਾਲਿਆਂ ਦੇ ਵੀ ਸਾਬਾਸ, ਠੀਕ ਪੜ੍ਹਦਾ। ਭਗਤੂ ਸ਼ਰਾਬ ਖਾਣੀ ਹੈ, ਇਹ ਨਹੀਂ ਕਿ ਭਾਈ ਭਗਤੂ ਦੀ ਸੁਰਾ ਦਿਖਾਉਂਦੇ ਸੀ ਕਿਸੇ ਨੂੰ। ਛੁਰਾ ਜਾਤੀ, ਹਾਂ ਛੁਰਾ ਜਾਤੀ ਹੋਈ ਹੈ ਇਹ ਖੱਤਰੀਆਂ ਦੀ, ਭਗਤੂ ਹੈ ਨਾਂ। ਅਤੇ ਇਸੇ ਤਰ੍ਹਾਂ ਦੂਜਾ ਨਾਂ ਕੀ ਹੈ ਭਾਈ? ਡੱਲੂ, ਡੱਲੂ ਨਾਂ ਹੈ, ਇਹ ਵੀ ਬੁਰਹਾਨਪੁਰ ਦੇ ਰਹਿਣ ਵਾਲੇ ਸਿੱਖ ਨੇ। ਰਿਹਾਨ ਜਾਤੀ ਹੈ ਇਹਨਾਂ ਦੀ, ਜਾਂ ਰਿਹਾਨ ਰਹਿਣ ਦਾ ਅਰਥ ਵਿੱਚ ਵੀ ਕਿਹਾ ਗਿਆ। ਸੇ ਭਾਈ ਡੱਲੂ ਜਿਹੜੇ ਨੇ ਭਾਈ ਭਗਤੂ ਜੀ ਇੱਥੋਂ ਦੇ ਰਹਿਣ ਵਾਲੇ ਸੁਰੇ ਜਾਤੀ ਦੇ, ਉਹ ਰਿਹਾਨ ਜਾਤੀ ਦੇ ਡੱਲੂ ਜੀ, ਸਾਬਾਸ ਜਾਈਏ ਨਾ ਤੋਂ ਬਲਿਹਾਰੇ ਜਾਈਏ, ਉੱਥੋਂ ਦੇ ਵੀ ਸਿੱਖ ਬਣੇ ਆ, ਖਿਆਲ ਕਰ ਲਓ। ਹੋਰ
ਸੁੰਦਰ ਸੁੰਦਰ ਸੁਆਣੀ
ਸੁਆਮੀ ਹੋਣੇ,
ਸੁੰਦਰ ਸੁਆਮੀ ਦਾਸ ਦੋਏ,
ਹਾਂ
ਵੰਸ
ਵਧਾਵਣ
ਵਧਾਵਣ ਕਬਲ ਵਿਕਾਸ,
ਠੀਕ ਹੈ। ਇੱਕ ਹੈ ਸੁੰਦਰ, ਦੂਜਾ ਕੌਣ ਹੈ? ਸੁਆਮੀ ਦਾਸ। ਸੁੰਦਰ ਸੁਆਮੀ ਨਹੀਂ ਕਰਨਾ, ਸੁੰਦਰ ਜੰਪਕ ਲਾ ਕੇ ਨਾ, ਸੁੰਦਰ
ਸੁੰਦਰ
ਸੁਆਮੀ ਦਾਸ ਦੋਏ,
ਸੁਆਮੀ ਦਾਸ ਦੋਏ
ਵੰਸ ਵਧਾਵਣ ਕਮਲ ਵਿਕਾਸ। ਇੱਕ ਭਾਈ ਸੁਆਮੀ ਸੁੰਦਰ ਜੀ ਹੋਏ, ਦੂਜੇ ਸੁਆਮੀ ਦਾਸ, ਅਤੇ ਇਹ ਦੋਵੇਂ ਵੰਸ ਵਧਾਵਣ, ਆਪਣੇ ਵੰਸ ਨੂੰ ਵਧਾਉਣ ਵਾਲੇ ਖਿੜੇ ਹੋਏ ਕਮਲ ਨੇ। ਵਿਕਾਸ ਨਾਮ ਖਿੜੇ ਹੋਇਆਂ ਦਾ, ਕਮਲ ਮਤਲਬ ਕਮਲ ਵਾਂਗੂ ਖਿੜੇ ਰਹਿੰਦੇ ਸਦਾ ਹੀ। ਹਾਂ, ਚੜ੍ਹਦੀ ਅਵਸਥਾ ਵਾਲੇ ਸਿੱਖ ਹੋਏ। ਹੋਰ ਗੁਜਰਾਤੇ ਵਿੱਚ,
ਗੁਜਰਾਤੇ ਵਿੱਚ ਜਾਣੀ ਹੈ,
ਹਾਂ
ਖਪੇ ਖਾਰੀ,
ਠੀਕ ਹੈ,
ਭਾਵ ਭਾਵੜਾ,
ਠੀਕ ਹੈ,
ਸਾਲਾਸ
ਸੋਲਾਸ
ਸੋਲਾਸ।
ਹਾਂ, ਗੁਜਰਾਤ ਦੋ ਹੋਏ ਨੇ, ਇੱਕ ਤਾਂ ਗੁਜਰਾਤ ਸਟੇਟ ਹੈ, ਇੱਕ ਗੁਜਰਾਤ ਨਗਰ ਹੈ ਭਾਈ ਪਾਕਿਸਤਾਨ 'ਚ ਆ ਗਿਆ, ਉਹਦਾ ਨਾਂ ਗੁਜਰਾਤ ਹੈ। ਇੱਕ ਤਾਂ ਗੁਜਰਾਤ ਸਟੇਟ ਹੈ ਨਾ, ਇੱਕ ਗੁਜਰਾਤ ਗੂੜੇ ਪੰਜਾਬ ਦਾ ਦੇਸ਼ ਆਪਣਾ ਹੈ ਨਗਰ, ਅਤੇ ਪਾਕਿਸਤਾਨ 'ਚ ਆ ਗਿਆ। ਉੱਥੇ ਦਾ ਰਹਿਣ ਵਾਲਾ ਕੌਣ ਹੈ? ਭਾਈ ਭਿਖਾਰੀ ਜੀ। ਇੱਕ ਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਇੱਕ ਗੁਰਮੁਖ ਨਾਂ ਦੇ ਸਿੱਖ ਨੇ ਪੁੱਛਿਆ, ਸਿੱਖ ਨਾਮ ਹੈ ਗੁਰਮੁਖ, ਗੁਰੂ ਅਰਜਨ ਸਾਹਿਬ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਤੁਹਾਡਾ ਭਾਣਾ ਮੰਨਣ ਵਾਲਾ ਸਿੱਖ ਹੈ ਜਿਹੜਾ ਪਾਣੀ ਵਿੱਚ ਪੂਰਾ ਭਾਣਾ ਮੰਨਣ ਵਾਲਾ ਹੋਵੇ, ਐਸੇ ਕਿਸੇ ਸਿੱਖ ਦੇ ਦਰਸ਼ਨ ਕਰਾਓ। ਵਾਹਿਗੁਰੂ ਕਹਿੰਦੇ ਹੈਗਾ ਭਾਈ, ਕਿੱਥੇ? ਵਾਹਿਗੁਰੂ ਕਹਿੰਦੇ ਗੁਜਰਾਤ ਨਗਰ ਚਲਾ ਜਾ, ਉੱਥੇ ਭਾਈ ਭਿਖਾਰੀ ਨਾਂ ਦੇ ਸਿੱਖ ਨੇ, ਉਹਨਾਂ ਕੋਲ ਜਾ। ਆ ਗਏ, ਮੰਜ਼ਲ ਤੈਅ ਕਰਦੇ ਹੋਏ ਪਹੁੰਚ ਗਏ। ਭਾਈ ਭਿਖਾਰੀ ਨੂੰ ਦੱਸਿਆ, ਮੈਂ ਗੁਰੂ ਅਰਜਨ ਸਾਹਿਬ ਜੀ ਦੇ ਦਰ ਤੋਂ ਆਇਆ। ਬਹੁਤ ਖੁਸ਼ੀ ਹੋਈ, ਬੜੀ ਸੇਵਾ ਕੀਤੀ ਭਾਈ ਭਿਖਾਰੀ ਨੇ, ਅਤੇ ਨਾਲ ਮੁੰਡੇ ਦਾ ਵਿਆਹ ਰੱਖਿਆ ਹੋਇਆ। ਜਦੋਂ ਗਏ ਨੇ ਭਾਈ ਗੁਰਮੁਖ ਜੀ, ਇੱਕ ਪਾਸੇ ਹਲਵਾਈ ਮਠਿਆਈਆਂ ਤਿਆਰ ਕਰ ਲਿਆ, ਕੋਠੇ ਵਿੱਚ ਜਿਹੜੀਆਂ ਜਮ੍ਹਾਂ ਹੋਈ ਜਾ ਰਹੀਆਂ ਨੇ ਮਠਿਆਈਆਂ। ਦਰਜੀ ਕੱਪੜੇ ਸਿਉਂ ਕੇ ਵਿਆਹ ਵਾਲੇ ਮੁੰਡੇ ਬੱਚੇ ਜਿਹੜੇ ਹੁੰਦੇ ਨੇ ਪਰਿਵਾਰ ਦੇ ਲੈ ਕੇ ਆਇਆ ਹੋਇਆ, ਸੁਨਿਆਰਾ ਗਹਿਣੇ ਲੈ ਕੇ ਆਇਆ, ਮੋਚੀ ਜੁੱਤੀਆਂ ਸੋਹਣੀਆਂ ਘੜ ਘੜ ਕੇ ਪਰਿਵਾਰ ਵਾਸਤੇ ਨਵੀਆਂ ਜੁੱਤੀਆਂ ਦੀ ਤਿਆਰੀ ਹੋਈ ਹੋਈ ਹੈ ਇੱਕ ਪਾਸੇ। ਅਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਆਓ ਮੇਰੇ ਪੁੱਤਰ ਦਾ ਵਿਆਹ, ਤੁਹਾਨੂੰ ਵਿਖਾਵਾਂ ਆ ਚੀਜ਼ਾਂ ਤਿਆਰ ਕੀਤੀਆਂ ਨੇ। ਲੈ ਗਏ ਜਿੱਥੇ ਮਠਿਆਈ ਪਈ ਆ, ਉਹ ਵਿਖਾਈ, ਅਜੇ ਹੋਰ ਵੀ ਤਿਆਰ ਕਰ ਰਹੇ ਹੈ। ਇਹ ਕੁਝ ਮੇਲੀ ਆਏ ਹੋਏ ਨੇ, ਕੁਝ ਆ ਰਹੇ ਨੇ, ਤਰੀਮ ਤਾਂ ਵਿਆਹ ਦੇ ਗੀਤ ਗਾ ਰਹੀਆਂ ਨੇ, ਮੁੰਡੇ ਦਾ ਵਿਆਹ ਹੈ, ਗੀਤ ਗਾਏ ਜਾ ਰਹੇ ਨੇ, ਬੜਾ ਜਿਹੜਾ ਹੈ ਖੁਸ਼ੀ ਦਾ ਮੰਗਲਮਈ ਪ੍ਰੋਗਰਾਮ ਹੈ। ਇੱਕ ਕਮਰੇ 'ਚ ਹੋਰ ਲੈ ਗਿਆ, ਜਿੱਥੇ ਇੱਕ ਭਾਈ ਫੱਟਾ ਵੀ ਪਿਆ ਹੋਇਆ, ਸੀੜੀ ਪਈ ਹੋਈ ਹੈ, ਸੀੜੀ ਜਿੱਥੇ ਆਪਾਂ ਮੁਰਦੇ ਨੂੰ ਲੈ ਕੇ ਜਾਂਦੇ ਹਾਂ, ਉਹ ਫੱਟਾ ਵੀ ਰੱਖਿਆ ਹੋਇਆ, ਨਾਲ ਇੱਕ ਪਾਟੀ 'ਚ ਦਰੀ ਸੀਣ ਲੱਗ ਪਏ ਨੇ। ਅਤੇ ਉਹ ਵੀ ਦੇਖਿਆ ਉਸਨੇ, ਕਹਿਣ ਲੱਗਾ, ਆ ਦੋ ਭਾਈ ਭਿਖਾਰੀ ਜੀ, ਮਠਿਆਈ ਵਾਲੀ ਗੱਲ ਮੈਨੂੰ ਸਮਝ ਆਈ ਆ, ਤੇਰੇ ਪੁੱਤਰ ਦਾ ਵਿਆਹ ਵਾ, ਮੇਲ ਆਇਆ, ਠੀਕ ਹੈ, ਆਉਂਦਾ ਹੀ ਹੁੰਦਾ ਵਿਆਹਾਂ 'ਚ, ਗੱਲ ਕੋਈ ਤੁੱਕ ਬਣਦੀ ਆ, ਕੋਈ ਅਰਥ ਬਣਦੇ ਨੇ। ਬਸਤਰਾਂ ਨੂੰ ਵੇਖ ਕੇ ਸਾਰਾ ਕੁਛ ਮੈਂ ਮੰਨ ਲਿਆ, ਪੁੱਤਰ ਦਾ ਵਿਆਹ ਵਾ। ਪਰ ਭਿਖਾਰੀ ਜੀ, ਆਹ ਇੱਕ ਜਿਹੜਾ ਤੁਸੀਂ ਇੱਕ ਮਿਰਤੂ ਵਾਲਾ ਵੀ ਜਿਹੜਾ ਫੱਟਾ ਰੱਖਿਆ ਹੋਇਆ ਹੈ, ਸੀੜੀ ਰੱਖੀ ਹੋਈ ਹੈ, ਇਹ ਗੱਲ ਮੈਨੂੰ ਸਮਝ ਨਹੀਂ ਆਈ, ਵਿਆਹ ਖੁਸ਼ੀ ਵਿੱਚ ਗਮੀ ਦੀਆਂ ਵਸਤੂਆਂ ਦਾ ਕੀ ਕੰਮ? ਇੱਕ ਪਾਸੇ ਖੁਸ਼ੀ ਦੀਆਂ ਵਸਤੂਆਂ ਨੇ ਮੰਨ ਲਈ ਵਿਆਹ ਵਾ, ਅਤੇ ਦੂਜੇ ਪਾਸੇ ਗਮੀ ਵਾਲੀਆਂ ਵਸਤੂ ਜਿਹੜੀ ਆ ਫੱਟਾ ਰੱਖਿਆ, ਇਹਦਾ ਕੀ ਕਾਰਨ ਹੈ? ਅਤੇ ਕਹਿਣ ਲੱਗੇ, ਦੱਸਾਂਗੇ, ਸਮਾਂ ਪਾਏ ਤਾਂ ਦੱਸਾਂਗੇ। ਚਲੋ, ਦੂਜਾ ਦਿਨ ਆਇਆ, ਬਾਕੀ ਇਹਨਾਂ ਦਾ ਮੇਲ ਆ ਗਿਆ, ਅਤੇ ਇਉਂ ਆਪਣੇ ਪੁੱਤਰ ਨੂੰ ਜੰਝ ਸੋਹਣੀ ਲਿਜਾ ਕਰ ਘੋੜੀ ਚੜ੍ਹਾ ਕੇ, ਅਤੇ ਵਿਆਹ ਵਾਸਤੇ ਵਾਜੇ ਗਾਜੇ ਵੱਜਦੇ ਜਾ ਰਹੇ ਨੇ, ਸਾਰੀ ਜੰਝ ਟੁੱਕੀ ਆ, ਪੁੱਤਰ ਨੂੰ ਵਿਆਹ ਲਿਆਂਦਾ, ਘਰ ਨੂੰਹ ਆ ਗਈ ਆ, ਘਰ ਆ ਗਏ ਨੇ, ਅਤੇ ਪੁੱਤਰ ਦੇ ਇਤਨਾ ਦਰਦ ਉੱਠਿਆ ਤੇਜ਼, ਅਤੇ ਮ੍ਰਿਤੂ ਹੋ ਗਿਆ। ਅਤੇ ਉਹ ਸੀੜੀ ਫਿਰ ਉਸ ਵੇਲੇ ਕੰਮ ਆਈ, ਕਹਿਣ ਲੱਗਾ, ਭਾਈ ਗੁਰਮੁਖ ਜੀ, ਆ ਹੁਣ ਉਹ ਚੀਜ਼ ਵਸਤੂ ਕੰਮ ਆਈ ਆ, ਅਤੇ ਸਸਕਾਰ ਆਪ ਕਰਾ ਕੇ ਆਇਆ, ਕੀਰਤਨ ਕਰਦਾ ਜਾ ਰਿਹਾ ਰਸਤੇ 'ਚ, ਮੰਜਾਲ ਕੋਈ ਕਹੀਂ ਜੇ ਸਿੱਟੀ ਹੋਵੇ, ਗੁਰੂ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਾ ਰਿਹਾ, ਹੋਰ ਸੰਗਤਾਂ ਨੂੰ ਵੀ ਜਿਹੜਾ ਹੈ ਢਾਰਸ ਦੇ ਰਿਹਾ। ਅਤੇ ਇਸ ਤਰ੍ਹਾਂ ਸਸਕਾਰ ਕਰਕੇ ਆ ਕੇ ਉਹ ਜਿਹੜੀ ਦਰੀ ਸੀ ਨਾ ਬੈਠਣ ਵਾਸਤੇ ਸੰਗਤਾਂ ਵਾਸਤੇ ਵਿਛਾ ਦਿੱਤੀ, ਪਰਚਾਉਣੀ ਵਾਸਤੇ ਸੰਗਤਾਂ ਆਈਆਂ ਨੇ, ਦੁੱਖ ਸੁੱਖ ਦੀ ਗੱਲ ਹੋ ਰਹੀ ਆ। ਅਤੇ ਉਸ ਵੇਲੇ ਭਾਈ ਗੁਰਮੁਖ ਜੀ ਕਹਿਣ ਲੱਗੇ, ਭਿਖਾਰੀ ਜੀ, ਇਤਨੀ ਵੱਡੀ ਸ਼ਕਤੀ ਦੇ ਹੁੰਦਿਆਂ ਮਾਲਕ ਹੁੰਦਿਆਂ ਹੋਇਆਂ, ਜੇ ਤੁਹਾਨੂੰ ਪਤਾ ਸੀ ਪੁੱਤਰ ਨੇ ਵਿਆਹ ਦੇ ਅਗਲੇ ਦਿਨ ਜਿਹੜਾ ਹੈ ਚੜ੍ਹਾਈ ਕਰ ਜਾਣਾ, ਆਹ ਵਿਚਾਰੀ ਨੂੰ ਨੂੰਹ ਨੂੰ ਕਾਹਨੂੰ ਲੈ ਕੇ ਆਉਣਾ ਸੀ, ਇਹ ਜਿਹੜੀ ਹੁਣ ਦੁੱਖਾਂ ਵਿੱਚ ਪਈ ਆ, ਅਤੇ ਜਿਹੜਾ ਪਹਿਲੇ ਦਿਨ ਹੀ ਜਿਹੜਾ ਆਪਣੇ ਪਤੀ ਦਾ ਜਿਹੜਾ ਸੀ ਇਹਨੇ ਮ੍ਰਿਤੂ ਹੀ ਦੇਖੀ ਹੈ, ਅਤੇ ਇਸ ਨੂੰ ਤਾਂ ਨਾ ਨਹੀਂ ਆਉਂਦਾ, ਅਤੇ ਪੁੱਤਰ ਦਾ ਵਿਆਹ ਨਾ ਕਰਦਾ, ਜਾਂ ਐਸਾ ਸੀਗਾ ਹੀ ਸੀ, ਤੁਸੀਂ ਆਪ ਇੰਨੀ ਸ਼ਕਤੀ ਰੱਖਦੇ, ਤੁਹਾਨੂੰ ਪਹਿਲਾਂ ਪਤਾ ਸੀ, ਐਵੇਂ ਤਾਂ ਨਹੀਂ ਤੁਹਾਨੂੰ ਇਹ ਸਾਰੇ ਇਸ ਭਵਿੱਖ ਦਾ ਪਤਾ ਸੀ, ਤੁਹਾਨੂੰ ਵਰਤਮਾਨ ਦਾ ਪਤਾ ਸੀ ਤੁਹਾਨੂੰ, ਅਤੇ ਪਾਸਟ ਦਾ ਭੂਤਕਾਲ ਦਾ ਤੁਹਾਨੂੰ ਤਿੰਨੇ ਕਾਲਾਂ ਦੇ ਤੁਸੀਂ ਗਿਆਤਾ ਹੋ, ਅਤੇ ਫਿਰ ਐਸਾ ਨਾ ਕਰਦੇ, ਜਾਂ ਫਿਰ ਗੁਰੂ ਅਰਜਨ ਸਾਹਿਬ ਜੀ ਕੋਲ ਜਾ ਕੇ ਉਮਰ ਵਧਾ ਲੈਂਦੇ, ਅਤੇ ਇਹ ਤਾਂ ਵਿਚਾਰੀ ਇੰਨਾ ਦੁੱਖ ਪੀੜ ਤਾਂ ਨਾ ਹੁੰਦੀ। ਕਹਿਣ ਲੱਗੇ, ਭਾਈ ਗੁਰਮੁਖ ਜੀ, ਚਲੋ ਮੈਂ ਮੰਨ ਲਿਆ ਤੁਹਾਡੀ ਗੱਲ, ਉਮਰ ਵਧਵਾ ਲਿਆਉਂਦਾ ਮੈਂ, ਕਿ ਫਿਰ ਨਾ ਚੜ੍ਹਾਈ ਕਰਦੇ ਇਹ, 10 ਸਾਲ ਦੀ ਵਧਾ ਲੈਂਦੇ, 20 ਸਾਲ ਦੀ ਵਧਾ ਲੈਂਦੇ, ਫਿਰ ਵੀ ਤਾਂ ਚੜ੍ਹਾਈ ਕਰਨੀ ਸੀ, ਫਿਰ ਵੀ ਤੈਨੂੰ ਪੀੜਾ ਹੋਣੀ ਸੀ, ਕਿ ਫਿਰ ਨਹੀਂ ਸੀ ਪੀੜਾ ਹੋਣੀ, ਫਿਰ ਨਾਲ ਬੱਚਿਆਂ ਨੂੰ ਵੀ ਨਾਲ ਪੀੜਾ ਹੋਣੀ ਸੀ। ਇਹ ਜਿਵੇਂ ਜਿਵੇਂ ਵਿਧਾਤਾ ਨੇ ਲਿਖ ਦਿੱਤਾ ਗਿਆ, ਉਸ ਵਿਧਾਨ ਵਿੱਚ ਗੁਰੂ ਦੇ ਸਿੱਖ ਜਿਹੜੇ ਨੇ ਜਿਹੜਾ ਅਟਕ ਨਹੀਂ ਪਾਉਂਦੇ, ਜੋ ਵਿਧਾਤਾ ਨੇ ਵਿਧਾਨ ਬਣਾ ਦਿੱਤਾ ਉਹਦੇ ਵਿੱਚ ਕਿਉਂ ਐਸਾ ਕਰੇ, ਜਾਣ ਵਾਲੀ ਵਸਤੂ ਲਈ ਮੰਗਣਾ ਕਿਉਂ, ਜਿਹੜੀ ਚੀਜ਼ ਨੇ ਚਲੀ ਉਹ ਜਾਣਾ ਉਹ ਕਿਉਂ ਮੈਂ ਆਪਣੇ ਗੁਰੂ ਤੋਂ ਮੰਗਾਂ, ਮੈਂ ਮੰਗਿਆ ਉਹਨਾਂ ਤੋਂ ਭਾਣਾ, ਜਿਹੜਾ ਭਾਣਾ ਅਤੇ ਉਹਨਾਂ ਨੇ ਮੈਨੂੰ ਭਾਣੇ ਵਿੱਚ ਰਹਿਣ ਦਿੱਤਾ, ਬਲ ਬਖਸ਼ਿਆ, ਨਹੀਂ ਕੋਈ ਸੌਖੀ ਗੱਲ ਤਾਂ ਨਹੀਂ ਭਾਣਾ ਮੰਨਣਾ, ਵਿਆਹ ਤੋਂ ਆਪ ਰਚਾ ਕੇ ਅਤੇ ਫਿਰ ਆਪ ਸਤਿਕਾਰ ਕਰ ਦੇਣੇ ਅਤੇ ਭਾਣੇ 'ਚ ਰਹਿਣਾ, ਭਾਈ ਭਖਾਰੀ ਦੇ ਹਿੱਸੇ ਆਇਆ, ਨਹੀਂ ਤਾਂ ਭਾਈ ਤੇਰਾ ਬਿਖਮ ਭਾਣਾ ਬਿਖਮ ਹੈ, ਬਹੁਤ ਔਖਾ ਭਾਣਾ ਮੰਨਣਾ, ਹਰ ਇੱਕ ਦੇ ਗੁੱਸੇ ਨਹੀਂ ਆਉਂਦਾ, ਇਹੋ ਜਿਹੇ ਗੁਰੂ ਦੇ ਸਿੱਖੋ ਨੇ ਭਾਈ ਭਖਾਰੀ ਜੀ। ਸੋ ਇਸ ਤਰ੍ਹਾਂ ਗੁਜਰਾਤ ਦੇ ਰਹਿਣ ਵਾਲੇ ਭਾਈ ਭਖਾਰੀ ਜੀ, ਜਾਤੀ ਕੀ ਹੈ? ਭਾਵੜਾ, ਭਾਵੜਾ, ਭਾਵੜਾ ਜਾਤੀ ਆ, ਭਾਵੜੇ ਇਹ ਉਸਵਾਲ ਬਾਣੀਆਂ ਵੀ ਭਾਵੜੇ ਕਹੇ ਜਾਂਦੇ ਨੇ, ਉਹ ਉਸਵਾਲ ਜਿਹੜੇ ਨੇ ਉਹਨਾਂ ਨੂੰ ਵੀ ਭਾਵੜੇ ਅੱਲ ਪੈ ਗਈ ਆ, ਅਗਰਵਾਲ ਜਿਹੜੇ ਨੇ ਉਹ ਵੀ ਭਾਵੜੇ ਕਹਾਉਂਦੇ ਨੇ। ਹਾਂਜੀ,
ਗੁਰਮੁਖ
ਇਉਂ ਭਾਈ ਸੁਲਾਸ, ਦੇਖੋ ਪੁੱਤਰ ਚੜ੍ਹਾਈ ਕਰਿਆ, ਸੁਲਾਸ ਨਾਮ ਉਤਸ਼ਾਹ ਦਾ, ਖੁਸ਼ੀ ਦੇ ਵੇਲੇ ਤਾਂ ਹਰ ਇੱਕ ਨੂੰ ਉਤਸ਼ਾਹ ਹੁੰਦਾ, ਵਿਆਹ ਵੇਲੇ ਹਰੇਕ ਭੰਗੜੇ ਪਾਉਂਦੇ ਨੇ, ਉਦੋਂ ਉਤਸ਼ਾਹ ਹੋਣਾ ਕੋਈ ਗੈਰ ਕੁਦਰਤੀ ਗੱਲ ਨਹੀਂ, ਹਰੇਕ ਨੂੰ ਚਾਹ ਹੈ, ਪਰ ਉਸੇ ਵਿਆਹ ਵਾਲੇ ਦਿਨ ਕਿਸੇ ਦੀ ਮੌਤ ਹੋ ਕੇ ਉਤਸ਼ਾਹ 'ਚ ਰਹਿਣਾ, ਭਾਈ ਭਖਾਰੀ ਵਰਗਿਆਂ ਦੇ ਇਸੇ ਆਇਆ, ਸੁਲਾਸ ਉਤਸ਼ਾਹ ਹੈ ਪੁੱਤਰ ਦੀ, ਵਿਆਹ ਵੇਲੇ ਵੀ ਉਤਸ਼ਾਹ, ਜਦ ਵੀ ਸਾਧ ਸਿੰਘ ਜੇ ਖੁਸ਼ੀ ਹੈ ਅਤੇ ਗਮੀ ਹੈ, ਦੋਹਾਂ ਦੀ ਸਮਾਨ ਅਵਸਥਾ ਵਾਲਾ ਹੈ ਭਾਈ ਭਖਾਰੀ ਜੀ। ਚਲੋ,
ਗੁਰਮੁਖ ਪਾਓ ਭਗਤ ਰਹਿ ਰਾਸ।
ਹਾਂ, ਗੁਰਮੁਖ
ਗੁਰਮੁਖ
ਪਾਓ ਭਗਤ ਰਹਿ ਰਾਸ,
ਪਾਓ ਭਗਤ ਰਹਿ ਰਾਸ।
ਇਉਂ ਭਾਈ ਗੁਰਮੁਖ ਸਿੱਖ ਨੇ ਪਾਓ ਭਗਤ ਪ੍ਰੇਮਾ ਭਗਤੀ ਵਾਲਿਆਂ ਦੀ, ਇਹਨਾਂ ਦੀ ਰਹੁ ਰੀਤ ਹੈ, ਰਹਿ ਰਾਸ, ਰਹਿ ਰਾਸ ਦਾ ਅਰਥ ਹੈ ਰਹੁ ਰੀਤ, ਟ੍ਰਡੀਸ਼ਨ, ਪ੍ਰਥਾ। ਇਉਂ ਗੁਰਮੁਖ ਸਿੱਖਾਂ ਦੀ ਇਹ ਰਹੁ ਰੀਤ ਹੈ ਭਾਈ ਪ੍ਰੇਮਾ ਭਗਤੀ ਵਾਲੀ, ਸੋ ਇਸੇ ਕਰਕੇ ਰਹਿ ਰਾਸ ਨਾਮ ਬੇਨਤੀ ਦਾ ਵੀ ਹੁੰਦਾ, ਜਿਵੇਂ ਆਪਾਂ ਰਹਿ ਰਾਸ ਦੀ ਬਾਣੀ ਪੜ੍ਹਦੇ ਹਾਂ ਨਾ, ਉਹ ਪਾਵਾ ਵੀ ਇਹ ਬੇਨਤੀ ਹੈ ਸੱਚੇ ਪਾਤਸ਼ਾਹ ਤੇਰੇ ਅੱਗੇ, ਚਾਰ ਪਹਿਰ ਦਿਨ ਲੰਘ ਗਿਆ ਹੈ, ਸੂਰਜ ਦਾ ਸਪਾਓ ਰਿਹਾ, ਹੁਣ ਬੇਨਤੀ ਹੈ, ਰਾਤ ਆਉਣ ਲੱਗੀ ਹੈ, ਅਤੇ ਉਸ ਵੇਲੇ ਕੰਮਾਂ ਤੋਂ ਥੱਕੇ ਹਾਰੇ ਤੋਂ ਬਾਅਦ ਹੁਣ ਮਨ ਥੋੜ੍ਹਾ ਟਿਕਿਆ, ਤੇਰੀ ਬੇਨਤੀ ਵਿੱਚ ਸੱਚੇ ਪਾਤਸ਼ਾਹ ਸੁੱਖਾਂ ਰਾਤ ਵੀ ਬਿਤਾ ਦੇ। ਉਹ ਰਹਿ ਰਾਸ ਦਾ ਬਾਣੀ ਵੀ ਦਾ ਸਿਰਲੇਖ ਹੈ, ਕਈ ਕਹਿੰਦੇ ਮੈਂ ਰਹੁ ਰਾਸ ਦਾ ਪਾਠ ਕੀਤਾ ਜੀ, ਨਵੇਂ ਨਾਂ ਰੱਖ ਲਿਆ ਰਹੁ ਰਾਸ। ਸੋ ਰਹਿ ਰਾਸ ਕਿਆ ਕਰੋ, ਕਿਹੜਾ ਨਿਤਨੇਮ ਕੀਤਾ ਬਾਣੀ ਦਾ ਜੀ? ਹਾਂ, ਸੋ ਉਹ ਨਹੀਂ ਕਹਿਣਾ ਜਿਹੜਾ ਕਿ ਰਹੁ ਰਾਸ, ਉਹ ਕੋਈ ਨਵਾਂ ਹੀ ਨਾਂ ਰੱਖ। ਚਲੋ, ਰਹਿ ਰਾਸ, ਹਾਂ ਉਹ ਵੀ ਅਰਥਾਂ 'ਚ ਆ ਜਾਂਦਾ, ਕਾਨ ਸਿੰਘ ਨਾਭਾ ਨੇ ਵੀ ਇਹੀ ਅਰਥ ਕੀ, ਉਹ ਵੀ ਅਰਥ ਮੰਨ ਲਿਆ ਗਿਆ। ਸੋ ਇਹ ਮਹਾਰਾਜ ਦੇ ਪਾਤਸ਼ਾਹ ਜੇ ਬਾਣੀ ਦਾ ਸਿਰਲੇਖ ਅਨੁਸਾਰ ਇਹ ਨਾਮ ਹੀ ਪਿਆ ਹੋਇਆ। ਅਤੇ
ਸੋਹੰਡੇ ਮਾਈਆ ਲੰਮ ਹੈ,
ਮਾਈਆ ਮਾਈਆ ਕਿ ਮਾਈਆ
ਮਾਈਆ
ਮਾਈਆ,
ਹਾਂਜੀ
ਠੀਕ ਆ। ਸੋਹੰਡੇ ਮਾਈਆ ਲੰਬ ਹੈ,
ਸੋਹੰਡੇ ਮਾਈਆ ਲੰਮ ਹੈ, ਸਾਧ ਸੰਗਤ ਗਾਵੈ ਗੁਰਬਾਣੀ।
ਭਾਈ ਮਾਈਆ ਹੈਗਾ ਨਾ, ਜਾਤੀ ਹੈਗੀ ਲੰਬੇ, ਅਤੇ ਸੋਹੰਡੇ ਇਹ ਪੁਰਾਣਾ ਸੀ ਸਰਹੰਦ ਦਾ, ਸੋਹੰਡ ਸੋਹੰਡ ਤੋਂ ਸਰਹੰਦ ਬਣ ਗਿਆ, ਹੈਂਜੀ ਹਾਂ, ਉਹ ਸੀ ਸਿਰਹੰਦ ਆਇਆ, ਪਰ ਇੱਥੇ ਪੁਰਾਣਾ ਦਾ ਨਾਂ ਜਿਹੜਾ ਸੀ ਨਾ ਸੋਹੰਡ ਸੀ, ਸੋਹਿੰਡ ਅਤੇ ਸੋਹੰਡ, ਸੋਹੰਡ ਤੋਂ ਬਣ ਗਿਆ ਸਰਹੰਦ। ਪੰਜਾਬ ਦਾ ਬਹੁਤ ਵੱਡਾ ਸੂਬਾ ਸੀ ਉਸ ਵੇਲੇ, ਸਰਹੰਦ ਵੱਡੀ ਰਾਜਧਾਨੀ ਸੀ। ਹੁਣ ਮਾੜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਦਕਾ ਫਤਿਹਗੜ੍ਹ ਸਾਹਿਬ ਬਣ ਗਿਆ, ਉੱਥੇ ਦੇ ਰਹਿਣ ਵਾਲਾ ਭਾਈ, ਨਾਂ ਹੈ ਮਾਈਆ, ਲੰਬਾ ਵਾ ਜਾਤੀ, ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹੋਇਆ, ਸਾਧ ਸੰਗਤ ਕਰਨ ਵਾਲਾ, ਗੁਰਬਾਣੀ ਦਾ ਜਿਹੜਾ ਸੀ ਵਿਚਾਰ ਕਰਨ ਵਾਲਾ, ਗੁਰਬਾਣੀ ਦਾ ਧਾਰਨੀ, ਹੋਰ ਕੌਣ ਜੀ?
ਚੂੜ ਚਹੁਚੜ ਲਖਣਾਓ ਗੁਰਮੁਖ ਆਂਦਿਨ ਨਾਮ ਵਖਾਣੀ।
ਚੂਹੜ ਚਹੁਚੜ ਲਖ ਲਊ,
ਚੂੜ ਚਹੁਚੜ ਲਖਣਾਓ।
ਹਾਂ, ਚੂਹੜ ਹੈ ਨਾ, ਚਹੁਚੜ ਹੈ ਜਾਤੀ, ਕਿੱਥੇ ਦਾ ਰਹਿਣ ਵਾਲਾ ਹੈ? ਲਖਨਊ ਸ਼ਹਿਰ ਦੇ, ਗੁਰਮੁਖ ਸਿੱਖ ਹੈ, ਆਮ ਦਿਨ ਦਿਨੇ ਰਾਤ ਨਾਮ ਦਾ ਹੀ ਕਥਨ ਕਰਦਾ ਰਹਿੰਦਾ ਹੈ। ਹਾਂ, ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖੀ ਦੇ ਨਿਯਮ ਦੱਸੇ ਸੀ ਭਾਈ, ਸਿੱਖੀ ਪੰਜ ਪ੍ਰਕਾਰ ਦੀ ਦੱਸੀ ਸੀ, ਸਿੱਖੀ ਦੇ ਨਿਯਮ ਦੱਸੇ ਸੀ ਪੰਜ ਪ੍ਰਕਾਰ ਦੀ ਸਿੱਖੀ। ਇੱਕ ਕਿਹੜੀ ਸਿੱਖੀ? ਇੱਕ ਹੈ ਹਿਰਸ ਦੀ ਸਿੱਖੀ, ਹਿਰਸ ਦੀ, ਉਹਨਾਂ ਲਿਖ ਫਿਰ ਪਹਿਲਾਂ ਪੰਜ ਪ੍ਰਕਾਰ ਦੀ ਲਿਖ ਲਓ ਫਿਰ ਵਿਆਖਿਆ ਲਿਖਾ ਦਿੰਦੇ ਹਾਂ। ਪਹਿਲੀ ਹੈ ਹਿਰਸ ਦੀ ਸਿੱਖੀ, ਦੂਜੀਆਂ ਸਤਸੰਗ ਜੀ ਧੰਦੇ ਦੀ ਸਿੱਖੀ, ਤੀਜੀ ਆ ਦੇਖਾ ਦੇਖੀ ਦੀ ਸਿੱਖੀ, ਅਤੇ ਚੌਥੀ ਹੈ ਸਿਦਕ ਦੀ ਸਿੱਖੀ, ਪੰਜਵੀਂ ਹੈ ਪ੍ਰੇਮ ਦੀ ਸਿੱਖੀ। ਲਿਖ ਲਈਆਂ ਪੰਜੇ, ਪਹਿਲੀ ਹਿਰਸ ਦੀ, ਦੂਜੀ ਧੰਦੇ ਦੀ, ਅਤੇ ਚੌਥੀ ਦੇਖਾ, ਤੀਜੀ ਦੇਖਾ ਦੇਖੀ ਦੀ, ਚੌਖੀ ਚੌਥੀ ਸਿਦਕ ਦੀ, ਪੰਜਵੀਂ ਪ੍ਰੇਮ ਦੀ। ਹਿਰਸ ਦੀ ਸਿੱਖੀ ਕੀ ਆ? ਹਿਰਸ ਨਾਮ ਹੈ ਲਾਲਚ ਦਾ, ਕਿਸੇ ਲਾਲਚ ਨੂੰ ਮੁੱਖ ਰੱਖ ਕੇ ਚਲੋ ਜੀ ਸਿੱਖ ਧਾਰਨ ਕਰ ਲੈਣਾ। ਜਿਵੇਂ ਹੁਣ ਆਹ ਸ਼੍ਰੋਮਣੀ ਕਮੇਟੀ ਇਲੈਕਸ਼ਨ ਆਈ ਆਉਣ ਲੱਗੀ ਆ ਨਾ ਪੰਜਾਬ 'ਚ, ਕਹਿਣਗੇ ਵੀ ਟਿਕਟ ਉਹਨੂੰ ਜਿਹਨੇ ਟਿਕਟ ਉਹਨੂੰ ਦੇਗਾ ਜੇ ਮੁੜ ਸਕਿਆ ਹੋਊਗਾ, ਫਟਾਫਟ ਜਾ ਕੇ ਸਕਿਆ ਹੋਣਗੇ ਕੱਲ੍ਹ ਨੂੰ ਜਾ ਕੇ ਟਿਕਟ ਲੈਣਾ। ਪਰ ਉਹ ਲੋਭ ਹੈ ਕਿ ਇਹ ਤਾਂ ਸਾਨੂੰ ਮਿਲੂਗਾ ਜੇ ਸਿੱਖ ਬਣੇ ਹੋਵਾਂਗੇ। ਉੱਥੇ ਸਭ ਕੁਝ ਵੋਟਾਂ ਮੋਨੇ ਵੀ ਪਾ ਦੇਣਗੇ ਕਿ ਇਸ ਲਈ ਐਲਾਨ ਕਰਾਤਾ ਉਹਨਾਂ ਨੇ ਪਹਿਲਾਂ ਹੀ। ਪਹਿਲਾਂ ਸੀ ਜਿਹੜਾ ਸੀ ਵੀ ਜਿਹੜਾ ਉਹਦਾ ਆਈਡੈਂਟੀ ਕਾਰਡ ਕੋਲ ਹੋਵੇਗਾ ਅਤੇ ਸਾਬਤ ਸੂਰਤ ਹੋਊਗਾ ਉਹੀ ਵੋਟ ਪਾਊਗਾ, ਪਰ ਹੁਣ ਉਹ ਆਈਡੈਂਟੀ ਕਾਰਡ ਅਜੇ ਆਏ ਵੀ ਨਹੀਂ, ਐਲਾਨ ਪਹਿਲਾਂ ਕਰ ਦਿੱਤਾ। ਉਹ ਇਸ ਲਈ ਕੀਤਾ ਹੈ ਤਾਂ ਜਿਹੜੀਆਂ ਦੂਜੀਆਂ ਵੋਟਾਂ ਬਣੀਆਂ ਨੇ ਪਾ ਜਾਣਗੇ ਅਤੇ ਉਹਨਾਂ ਦੀ ਬੱਲੇ ਬੱਲੇ ਫੇਰ। ਚਲੋ ਰਹੋ ਆਪਾਂ ਆਪਣੇ ਪਾਸੇ ਨੂੰ ਆਈਏ। ਸੋ ਲਾਲਚ ਦੀ ਸਿੱਖੀ ਆ, ਕਿਸੇ ਲਾਲਚ ਨੂੰ ਮੁੱਖ ਰੱਖ ਕੇ। ਅਤੇ ਇਵੇਂ ਹੀ ਸਾਡੇ ਉੱਥੇ ਪਟਿਆਲੇ ਅਜੋ ਮਾਨ ਸਾਹਿਬ ਦਾ ਕਾਫੀ ਬੋਲਬਾਲਾ ਸੀ ਨਾ, ਜੇਲ੍ਹ ਵਿੱਚ ਬੈਠੇ ਜਿੱਤ ਗਏ ਸੀ ਅਤੇ ਉਦੋਂ ਇਹਨਾਂ ਨੇ ਹੋਰ ਜਿਹੜੇ ਟਿਕਟ ਮੰਨਣੇ ਸੀ ਅਤੇ ਸਾਡੇ ਪਟਿਆਲੇ ਤੋਂ ਆਏ ਅਤੇ ਕਹਿ ਉਹਨਾਂ ਨੂੰ ਚਲੋ ਸੰਤਾਂ ਕਰਕੇ ਸੰਤ ਜਰਨੈਲ ਸਿੰਘ ਕਰਕੇ ਆਉਂਦਾ ਜਾਂਦਾ ਰਿਹਾ ਜੀ ਮਾਨ ਸਾਹਿਬ, ਅਤੇ ਕਿੱਡੇ ਵੱਡੇ ਅਹੁਦੇ ਤੋਂ ਅਸਤੀਫਾ ਦੇ ਕੇ ਵੀ ਗਏ ਅਤੇ ਸਾਰੇ ਟਕਸਾਲ ਦੇ ਸਿੱਖਾਂ ਦਾ ਪ੍ਰੇਮ ਵੀ ਸੀ ਆਪਣੇ ਇਲਾਕੇ ਦੇ ਹੋਣ ਕਰਕੇ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਉਹ ਆਇਆ ਪ੍ਰੇਮੀ, ਕਹਿਣ ਲੱਗਾ ਜੀ ਮਾਨ ਸਾਹਿਬ ਨੇ ਟਿਕਟ ਦੇਣੇ ਆ ਬੜੀ ਸਾਰਿਆਂ ਨੂੰ, ਅਤੇ ਪਟਿਆਲੇ ਦਾ ਆਪਾਂ ਟਿਕਟ ਜਾਣ ਨਹੀਂ ਦੇਣਾ, ਮੈਨੂੰ ਦਵਾਇਓ ਤੁਸੀਂ, ਜਾਣਨ ਵਾਲਾ ਸੀ। ਚਲੋ ਮੈਂ ਕਿਹਾ ਵੀ ਉਹ ਤਾਂ ਅੰਮ੍ਰਿਤਧਾਰੀਆਂ ਨੂੰ ਉਹਨਾਂ ਨੇ ਜਿਹੜਾ ਟਿਕਟ ਦੇਣਾ ਆ ਉਹਨਾਂ ਦਾ ਰੂਲ ਹੈ। ਕਹਿੰਦਾ ਮੈਂ ਕੱਲ੍ਹ ਨੂੰ ਜਾ ਕੇ ਸਕਿਆ ਉਹਨਾਂ ਦੁਖਨ ਮਾਨ ਸਾਹਿਬ ਪਟਿਆਲੇ। ਅਤੇ ਅਗਲੀ ਗੱਲ ਸੀ, ਮੈਂ ਉਹਨੇ ਦਾੜੀ ਵੱਧੀ ਸੀ ਅਤੇ ਰੰਗੀ ਹੋਈ ਸੀ, ਮੈਂ ਮਾਨ ਸਾਹਿਬ ਕੱਟੜੇ ਬਹੁਤ, ਉਹਨਾਂ ਨੇ ਤਾਂ ਦਾੜਾ ਪ੍ਰਕਾਸ਼ ਹੋਵੇ ਅਤੇ ਤਾਂ ਟਿਕਟ ਦੇਣਾ, ਮੇਰੇ ਬੈਠੇ ਹੀ ਖੋਲ੍ਹਤੀ। ਕਹਿੰਦੇ ਲਓ ਜੀ ਦੋ ਮਿੰਟ ਲਾਏ ਖੋਲ੍ਹਣ ਨੂੰ, ਖੋਲ੍ਹ ਦੇਣੇ 'ਚ ਕਹਿੰਦਾ ਕਿੰਨੀ ਵੱਡੀ ਗੱਲ ਹੈ, ਟਿਕਟ ਚਾਹੀਦਾ। ਇਸ ਲਈ ਉਹ ਭਾਈ ਹਿਰਸ ਦੀ ਸਿੱਖੀ ਆ ਲਾਲਚ, ਦੂਜੀ ਆ ਭਾਈ ਧੰਦੇ ਆ ਧੰਦੇ ਦੀ ਸਿੱਖੀ, ਧੰਦੇ ਨੂੰ ਮੁੱਖ ਰੱਖ ਕੇ ਅੰਮ੍ਰਿਤ ਛਕ ਲੈਣਾ ਸਿੱਖੀ, ਧਾਰਨ ਕਰ ਲੈਣੀ। ਆ ਤੁਸੀਂ ਵੇਖਿਆ ਨਾ ਕਿ ਪੰਜਾਬ ਸਿੰਧ ਬੈਂਕ ਦੇ ਮਲੇ ਜਿਹੜੇ ਸੀ ਇੰਦਰਜੀਤ ਸਿੰਘ ਹੋਏ ਨੇ ਉਹ ਚੇਅਰਮੈਨ ਥੇ, ਉਹਨਾਂ ਦਾ ਰੂਲ ਸੀ ਵੀ ਜਿਹਦੇ ਕੇਸਦਾੜੀ ਰੱਖੇ ਹੋਣਗੇ ਨਾ ਸਿੱਖ ਦਾ ਘਰ ਜਨਮ ਹੋਵੇ ਅਤੇ ਕੇਸਦਾੜੀ ਨਾ ਹੋਣ ਮੈਂ ਨਹੀਂ ਰੱਖਣਾ। ਹਾਂ ਜਿਹਨੇ ਕੇਸਦਾੜੀ ਰੱਖੇ ਨੇ ਅਤੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ, ਉਦੋਂ ਕਈਆਂ ਨੇ ਉੱਦਾਂ ਰੱਖ ਲਏ ਅਤੇ ਉਹ ਧੰਦੇ ਨੂੰ ਮੁੱਖ ਰੱਖ ਕੇ। ਅਤੇ ਤੀਜਾ ਹੀ ਹੈਗਾ ਭਾਈ ਦੇਖਾ ਦੇਖੀ ਦੀ, ਇੱਕ ਨੇ ਕਰ ਲਿਆ ਦੂਜੇ ਨੂੰ ਉਹੀ ਕਰ ਲੈਣਾ, ਰੀਸ ਰੀਸ ਵਾਲੀ, ਭਾਵੇਂ ਚੰਗੀ ਆ ਰੀਸ ਵੀ ਇਹ ਰੀਸ ਤਾਂ ਵਧੀਆ ਹੈ, ਪਰ ਫਿਰ ਕਦੋਂ ਮੌਕਾ ਪੈਂਦਾ ਹੈ ਕੋਈ ਦੁੱਖ ਆ ਗਿਆ ਤਾਂ ਛੱਡ ਕੇ ਭੱਜ ਜਾਣਾ। ਸੋ ਦੇਖਾ ਦੇਖੀ ਦੀ ਉਹ ਕਹਿੰਦੇ ਨੇ ਵੀ ਜਗਤ ਕੇ ਭੇਡਾ ਚਾਲ, ਚਲਤੇ ਕੇ ਪਾਸੇ ਚਲਾ, ਪਰਮਾਰਥ ਨਾ ਸੰਭਾਲ, ਦੇਖੋ ਜਗਤ ਕੀ ਮੂਰਤ ਆ, ਭੇੜੇ ਕੁ ਮੂਹਰੇ ਤੁਰ ਪਵੇ ਨਾ ਸਾਰੀਆਂ ਪਿੱਛੇ ਜਾਂਦੀਆਂ, ਜੇ ਕਿਤੇ ਡਿੱਗ ਜਾਵੇ ਖੂਹ 'ਚ ਰੋਕੀਆਂ ਨਹੀਂ ਰੁਕਣਗੀਆਂ, ਸਾਰੀਆਂ ਮਾਰਨਗੀਆਂ ਸਾਰਾ, ਉਹਨਾਂ ਦੀ ਪ੍ਰਕਿਰਤੀ ਆ। ਅਤੇ ਇਸ ਲਈ ਉਹ ਹੈ ਭਾਈ ਦੇਖਾ ਦੇਖੀ ਦੀ ਸਿੱਖੀ। ਚੌਥੀ ਹੈ ਫਿਰ ਸਿਦਕ ਦੀ, ਪੜ੍ਹੋ ਸਾਰੇ ਫਿਰ ਸਿਦਕ ਕੀ ਹੈ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਇਹ ਹੈ ਸਿਦਕ ਦੀ ਸਿੱਖੀ। ਜਿਹੜੀ ਲਾਲਚ ਦੀ ਸਿੱਖੀ ਹੈ ਉਹ ਵੀ ਇੱਕ ਪੜ੍ਹ ਦੇਣੇ ਦੋਹਰਾ, ਉਹ ਕੀ ਕਹਿੰਦੇ ਨੇ ਸਿਰ ਜਾਵੇ ਤਾਂ ਜਾਵੇ ਸਾਡੀ ਕੁਰਸੀ ਕਿਤੇ ਨਾ ਜਾਵੇ, ਉਹ ਆਪਾਂ ਨੇ ਨਹੀਂ ਪੜ੍ਹਨੀ। ਇਹ ਸਿਦਕ ਦੀ ਸਿੱਖੀ ਆ, ਕਮਾਈ ਨਾ ਮਤੀ ਦਾਸ ਵਰਗੀਆਂ ਨੇ, ਚਰਾ ਲਿਆ ਆਪਣੇ ਆਪ ਨੂੰ ਵਾਲੇ ਨਾਲ ਬੈਠੇ ਨੇ ਡੋਲ, ਸਿਦਕ ਹੈ ਕਟਾ ਲਿਆ ਬੰਦ ਬੰਦ ਪੰਜਮਨੀ ਸਿੰਘ ਵਰਗੀਆਂ ਨੇ। ਇਸੇ ਤਰ੍ਹਾਂ ਸਤਸੰਗ ਜੀ ਇਹ ਤਾਰੂ ਸਿੰਘ ਵਰਗਿਆਂ ਨੇ ਖੋਪੜੇ ਲਹਾ ਲਏ, ਉਬਲ ਗਏ ਦੇਗੇ ਵਿੱਚ ਭਾਈ ਦਿਆਲਾ ਜੀ ਵਰਗੇ, ਸਿਦਕ ਹੈ। ਇਵੇਂ ਅੱਗੇ ਹੈ ਭਾਈ ਪ੍ਰੇਮ ਦੀ ਸਿੱਖੀ, ਭਾਈ ਘਨੱਈਆ ਜੀ ਵਰਗਿਆਂ ਨੇ ਕਿਵੇਂ ਪ੍ਰੇਮ ਨਿਭਾਇਆ, ਭਾਈ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ। ਇਉਂ ਇਹ ਸਿੱਖੀ ਜਿਹੜਾ ਨਿਯਮ ਭਾਈ ਜਿਹੜਾ ਸੀ ਲਖਨਊ ਦੇ ਰਹਿਣ ਵਾਲਾ ਕੌਣ ਹੈ? ਚੂਹੜ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇਹ ਨੇਮ ਇਹਨਾਂ ਨੂੰ ਦਰਸਾਏ। ਅੱਗੇ ਜੀ,
ਸਨਮੁਖ ਸਿੱਖ ਪ੍ਰਾਗ ਵਿੱਚ ਭਾਈ ਭਾਨਾ ਬੀਤੀ ਹਾਣੀ।
ਭਾਈ ਭਾਨਾ ਜੀ ਜਿਹੜੇ ਨੇ, ਭਾਈ ਪ੍ਰਾਗ ਜੀ ਸਨਮੁਖ ਸਿੱਖ ਹੋਏ ਨੇ। ਪ੍ਰਾਗ ਇੱਥੇ ਪ੍ਰਾਗ ਤੀਰਥ ਦਾ ਨਾਮ ਵੀ ਆ, ਪ੍ਰਾਗ ਰਾਜ ਜਿਹੜਾ ਨਾ ਤੀਰਥ, ਇਹ ਤਾਂ ਭਾਈ ਪ੍ਰਾਗਾ ਜੀ ਪਹਿਲਾਂ ਹੋ ਗਏ। ਸੋ ਇਹ ਸਨਮੁਖ ਸਿੱਖ ਹੈ ਭਾਈ ਭਾਨਾ ਜੀ, ਪ੍ਰਾਗ ਰਾਜ ਦੇ ਰਹਿਣ ਵਾਲਾ, ਇਉਂ ਸਮਝ ਲਓ। ਇਹ ਹਰਗੋਬਿੰਦ ਸਾਹਿਬ ਨਾਲ ਸਿੱਖ ਹੋਇਆ ਅਤੇ ਪ੍ਰਾਗ ਦਾ ਰਹਿਣ ਵਾਲਾ, ਪ੍ਰਾਗ ਰਾਜ ਜਿੱਥੇ ਆ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ ਜਿੱਥੇ, ਹਾਂਜੀ, ਉਹ ਹਰਗੋਬਿੰਦ ਸਾਹਿਬ ਦਾ ਸਿੱਖ ਆਤਮ ਗਿਆਨੀ ਹੋਇਆ, ਬੜਾ ਭਾਰੀ ਮਹਾਨ ਯੋਧਾ ਹੋਇਆ ਅਤੇ ਨਾਲ ਨਾਲ ਬਿਰਤੀ ਹਾਣੀ, ਬਿਰਤੀ ਹਾਣੀ ਦਾ ਭਾਵ ਆ ਵੀ ਸੰਸਾਰ ਰੋਜ਼ੀ ਕਮਾਉਣ ਵਾਲੇ ਸੀ। ਹਾਂ, ਇਹਨਾਂ ਨੇ ਕੀ ਬਿਰਤੀ ਹਾਣੀ ਦਾ ਅਰਥ ਦਿੱਤਾ ਹੈ?
ਠੀਕ ਹੈ,
ਹਾਂਜੀ, ਹਾਂਜੀ, ਹਾਂ, ਇਹ ਵੀ ਅਰਥ ਬਣਦਾ ਬਿਰਤੀ ਹਾਣੀ, ਬਿਰਤੀ ਨਾਲ ਵਿਰਾਗ ਵਾਲੇ ਹੋਏ ਨੇ। ਸੋ ਐਸੇ ਭਾਈ ਜੀ ਹੋਏ ਨੇ, ਭਾਈ ਭਾਨਾ ਜੀ ਵਿਰਾਗ ਅਵਸਥਾ ਵਾ ਜਾਂ ਬਿਰਤੀ ਹਾਣੀ, ਕਾਹਨ ਸਿੰਘ ਨਾਭਾ ਨੇ ਵੀ ਇਹ ਅਰਥ ਕੀਤੇ ਨੇ, ਵਿਰਾਗਵਾਨ ਹੋਏ ਨੇ। ਹਾਂਜੀ,
ਜੱਟੂ ਤਪਾ ਸੋ ਜੌਨਪੁਰ,
ਹਾਂਜੀ,
ਗੁਰਮਤ ਨਿਸ਼ਚਲ ਸੇਵ ਕਮਾਣੀ।
ਭਾਈ ਜੱਟੂ ਜੀ ਤਪਾ ਹੋਏ ਨੇ ਜੌਨਪੁਰ ਦੇ ਰਹਿਣ ਵਾਲੇ, ਅਤੇ ਗੁਰਮਤ ਕੰਦੇ ਨਾਲ ਗੁਰਮਤ ਜਿਹਾ ਜੀਵਨ ਹੋ ਕਰਕੇ ਨਿਚਲ ਜੀਵਨ ਸੀ, ਐਸੀ ਸੇਵ ਕਮਾਈ ਆ ਇਹਨਾਂ ਨੇ ਜੋ ਜੌਨਪੁਰੀ ਦੇ ਵਾਸੀ ਸੀ।
ਪਟਨੇ ਸਬਰਵਾਲ ਹੈ,
ਜੌਨਪੁਰ ਜਿਹੜਾ ਬਨਾਰਸ ਦੇ ਲਾਗੇ ਆ, ਯੂਪੀ ਵਿੱਚ ਆ ਨਾ ਬਨਾਰਸ, ਕਾਂਸੀ ਜੀ ਗੋਮਤੀ ਨਦੀ ਦੇ ਕੰਢੇ 'ਤੇ ਵਸਿਆ ਨਗਰ ਹੈ ਜੌਨਪੁਰ, ਉੱਥੋਂ ਦਾ ਸਿੱਖ ਹੈ। ਨੌਵੇਂ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਨੇ ਜੌਨਪੁਰ ਵਿਖੇ ਵੀ, ਜੋ ਕਾਂਸੀ ਜੀ ਗਏ ਨੇ ਨਾ, ਜੌਨਪੁਰ ਵੀ ਗਏ ਨੇ। ਇੱਥੇ ਮਹਾਰਾਜ ਦਾ ਗੁਰਦੁਆਰਾ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਕਿਤੇ ਜਾਵਾਂ ਤੋਂ ਦਰਸ਼ਨ ਕਰਿਆ ਵਾ। ਨਾ ਹੈ ਸੰਗਤ ਮਿਰਦੰਗ ਵਾਲੀ, ਸੰਗਤ ਮਿਰਦੰਗ ਵਾਲੀ ਗੁਰਦੁਆਰਾ ਹੈ। ਗੁਰਬਖਸ਼ ਸਿੰਘ ਦੇ ਘਰ ਗੁਰੂ ਮਹਾਰਾਜ ਨੇ ਡੇਰਾ ਕੀਤਾ ਇੱਥੇ ਜੌਨਪੁਰ, ਸਿੱਖ ਦਾ ਨਾਂ ਸੀ ਗੁਰਬਖਸ਼ ਸਿੰਘ ਦੇ ਘਰੇ ਅਤੇ ਡੇਰਾ ਕੀਤਾ। ਇਹਨੂੰ ਮਹਾਰਾਜਿਆਂ ਨੇ ਮਿਰਦੰਗ ਬਖਸ਼ਿਆ ਭਾਈ ਗੁਰਬਖਸ਼ ਨੂੰ, ਜਿੱਥੋਂ ਗੁਰਦੁਆਰਾ ਦਾ ਨਾਂ ਪੈ ਗਿਆ ਮਿਰਦੰਗ ਵਾਲੀ। ਹਾਂਜੀ, ਸੰਗਤ ਮਿਰਦੰਗ ਵਾਲੀ, ਹਾਂ, ਉਹ ਮਿਰਦੰਗ ਪਿਆ ਉੱਥੇ ਹੁਣ, ਜਿਹੜਾ ਮਹਾਰਾਜ ਨੇ ਬਖਸ਼ਿਆ ਸੀ ਗੁਰੂ ਤੇਗ ਬਹਾਦਰ ਜੀ ਨੇ, ਜਾ ਕੇ ਆਇਓ ਕਿਤੇ, ਜਦੋਂ ਗਏ ਨਾ ਬਨਾਰਸ ਨੇੜੇ ਹੀ ਆ, ਦਰਸ਼ਨ ਕਰਕੇ ਆਇਓ। ਇੱਥੋਂ ਦਾ ਪ੍ਰਸਿੱਧ ਹੈ ਬਹੁਤ ਇੱਕ ਉਹ ਚੀਜ਼ ਜੌਨਪੁਰ ਦੀ, ਕੀ ਭਲਾ? ਆਤਰ। ਅੱਜ ਤੱਕ ਤੁਹਾਨੂੰ ਪਾ ਕੇ ਦਿੰਦੇ ਅਲਕੋਹਲ ਜਿਹੜਾ ਪਾਈ ਜਾਂਦੇ ਉਹ ਬਾਡੀ 'ਤੇ, ਅੱਧੀ ਅਲਕੋਹਲ ਹੁੰਦੀ ਹੈ ਤਾਂ ਹੀ ਸ਼ਰਾਬ ਵਰਗੀ ਬੋ ਆਉਂਦੀ ਹੈ ਵਿੱਚੋਂ, ਇਹ ਨਾ ਲਾਇਆ ਕਰੋ, ਸਹੀ ਜਿਹੜਾ ਸਹੀ ਆਤਰ ਹੈ ਨਾ ਉਹ ਵਰਤਿਆ ਕਰੋ। ਹਾਂ, ਜੌਨਪੁਰ ਤੋਂ ਖਰੀਦ ਲਿਆਓ ਕਿਤੇ, ਉੱਥੋਂ ਦਾ ਅਸਲੀ ਸਭ ਤੋਂ ਜਿਹੜਾ ਨਾ ਚੰਬੇਲੀ ਦਾ, ਗੁਲਾਬ ਦਾ, ਬੜੇ ਜਿਹੜੇ ਨੇ ਆਤਰ, ਸਹੀ ਆਤਰ ਉੱਥੋਂ ਮਿਲਦੇ। ਹਾਂ, ਚਲੋ ਜੀ, ਗੁਰਦੁਆਰੇ ਦਰਸ਼ਨ ਕਰ ਨਹੀਂ ਜਾਣਗੇ ਹੁਣ, ਆਤਰ ਲੈਣ ਜਾਣਗੇ ਬਨਾਰਸ, ਬਨਾਰਸ ਦੇ ਲਾਗੇ ਹੀ ਆ। ਚਲੋ ਜੀ, ਕਾਂਸੀ ਜੀ ਜਾਂਦੇ ਨਾ ਆਪਾਂ ਪਟਨਾ ਸਾਹਿਬ ਨੂੰ ਜਾਈਏ, ਰਸਤੇ 'ਚ ਆਉਂਦਾ ਬਨਾਰਸ, ਉਹਦੇ ਨੇੜੇ ਫਿਰ ਇਹ ਪੈ ਜਾਂਦਾ। ਚਲੋ, ਕਰੋ ਕਿਰਪਾ।
ਪਟਨੇ ਸਬਰਵਾਲ ਹੈ,
ਹਾਂ ਭਾਈ ਪਟਨੇ ਦਾ ਸਬਰਵਾਲ ਜਾਤੀ ਦਾ ਕੌਣ? ਨਵਲ ਨਿਹਾਲਾ,
ਨਵਲ ਨਿਹਾਲਾ ਸ਼ੁੱਧ ਪ੍ਰਾਣੀ,
ਭਾਈ ਨਵਲ ਜੀ ਅਤੇ ਨਿਹਾਲਾ ਜੀ ਸ਼ੁੱਧ ਪ੍ਰਾਣੀ ਹੋਏ ਨੇ। ਪੜ੍ਹ ਦਿਓ, ਪੂਰੀ ਕਰ ਦਿਓ, ਇੱਥੇ ਕਹਿੰਦੇ ਇੱਥੇ ਪੂਰੀ ਕਰੋ।
ਜੇਤਾ ਸੇਠ ਵਖਾਣੀ ਹੈ ਬਿਣ ਗੁਰਸੇਵ,
ਜੇਤਾ ਕਿ ਜੇਤਾ?
ਜੇਤਾ
ਜੇਤਾ ਭਾਈ ਜੈਤਮਲ ਜੀ ਸੇਠ ਹੋਏ ਨੇ ਪਟਨੇ ਦੇ ਰਹਿਣ ਵਾਲੇ। ਤੁਸੀਂ ਪਟਨੇ ਗਏ ਹੋਵੋਗੇ ਨਾ, ਗਊ ਘਾਟ ਗੁਰਦੁਆਰਾ ਇਹਨਾਂ ਦੇ ਨਾਂ 'ਤੇ ਬਣਿਆ, ਉੱਥੇ ਇੱਕ ਗਊ ਦੀ ਸ਼ਕਲ ਬਣਾਈ ਹੋਊਗੀ, ਮੂੰਹ 'ਚੋਂ ਪਾਣੀ ਦਾ ਫਹਾਰਾ ਜੀ ਨਿਕਲਦਾ ਹੋਣਾ। ਭਾਈ ਜੈਤਮਲ ਸੇਠ ਹੋਣ ਗੁਰੂ ਤੇਗ ਬਹਾਦਰ ਜੀ ਸਿੱਖ ਪਟਨੇ ਦੇ ਰਹਿਣ ਵਾਲੇ। ਸਿੱਖਾਂ ਨੇ ਇੱਕ ਵਾਰੀ ਆਖਿਆ ਮਹਾਰਾਜ ਜੀ ਗੰਗਾ ਦੇ ਕੰਢੇ 'ਤੇ ਰਹਿੰਦਾ ਹੈ ਜੈਤਮਲ ਸੇਠ ਹੈ, ਇਹ ਕਦੇ ਨਹਾਉਂਦਾ ਵੇਖਿਆ ਨਹੀਂ ਗੰਗਾ 'ਚ। ਮਾਰ ਕਹਿੰਦੇ ਭਾਈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਇਓ, ਅਤੇ ਗਏ ਸਾਰੇ ਸੰਗਤ ਉੱਠ ਕੇ। ਤਾਂ ਕੀ ਹੋਇਆ, ਜਿੱਥੇ ਇਸ਼ਨਾਨ ਕਰਦਾ ਕੁੰਡ ਜਿਹਾ ਬਣਾਏ ਹੋਏ ਨੇ, ਉੱਥੇ ਨਹਾਉਂਦਾ ਹੁੰਦਾ ਸੀ, ਤਾਂ ਗਊ ਕਾਈਆ ਉਹਨੇ ਕੁੰਡ ਭਰ ਦਿੱਤੀ ਆ ਪਾਣੀ ਨਾਲ, ਉੱਥੇ ਇਸ਼ਨਾਨ ਕੀਤਾ। ਮਾਸੇ ਪਾਤਸ਼ਾਹ ਜੀ ਉਹ ਇੱਕ ਗਾਂ ਆਈ ਅਤੇ ਉਹਨੇ ਕੁੰਡ ਭਰੀ ਅਤੇ ਉਹਦੇ ਇਸ਼ਨਾਨ ਕੀਤਾ, ਕੀ ਕੌਤਕ ਹੈ? ਮਹਾਰਾਜ ਜੀ ਕਹਿੰਦੇ ਭਾਈ ਕਰਮੀ ਵਾਲਾ ਸਿੱਖ ਹੈ, ਸਿਮਨ ਭਉ ਭਗਤੀ ਵਾਲਾ ਹੈ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਤੋ ਨਾਮ ਦਾ ਸਰੋਤੇ ਵਾਲਾ ਹੈ, ਉੱਥੇ ਤਾਂ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ, ਗੰਗਾ ਆਪ ਜਿਹੜੀ ਗਾਂ ਦਾ ਰੂਪ ਧਾਰ ਕੇ ਰੋਜ਼ ਇਸ਼ਨਾਨ ਕਰਾ ਕੇ ਜਾਂਦੀ ਹੈ, ਇਹਦਾ ਇਸ ਕਰਕੇ ਨਾਂ ਪੈ ਗਿਆ ਗੁਰਦੁਆਰੇ ਦਾ ਗਊ ਘਾਟ, ਪਟਨਾ ਸਾਹਿਬ ਦੇ ਵਿਖੇ ਗੰਗਾ ਦੇ ਕੰਢੇ 'ਤੇ ਬਣਿਆ। ਸੋ ਉੱਥੇ ਦਾ ਇਹ ਭਾਈ ਜੈਤਮਾਲ ਸੇਠ ਜੀ ਆ ਜੀ, ਵਿਖਾਣੀਏ ਪਟਣੇ ਦਾ ਆਖੀਂਦਾ ਹੈ ਬਿਨ ਗੁਰ ਸੇਵਾ,
ਬਿਨ ਗੁਰ ਸੇਵਾ
ਹੋਰ ਨਾ ਜਾਣੀ,
ਹੋਰ ਨਾ ਜਾਣੀ,
ਗੁਰ ਸੇਵਾ ਤੋਂ ਬਿਨਾਂ ਹੋਰ ਨਹੀਂ ਭਾਈ ਕੁਝ ਜਾਣਦਾ। ਸੇਵਕ ਹੈ ਅਤੇ ਸਿਮਨ ਕਰਨ ਵਾਲਾ ਹੈ। ਕੀ ਹੈ ਨਾ?
ਜੇਤਾ
ਭਾਈ ਜੈਤਾ, ਜੈ ਦੂਜਾ ਪੂਰਾ ਨਾ ਜੈਤਮਲ ਸੇਠ। ਅੱਗੇ ਹੋਰ ਜੀ,
ਰਾਜ ਮਹਿਲ ਭਾਨੂ ਬਹਿਲ,
ਹਾਂ
ਭਾਉ ਭਗਤ ਗੁਰਮਤ ਮਨ ਪਾਣੀ।
ਉਹ ਭਾਈ ਰਾਜ ਮਹਿਲ, ਰਾਜ ਮਹਿਲ ਪਿੰਡ ਦਾ ਨਾਂ, ਸਿੰਘ ਦਾ ਸਿੱਖ ਦਾ ਨਾਂ ਹੈ ਭਾਈ ਕੀ ਭਾਨੂ ਜੀ, ਅਤੇ ਜਾਤੀ ਕੀ ਹੈ ਬਹਿਲ। ਸੋ ਇਹ ਰਾਜ ਮਹਿਲ ਦਾ ਰਹਿਣ ਵਾਲਾ ਭਾਈ ਭਾਨੂ ਜੀ ਹੋਏ ਨੇ, ਅਤੇ ਬਹਿਲ ਜਾਤੀ ਦੇ। ਅਤੇ ਰਾਜ ਮਹਿਲ ਕਿੱਥੇ ਕੁ ਹੋਇਆ? ਇਹ ਵੀ ਗੰਗਾ ਦੇ ਕਿਨਾਰੇ ਨਗਰ ਹੈ ਰਾਜ ਮਹਿਲ, ਬੰਗਾਲ, ਬੰਗਾਲ ਸਟੇਟ ਦਾ। ਉਹ ਬਿਹਾਰ ਸਟੇਟ ਆ ਗਈ ਨਾ ਪਟਨਾ, ਇਹ ਬੰਗਾਲ ਦਾ ਰਹਿਣ ਵਾਲਾ, ਉੱਥੋਂ ਪਿੰਡ ਹੈ ਰਾਜ ਮਹਿਲ, ਬੰਗਾਲ ਸਟੇਟ ਦਾ ਨਗਰ ਹੈ, ਗੰਗਾ ਦੇ ਕਿਨਾਰੇ 'ਤੇ ਵਸਿਆ ਹੋਇਆ। ਇਸ ਇਹ ਭਾਈ ਹਰਗੋਬਿੰਦ ਸਾਹਿਬ ਦਾ ਅਨੰਦ ਭਾਈ ਸਿੱਖ ਹੋਇਆ ਭਾਈ ਭਾਨੂ ਜੀ। ਹਾਂਜੀ, ਗੁਰ ਪ੍ਰਤਾਪ ਸੂਰਜ ਜੀ ਇਹ ਕਥਾ ਆਉਂਦੀ ਹੈ, ਪੰਕਤੀਆਂ ਆਉਂਦੀਆਂ ਨੇ ਉੱਥੇ। ਉੱਥੇ ਰਾਜ ਮਹਿਲ ਪੁਰਕੇ ਵਿਖੇ ਭਾਨੂ ਬਹਿਲ ਬਸੰਤ, ਸੂਰਜ ਪ੍ਰਕਾਸ਼ ਇੱਦਾਂ ਆਉਂਦਾ। ਭਾਉ ਭਗਤੀ ਸਿੱਖੀ ਧਰੀ ਵਰਤਾ ਗੁਰੂ ਮਤੰਤ, ਭਾਈ ਸੰਤੋਖ ਜੀ ਨੇ ਲਿਖਿਆ। ਜਦੋਂ ਗੁਰੂ ਤੇਗ ਬਹਾਦਰ ਜੀ ਕਾਮਰੂਪ ਨੂੰ ਗਏ ਨੇ ਨਾ, ਉਦੋਂ ਇਸ ਨਗਰ ਵਿੱਚ ਵੀ ਆਏ ਨੇ ਰਾਜ ਮਹਿਲ ਵਿਖੇ, ਇੱਥੇ ਠਹਿਰੇ ਨੇ ਮਹਾਰਾਜ ਪਾਤਸ਼ਾਹ। ਚਲੋ ਜੀ ਅੱਗੇ, ਇੱਥੋਂ ਦੇ ਅੱਗੇ ਜੀ,
ਸਨਮੁਖ ਸੋਢੀ ਬਦਲੀ ਸੇਠ,
ਹਾਂ ਗੋਪਾਲ, ਬਦਲੀ ਸੇਠ ਨਹੀਂ ਕਹਿਣਾ, ਸਨਮੁਖ ਸੋਢੀ ਬਦਲੀ,
ਸਨਮੁਖ ਸੋਢੀ ਬਦਲੀ
ਅੱਗੇ
ਸੇਠ ਗੋਪਾਲ ਗੁਰਮਤ ਜਾਣੀ।
ਹਾਂ ਭਾਈ ਸੋਢੀ ਕੁਲ ਵਿੱਚੋਂ ਸਨਮੁਖ ਸਿੱਖ, ਇਉਂ ਜਿਹੜਾ ਸੀ ਇਹ ਬਦਲੀ ਜਾਤੀ ਵਾਲਾ, ਜਾਂ ਬਦਲੀ ਨਾਂ ਵੀ ਹੈ, ਬਦਲੀ ਸੇਠ, ਸਾਧੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਭਾਈ ਸਿੱਖ ਹੋਇਆ। ਇਵੇਂ ਸੇਠ ਗੋਪਾਲ ਹੈ, ਦੂਜਾ ਇਹ ਹੋਇਆ ਭਾਈ ਗੁਰਮਤ ਦੇ ਜਾਣੀ ਹੋਏ ਨੇ। ਚਲੋ ਜੀ,
ਸੁੰਦਰ ਚੱਡਾ ਆਗਰਾ ਢਾਕੇ ਮੋਹਣ ਸੇਵ ਕਮਾਣੀ,
ਭਾਈ ਸੁੰਦਰ ਜੀ ਚੱਡਾ ਜਾਤੀ ਦੇ ਨੇ, ਆਗਰੇ ਦੇ ਰਹਿਣ ਵਾਲੇ ਨੇ। ਹੋਰ ਕੌਣ? ਢਾਕਾ ਹੈ ਮੋਹਣ ਸੇਵ ਕਮਾਣੀ,
ਢਾਕਾ ਹੈ ਮੋਹਣ ਸੇਵ ਕਮਾਣੀ।
ਹਾਂ ਭਾਈ, ਇਹ ਜਿਹੜੇ ਸੀ ਮੋਹਣ ਢਾਕੇ ਵਿੱਚ ਰਹਿਣ ਵਾਲੇ ਨੇ, ਗੁਰੂ ਦੀ ਸੇਵਾ ਕਰਨ ਵਾਲੇ। ਹੋਰ ਜੀ, ਸਾਧ
ਸੰਗਤ
ਬਿਟੋ ਤੇ ਵਿਸਰਾਮ,
ਸਾਧ ਸੰਗਤ ਬਿਟੋ ਕੁਰਬਾਣੀ,
ਪੜ੍ਹੋ ਸਾਰੇ, ਸਾਧ ਸੰਗਤ ਬਿਟੋ,
ਸਾਧ ਸੰਗਤ ਬਿਟੋ
ਕੁਰਬਾਣੀ,
ਕੁਰਬਾਣੀ
ਇਹ ਹੈ ਸਾਧ ਸੰਗਤ ਗੁਰੂ ਸਾਹਿਬ ਜੀ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਇਹਨਾਂ ਸਿੱਖਾਂ ਤੋਂ ਬਲਿਹਾਰੇ ਬਲਿਹਾਰੇ, ਇਹ ਸਾਧ ਸੰਗਤ ਤੋਂ ਜਾਈਏ। ਪਾਲੋ ਜੀ ਸਾਰੀ ਪੌੜੀ ਨੂੰ ਇਕੱਠੇ ਹੋਣਾ,
ਸੁਹੰਡੇ ਸਾਧ ਸੰਗਤ ਗਾਵੇ ਗੁਰਬਾਣੀ, ਚੂੜ ਚੌਚੜ ਲਖਣਾਓ ਗੁਰਮੁਖ ਆਉਂਦੇ ਨਾਮ ਬਖਾਣੀ, ਸਨਮੁਖ ਸਿੱਖ ਪਿਰਾਗ ਵਿੱਚ ਭਾਈ ਭਾਨਾ ਬਿਰਤੀ ਹਾਣੀ, ਜੱਟੂ ਤਪਾਸੋ ਜੌਨਪੁਰ,
ਜੌਨਪੁਰ ਜੌਨੀਪੁਰ ਨੀ
ਜੌਨ
ਬੋਲੋ, ਜੱਟੂ ਤਪਾਸੋ ਜੌਨਪੁਰ,
ਜੱਟੂ ਤਪਾਸੋ ਜੌਨਪੁਰ, ਗੁਰਮਤ ਨੇ ਚਲ ਸੇਵ ਕਮਾਣੀ, ਪਟਨੇ ਸਪਰਵਾਦ ਹੈ ਨਵਲ ਨਿਹਾਲਾ ਸੁਧ ਪ੍ਰਾਣੀ,
ਜੈਤਾ ਸੇਠ ਵਖਾਣੀ ਹੈ ਬਿਨ ਗੁਰ ਸੇਵਾ ਹੋਰ ਨਾ ਜਾਣੀ, ਰਾਜ ਮਹਿਲ ਭਾਨੂ ਬਹਿਲ ਭਾਉ ਭਗਤ ਗੁਰਮਤ ਮਨ ਪਾਣੀ, ਸਨਮੁਖ ਸੋਢੀ ਬਦਲੀ ਸੇਠ ਗੋਪਾਲੈ ਗੁਰਮਤ ਜਾਣੀ, ਸੁੰਦਰ ਚੱਡਾ ਆਗਰੈ ਢਾਕੈ ਮੋਹਨ ਸੇਵ ਕਮਾਣੀ, ਸਾਧ ਸੰਗ ਬਿਟਹੋ ਕੁਰਬਾਣੀ, ਸਾਧ ਸੰਗ ਬਿਟਹੋ ਕੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖਾਂ ਦੀ ਰਤਨਮਾਲਾ ਨਾਲ ਭਾਈ ਪੂਰੀ ਹੋ ਗਈ ਆ ਸਾਰੀ, ਗੁਰਨਾ ਜਿੰਨੇ ਸਿੱਖ ਆਏ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਦੇ ਸਿੱਖਾਂ ਦਾ ਜੀ ਇਹ ਰਤਨਮਾਲਾ ਸੀ, ਮਾਰੀ ਕਿਰਪਾ ਨਾਲ ਪੂਰੀ ਹੋਈ ਆ। ਬਾਰਵੀਂ ਵਾਰ ਸੋਮਵਾਰ ਨੂੰ ਮਾਰੀ ਬਖਸ਼ਣਾ ਸ਼ੁਰੂ ਕਰਾਂਗੇ।